ਕਹੀਏ ਨਾਨਕਾ ਏਕੋ ਕਹੀਏ ਨਾਨਕਾ ਕਹੀਏ ਨਾਨਕਾ ਏਕੋ ਕਹੀਏ ਨਾਨਕਾ त्याग ते कृपा को त्याग उठे कृपा को त्याग चारे होके फिर आग में बनाएंगे ऐसे एक दूर से अनेक दूर पुरुष अनेक दूर अनेक दूर एक मुका फिर दूर ही सुनाएंगे
Thank you.
को कहिया नाम का दूजा गाए को एको कहिया नाम का दूजा गाए को
ਸਤਨਾਮ ਸ੍ਰੀ ਆਖਰੀ ਦੀਵਾਨ ਸੰਗਤਾਂ ਦਾ ਬਹੁਤ ਵੱਡੀ ਗਿਣਤੀ ਚ ਮੇਲ ਹੋਣਾ ਫੇਰ ਵਿਛੜ ਜਾਣਾ ਇਹ ਕੁਛ ਅਲੌਕਿਕ ਬਾਤ ਹੋਇਆ ਕਰਦੀ ਹੈ। ਸੰਗਤਾਂ ਨਾਲ ਪਿਆਰ, ਸੰਸਾਰ ਨਾਲ ਪਿਆਰ, ਇਹ ਸੱਚਾਈ ਹੈ ਜਿਹਨੂੰ ਅੰਤਮ ਸੱਚ ਕਹਿੰਦੇ ਨੇ। ਜੋ ਯੋਗੀ ਹੈ ਉਹ ਕਰਮ ਤੋਂ ਨਹੀਂ ਦੌੜਿਆ ਕਰਦਾ। ਮਹਾਰਾਜ ਜੀ ਫਰਮਾਨ ਕਰਦੇ ਹਾਂ ਕਿ ਰੀਅਲਾਈਜੇਸ਼ਨ ਜਦ ਹੋ ਜਾਵੇ, ਪਰਮੇਸ਼ਰ ਮਿਲ ਜਾਵੇ, ਇਸ ਸੱਤ ਦਾ ਗਿਆਨ ਅੰਦਰ ਪ੍ਰਗਟ ਹੋ ਜਾਵੇ ਕਿ ਇੱਥੇ ਵਾਹਿਗੁਰੂ ਤੋਂ ਬਿਨਾਂ ਨਾ ਕੋਈ ਹੋਇਆ, ਨਾ ਕੋਈ ਹੋਣਾ, ਨਾ ਕੋਈ ਹੋਵੇਗਾ। ਅਨੇਕਾਂ ਰੂਪਾਂ ਦੇ ਵਿੱਚ ਇਹ ਨਜ਼ਰ ਆ ਰਿਹਾ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ ਖੇਲ ਖੇਲਣ ਅੰਤ ਕੋ ਫਿਰੇ। ਜਿਉਂ ਜਿਉਂ ਅੰਦਰ ਪ੍ਰਕਾਸ਼ ਵੱਧਦਾ ਜਾਂਦਾ ਹੈ, ਤਿਉਂ ਤਿਉਂ ਉਹਦਾ ਘੇਰਾ ਵੱਡਾ ਹੁੰਦਾ ਤੁਰਿਆ ਜਾਂਦਾ। ਪਹਿਲਾਂ ਸਾਡੇ ਘੇਰੇ ਪਰਿਵਾਰ ਵਿੱਚ ਹੁੰਦੇ ਨੇ, ਫਿਰ ਭਾਈਚਾਰੇ 'ਚ ਹੁੰਦੇ ਨੇ, ਰਿਸ਼ਤੇਦਾਰੀਆਂ 'ਚ ਹੁੰਦੇ ਨੇ, ਮਿੱਤਰਾਂ ਦੋਸਤਾਂ 'ਚ ਹੁੰਦੇ ਨੇ, ਫਿਰ ਆ ਕੇ ਜ਼ਿਲ੍ਹੇ ਬਾਅਦ ਆ ਜਾਂਦੀ ਹੈ ਸਾਡੇ ਜ਼ਿਲ੍ਹੇ ਦਾ, ਫਿਰ ਆ ਜਾਂਦਾ ਸਾਡੀ ਸਟੇਟ ਦਾ, ਸਾਡੇ ਦੇਸ਼ ਦਾ। ਇੱਥੇ ਦੇਸ਼ ਭਗਤੀ ਹੱਦ ਵਜਾਇਆ ਕਰਦੀ ਹੈ। ਲੇਕਿਨ ਜਿਹੜਾ ਰੂਹਾਨੀ ਬੰਦਾ ਇੱਥੋਂ ਹੋਰ ਨਾ ਅੱਗੇ ਲੰਘਦਾ, ਹੱਦਾਂ ਤੋੜਦਾ ਉਹ ਸਾਰੀਆਂ, ਉਹਦੇ ਵਾਸਤੇ ਨਾ ਕੋਈ ਪਾਕਿਸਤਾਨ, ਨਾ ਕੋਈ ਹਿੰਦੁਸਤਾਨ, ਨਾ ਕੋਈ ਅਫਗਾਨਿਸਤਾਨ, ਨਾ ਕੋਈ ਇੰਗਲੈਂਡ, ਉਹਦੇ ਵਾਸਤੇ ਸਾਰੇ ਇੱਕੋ ਹੀ ਆ। ਮਸਜਿਦ ਵੀ ਉਹਦੀ ਆਪਣੀ ਹੈ, ਮੰਦਰ ਵੀ ਉਹਦਾ ਆਪਣਾ ਹੈ, ਅਤੇ ਗੁਰਦੁਆਰਾ ਵੀ ਉਹਦਾ ਆਪਣਾ ਹੈ। ਜਿੱਥੇ ਨਹੀਂ ਵੀ ਕੁਛ ਜੰਗਲ ਖੜਾ, ਉਹ ਵੀ ਉਹਦਾ ਆਪਣਾ ਹੈ, ਦਰਿਆ ਚੱਲਦੇ ਆ ਉਹ ਵੀ ਆਪਣਾ ਹੈ, ਪਹਾੜ ਹੈ ਉਹਦੇ ਆਪਣੇ ਨੇ। ਉਹਦਾ ਜੀਵਨ ਇੰਨਾ ਵਿਸ਼ਾਲ ਹੋ ਜਾਂਦਾ ਹੈ, ਉਹ ਕਿਸੇ ਚੀਜ਼ ਤੋਂ ਵੱਖ ਨਹੀਂ ਹੋਇਆ ਕਰਦਾ। ਮਹਾਰਾਜ ਕਹਿੰਦੇ ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ ਖੇਲ ਖੇਲਣ ਅੰਤ ਕੋ ਫਿਰੇ। ਜਿਹਦੇ ਅੰਦਰ ਇਹ ਭਰਨ ਚਾਹੁੰਦਾ, ਉਹਦੀ ਅੱਖ ਖੁੱਲ ਗਈ ਵੀ ਇੱਥੇ ਤਾਂ ਮੇਰਾ ਜਿਹੜਾ ਮਾਲਕ ਹੈ ਉਹ ਆਪ ਹੀ ਆ। ਜੇ ਤਾਂ ਇਹ ਬੁੱਝਿਆ ਜਾਵੇ, ਇਹਨੂੰ ਮਹਾਰਾਜ ਕਹਿੰਦੇ ਨੇ ਵੀ ਇਹ ਬਿਹੰਗਮ ਮਾਰਗ ਹੈ। ਫਲ ਲੱਗਿਆ ਹੋਇਆ ਦਰਖਤ ਦੇ ਉੱਤੇ, ਪੰਛੀ ਨੇ ਉਡਾਰੀ ਮਾਰੀ, ਜਾ ਕੇ ਫਲ ਖਾਣਾ ਸ਼ੁਰੂ ਕਰ ਦਿੱਤਾ। ਦੂਜੇ ਜਿਹੜੇ ਮਾਰਗ ਨੇ ਉਹ ਕੀੜੀ ਮਾਰਗ ਹੋਇਆ ਕਰਦੇ ਨੇ। ਕੀੜੀ ਹੌਲੀ ਹੌਲੀ ਜਾਂਦੀ ਹੈ, ਕੀੜੀ ਦੇ ਅੱਗੇ ਰੁਕਾਵਟਾਂ ਆਉਂਦੀਆਂ ਨੇ। ਦਰਖਤ ਦੇ ਉੱਤੇ ਫਲ ਲੱਗਿਆ, ਉਹਨੇ ਉੱਤੇ ਚੜ੍ਹਨਾ, ਰਸਤੇ ਦੇ ਵਿੱਚ ਕੋਈ ਖਾਲਾ ਪਾਣੀ ਦਾ ਵਗਦਾ, ਨੰਗੇ ਨਹੀਂ ਹੁੰਦਾ, ਕਿਸੇ ਨੇ ਖੇਤ ਵਾਹਤਾ, ਖੇਤ 'ਚੋਂ ਨਹੀਂ ਉਹ 'ਤੇ ਲੰਘ ਹੋਣਾ, ਕਿਸੇ ਦੇ ਪੈਰ ਥੱਲੇ ਆ ਗਈ, ਚੱਲ ਸਮਾਪਤ ਹੋ ਗਿਆ। ਇਹ ਦੋ ਰਸਤੇ ਨੇ। ਕਲਯੁੱਗ ਦਾ ਸਮਾਂ, ਸਾਡੇ ਕੋਲ ਟਾਈਮ ਨਹੀਂ ਹੈ। ਸਾਨੂੰ ਗਰਾਉਣ ਵਾਲੀਆਂ ਇੰਨੀਆਂ ਚੀਜ਼ਾਂ ਨੇ, ਭੁਲਾਉਣ ਵਾਲੀਆਂ ਇੰਨੀਆਂ ਚੀਜ਼ਾਂ ਨੇ ਕਿ ਕਦੇ ਕਦੇ ਸਾਨੂੰ ਹੋਸ਼ ਆਉਂਦੀ ਹੈ ਸਤਸੰਗ ਤਿਆਗ। ਜੇ ਸਤਸੰਗ ਦੇ ਵਿੱਚ ਹੋਸ਼ ਵਿੱਚ ਸਾਡੇ ਸਮਝ ਵਿੱਚ ਆ ਜਾਵੇ, ਅਸੀਂ ਸੱਚੀ ਮੁੱਚੀ ਮੰਨ ਲਈਏ, ਇੱਕ ਤਾਂ ਸਮਝ ਹੁੰਦਾ, ਇੱਕ ਹੁੰਦੀ ਹੈ ਬੁੱਝਣਾ। ਸਮਝ ਹੁੰਦਾ ਹੈ ਬੁੱਧੀ ਦਾ ਮਾਮਲਾ, ਬੁੱਧੀ ਦਾ ਸਫੀਅਰ ਹੈ, ਸਮਝ ਆ ਜਾਣੀ ਗੱਲ ਦੀ। ਬੁੱਧੀ ਮੈਟਰ ਹੈ, ਜੜ੍ਹ ਹੈ, ਇਸ ਕਰਕੇ ਜੜ੍ਹਤਾ ਤੋਂ ਬਾਹਰ ਨਹੀਂ ਲੰਘਦਾ ਆਦਮੀ, ਉੱਥੇ ਹੀ ਗੇੜੇ ਖਾਂਦਾ। ਜੇ ਜਾਣ ਵੀ ਗਿਆ ਬੁੱਧੀ ਨਾਲ ਵੀ ਇੱਥੇ ਪਰਮੇਸ਼ਰ ਹੈ, ਉਹਦਾ ਕੋਈ ਮਤਲਬ ਨਹੀਂ ਹੋਇਆ ਕਰਦਾ। ਜਿਵੇਂ ਹੋਰ ਗੱਲਾਂ ਜਾਣਦਾ, ਉਵੇਂ ਇੱਕ ਗੱਲ ਇਹ ਜਾਣ ਕੇ ਉਹਨੇ ਦਿਮਾਗ ਦੇ ਵਿੱਚ ਪਾ ਲਈ। ਬੁੱਝਣਾ ਹੋਰ ਚੀਜ਼ ਹੁੰਦਾ। ਐਗਰੀਕਲਚਰ ਸਾਇੰਟਿਸਟਾਂ ਨੇ ਜਾਣ ਲਿਆ ਵੀ ਅੰਬ ਦੇ ਅੰਦਰ ਇੰਨੇ ਕੈਲਰੀਜ਼ ਹੁੰਦੀ ਹੈ, ਇੰਨੀ ਫੂਡ ਵੈਲਿਊ ਹੁੰਦੀ ਹੈ, ਇੰਨੀ ਐਸਿਡ ਹੁੰਦੀ ਹੈ, ਇੰਨੀ ਸ਼ੂਗਰ ਹੁੰਦੀ ਹੈ, ਇੰਨੀ ਇਹਦੇ 'ਚ ਆਹ ਚੀਜ਼, ਬੇਅੰਤ ਚੀਜ਼ਾਂ ਨੇ। ਉਹ ਜਾਣੇ ਦਾ ਕੋਈ ਫਰਕ ਨਹੀਂ, ਅੰਬ ਲੱਗਿਆ ਹੋਇਆ। ਦੂਜਾ ਆਦਮੀ ਆਇਆ, ਉਹਨੇ ਅੰਬ ਤੋੜਿਆ, ਚੁੱਪਣਾ ਸ਼ੁਰੂ ਕਰ ਦਿੱਤਾ, ਉਹਨੇ ਬੁੱਝ ਲਿਆ। ਆਹੀ ਫਰਕ ਹੈ ਇਹਦਾ, ਇੰਨਾ ਹੀ ਫਰਕ ਹੈ। ਇੱਕ ਤਾਂ ਕਿਤਾਬਾਂ ਪੜ੍ਹ ਕੇ, ਵੇਦ ਸ਼ਾਸਤਰ ਗੁਰੂ ਗ੍ਰੰਥ ਸਾਹਿਬ ਮਹਾਂਪੁਰਸ਼ਾਂ ਦੇ ਬਚਨ ਸੁਣ ਸੁਣ ਕੇ ਇਸ ਗੱਲ 'ਤੇ, ਇਸ ਗੱਲ ਨੂੰ ਜਾਣ ਲਿਆ ਵੀ ਇੱਥੇ ਪਰਮੇਸ਼ਰ ਹੈ। ਲੇਕਿਨ ਬੁੱਝਿਆ ਨਹੀਂ। ਬੁੱਝਣ ਤੋਂ ਬਗੈਰ ਇਹ ਜਿਹੜਾ ਗਿਆਨ ਹੈ ਨਾ, ਇਹਨੂੰ ਮਿੱਥਿਆ ਗਿਆਨ ਕਹਿੰਦੇ ਨੇ। ਲੈਕਚਰ ਦੇ ਦੇਗਾ, ਉਸ ਵੇਲੇ ਕਨਵਿੰਸ ਕਰਾ ਦੇਗਾ, ਲੇਕਿਨ ਮਿੱਥਿਆ ਗਿਆਨ ਹੈ। ਇਹਨੂੰ ਦੂਜੇ ਅੱਖਰਾਂ 'ਚ ਵੱਧ ਗਿਆਨ ਕਹਿੰਦੇ ਨੇ। ਇਹ ਕਿਸੇ ਕਿਨਾਰੇ ਨਹੀਂ ਪਹੁੰਚਾਇਆ ਕਰਦਾ, ਇਹ ਵਿੱਚ ਰਹਿ ਜਾਂਦਾ ਆਦਮੀ, ਕਿਉਂਕਿ ਨਾਸਤਿਕ ਬਿਰਤੀਆਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ। ਸੋ ਜਿਹੜਾ ਸਹੀ ਰਸਤਾ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਹੈ, ਉਹ ਬਹੁਤ ਸਪਸ਼ਟ ਹੈ। ਕਲਯੁੱਗ ਹੈ ਇਸ ਵੇਲੇ, ਉਹ ਇਹ ਹੈ ਕਿ ਪਿਆਰ ਦੇ ਨਾਲ, ਜਿਹਨੂੰ ਪ੍ਰੇਮਾ ਭਗਤੀ ਕਹਿੰਦੇ ਨੇ, ਨੌ ਕਿਸਮ ਦੀ ਭਗਤੀ ਹੁੰਦੀ ਹੈ। ਸਿਮਰਨ ਹੈ, ਸਰਵਣ ਹੈ, ਕੀਰਤਨ ਹੈ, ਪਾਤ ਸੇਵਨ ਹੈ, ਪੂਜਾ ਹੈ, ਬਹੁਤ ਕਿਸਮ ਦੀ ਭਗਤੀਆਂ ਨੇ, ਧਿਆਨ ਧਰਨਾ, ਇਹ ਇੱਕ ਯਤਨ ਨੇ। ਲੇਕਿਨ ਇਹ ਯਤਨਾਂ ਨੂੰ ਇੱਕ ਫਲ ਲੱਗਦਾ ਜਿਹਨੂੰ ਪ੍ਰੇਮ ਕਹਿੰਦੇ ਨੇ। ਪ੍ਰੇਮਾ ਭਗਤੀ ਤੋਂ ਗਾਹਾਂ ਪਰਾ ਭਗਤੀ ਹੋਇਆ ਕਰਦੀ ਹੈ, ਜਿੱਥੇ ਪ੍ਰੇਮੀ ਜਿਹੜਾ ਬੰਦਾ ਪ੍ਰੇਮ ਦੇ ਵਿੱਚ ਲੀਨ ਹੋ ਗਿਆ, ਉਹਨੂੰ ਆਪਣਾ ਆਪ ਭੁੱਲ ਗਿਆ, ਉਹਦਾ ਆਪਣਾ ਕੋਈ ਹਿੱਤ ਨਹੀਂ ਰਹਿੰਦਾ, ਕੋਈ ਵੀ, ਸਾਰੇ ਹਿੱਤ ਆਪਣੇ ਪਿਆਰੇ ਤੋਂ ਕੁਰਬਾਨ ਕਰ ਦਿੰਦਾ। ਸਿਰ ਵੀ ਕੁਰਬਾਨ ਕਰ ਦੇਗਾ, ਦੌਲਤ ਵੀ ਕੁਰਬਾਨ ਕਰਦਾ, ਕੋਈ ਚੀਜ਼ ਆਪਣੇ ਕੋਲ ਰੱਖਦਾ ਨਹੀਂ। ਉਹ ਤਾਂ ਕਹਿੰਦਾ ਜਿਹੜਾ ਮੇਰਾ ਕੁਛ ਬਕਾਇਆ ਬਚਦਾ ਨਾ, ਉਹ ਵੀ ਇਹਦੇ ਕੰਮ ਆ ਜਾਵੇ। ਇਤਨੀ ਮੰਝ ਨਾ ਸਮਾਪ ਨਹੀਂ, ਜੇ ਗੱਲ ਪਹਿਰਾ ਹਾਰ ਮਾੜਾ ਜਾ ਵੀ ਆਪਣੀ ਹੋਂਦ ਨੂੰ ਰੱਖਣ ਨੂੰ ਪਸੰਦ ਨਹੀਂ ਕਰਦਾ, ਪਿਆਰ ਦੇ ਵਿੱਚ ਜਦ ਲੀਨ ਹੁੰਦਾ ਇਹ ਅਵਸਥਾ ਬਹੁਤ ਉੱਚੀ ਹੈ। ਪਰਮੇਸ਼ਰ ਕੋਈ ਪੱਥਰ ਨਹੀਂ ਹੈਗਾ, ਜਿਵੇਂ ਬਹੁਤ ਸਾਰੇ ਪੁਸਤਕਾਂ ਦਾ ਮਤ ਹੈ ਵੀ ਉਹ ਕਰਤਾ ਨਹੀਂ ਹੈ, ਕੁਛ ਨਹੀਂ ਕਰਦਾ, ਉਹਦਾ ਬਾਹ ਨਹੀਂ ਹੈ, ਉਹ ਤਾਂ ਇੱਕ ਚੇਤਨ ਸ਼ਕਤੀ ਹੈ, ਉਹਦਾ ਉਹਦੀ ਸੱਤਾ ਪੈਂਦੀ ਹੈ ਪ੍ਰਕਿਰਤੀ ਦੇ ਉੱਤੇ, ਪ੍ਰਕਿਰਤੀ ਦੇ ਵਿੱਚ ਹਰਕਤ ਆਉਂਦੀ ਹੈ, ਕਿਰਿਆਸ਼ੀਲ ਹੁੰਦੀ ਹੈ, ਇਹਦੇ ਵਿੱਚ ਨਿਯਮ ਆਉਂਦਾ, ਇਹਦੇ ਵਿੱਚ ਗਿਆਨ ਆਉਂਦਾ, ਰੱਬ ਨਾਲੋਂ ਤਾਂ ਅਸੀਂ ਟੁੱਟ ਗਏ, ਫਿਰ ਰੱਬ ਦੀ ਕੀ ਲੋੜ ਰਹਿ ਗਈ, ਅਸੀਂ ਤਾਂ ਪ੍ਰਕਿਰਤੀ ਦੇ ਜੰਤ ਹੋ ਗਏ। ਫਿਰ ਜਿਹੜਾ ਨਿਕਲਣਾ ਕਿਵੇਂ ਹੈ, ਕਹਿੰਦੇ ਉਹ ਨਿਕਲਣੇ ਦੇ ਤਰੀਕੇ ਨੇ, ਇਹ ਬਹੁਤ ਲੰਮਾ ਰਸਤਾ ਹੈ ਲੇਕਿਨ ਸਿਰੇ ਨਹੀਂ ਪਹੁੰਚਦਾ, ਅਖੀਰ ਦੇ ਉੱਤੇ ਜਾ ਕੇ ਰਹਿ ਜਾਂਦਾ। ਇਸਲਾਮ ਵਾਲਿਆਂ ਨੇ ਸੱਤ ਮੰਜ਼ਲਾਂ ਬਣਾਈਆਂ ਨੇ, ਪਹਿਲੀ ਮੰਜ਼ਿਲ ਦੇ ਅੰਦਰ ਜਗੈਸੂ ਜਿਹੜਾ ਢੂੰਡਦਾ ਫਿਰਦਾ, ਬਾਬੇ ਫਰੀਦ ਨੇ 24 ਸਾਲ ਢੂੰਡਿਆ ਜੰਗਲਾਂ 'ਚ ਰਹਿ ਕੇ, ਇੰਨੀ ਢੂੰਡ ਜਾਰੀ ਰੱਖੀ ਕਿ ਸੁੱਕ ਕੇ ਪਿੰਜਰ ਬਣ ਗਿਆ, ਤਨ ਸੁੱਕਾ ਪਿੰਜਰ ਥੀਆ, ਤਰੀਆਂ ਖੂੰਡੇ ਕਾਗ, ਅਜੇ ਸੋ ਰੱਬ ਨਾ ਬਣਿਓ ਦੇਖ ਬੰਦੇ ਦੇ ਭਾਗ, ਕਾਕਾ ਕਰਨ ਨੜੋਲਿਆ ਸਗਲਾ ਖਾਇਆ ਮਾਸ, ਇਹ ਤੋਂ ਇਹ ਨੈਣਾ ਮਤ ਛੋਇਓ ਫਿਰ ਦੇਖਣ ਕੀ ਆਸ, ਤਰਲਾ ਲੈ ਰਿਹਾ ਇੱਕ ਕੌਂ ਦਾ ਵੀ ਦੇਖੀ ਮੇਰੀ ਅੱਖ 'ਤੇ ਨਾ ਚੁੰਜ ਮਾਰ ਬੈਠੀ, ਮੈਨੂੰ ਅਜੇ ਆਸ ਹੈ ਵੀ ਮੈਨੂੰ ਪਰਮੇਸ਼ੁਰ ਦਿਖ ਜਾਏਗਾ। ਉਹ ਢੂੰਡ ਸੀ, ਆਵਾਜ਼ ਆਈ ਫਰੀਦਾ ਜਿਹੜੀ ਚੀਜ਼ ਨੂੰ ਤੂੰ ਢੂੰਡਦਾ ਫਿਰਦਾ ਉਹ ਤਾਂ ਤੇਰੇ ਅੰਦਰ ਹੈ। ਫਰੀਦਾ ਜੰਗਲ ਜੰਗਲ ਕਿਆ ਭਾਵੇਂ ਬਣਕੰਡਾ ਮੋੜੇ, ਬਸੀ ਰੱਬ ਸ਼ਿਆਲੀ ਹੈ ਜੰਗਲ ਕਿਆ ਢੂੰਡੇ, ਜਾ ਮੁਰਸ਼ਦ ਕਮਲ ਦੀ ਸ਼ਰਨ ਵਿੱਚ, ਤੈਨੂੰ ਆਪ ਨਹੀਂ ਪਤਾ ਲੱਗਣਾ, ਤੇ ਇਹਦੀ ਪਹਿਲੀ ਮੰਜ਼ਿਲ ਪਿਆਰ ਹੋਇਆ ਕਰਦੀ ਹੈ, ਤੇਰਾ ਪਿਆਰ ਨਹੀਂ ਪਿਆ ਕਿਸੇ ਨਾਲ, ਤੂੰ ਹੱਠ ਕਰ ਰਿਹਾ, ਜੋਹਦ ਕਰ ਰਿਹਾ, ਤੇਰੇ ਸਾਹਮਣੇ ਟਾਰਗੇਟ ਹੈ ਨਹੀਂ, ਤੇਰੇ ਸਾਹਮਣੇ ਕੁਛ ਨਹੀਂ ਹੈ ਜਿਹਨੂੰ ਤੂੰ ਆਪਣਾ ਆਪ ਕੁਰਬਾਨ ਕਰ ਦੇਵੇਂ। ਪਿਆਰ ਮੁਰਸ਼ਦ ਦਾ ਸੱਚਾ ਹੁੰਦਾ, ਬੱਚਿਆਂ ਦਾ ਹੁੰਦਾ, ਉਹ ਸਾਡਾ ਫਰਜ਼ ਹੈ, ਕਿਉਂਕਿ ਅੰਦਰ ਪਿਆਰ ਹੈ, ਪਿਆਰ ਦੇ ਨਾਲ ਇਹ ਸੰਸਾਰ ਦਾ ਵਾਧਾ ਹੁੰਦਾ, ਸੰਸਾਰ ਵਾਧਾ ਫਿਰਦਾ। ਜੇ ਅਸੀਂ ਪੱਥਰਾਂ ਵਰਗੇ ਹੋ ਜਾਈਏ ਉਹ ਨਹੀਂ ਗੱਲ ਹੁੰਦੀ, ਆਪਣੇ ਫਰਜ਼ ਪੂਰੇ ਕਰਨੇ ਨੇ, ਪਿਓ ਨੇ ਪਿਓ ਦਾ ਫਰਜ਼ ਕਰਨਾ, ਭਰਾ ਨੇ ਭਰਾ ਦਾ ਫਰਜ਼ ਪੂਰਾ ਕਰਨਾ, ਪੁੱਤਰ ਨੇ ਆਪਣਾ ਪਿਤਾ ਭਗਤੀ ਦਾ ਫਰਜ਼ ਪੂਰਾ ਕਰਨਾ। ਲੇਕਿਨ ਪਿਆਰ ਤਾਂ ਮੁਰਸ਼ਦ ਨਾਲ ਹੁੰਦਾ, ਰੱਬ ਨਾਲ ਬਾਅਦ ਵਿੱਚ ਹੁੰਦਾ, ਰੱਬ ਨਾਲ ਤਾਂ ਹੁੰਦਾ ਹੀ ਨਹੀਂ, ਰੱਬ ਨਾਲ ਨਹੀਂ ਪਿਆਰ ਹੁੰਦਾ ਕਿਸੇ ਦਾ ਹੀ ਹੁੰਦਾ, ਰੱਬ ਤਾਂ ਜੀਂਦਾ ਹੀ ਨਹੀਂ ਹੈ, ਮੁਰਸ਼ਦ ਨਜ਼ਰ ਆਉਂਦਾ, ਮੁਰਸ਼ਦ ਏ ਕਾਮਲ ਜਿਹਨੂੰ ਕਹਿੰਦੇ। ਮੁਰਸ਼ਦ ਦਾ ਜਿਹੜਾ ਪਿਆਰ ਹੈ ਇਹ ਆਦਮੀ ਨੂੰ ਐਂ ਚੱਕਦਾ ਹੈ ਜਿਵੇਂ ਪੰਛੀ ਨੂੰ ਦੋ ਫੰਗ ਚੱਕ ਕੇ ਨਾ ਦਰਖਤ ਦੇ ਉੱਤੇ ਲੈ ਗਏ। ਸੋ ਦੂਸਰੀ ਮੰਜ਼ਿਲ ਦੇ ਵਿੱਚ ਬਾਬਾ ਫਰੀਦ ਦਾਖਲ ਹੋਇਆ, ਮੁਰਸ਼ਦ ਏ ਕਾਮਲ ਬਖਤਿਆਰ ਕਾਕੀ ਟੋਲਿਆ ਅਜਮੇਰ ਸ਼ਰੀਫ 'ਚ, 14 ਸਾਲ ਉਹਦੀ ਸੇਵਾ ਕਰੀ, ਇੱਥੇ ਐਕਸਟ੍ਰੀਮ ਦੇ ਉੱਤੇ ਪਹੁੰਚ ਗਿਆ ਕਿ ਉਹਨੇ ਇਸ਼ਨਾਨ ਕਰਾਉਣਾ ਸੀ, ਇੰਨੀ ਬਾਰਿਸ਼ ਹੋਈ ਕਿ ਅੱਗ ਬੁਝ ਗਈ, ਉਹਨੇ ਕਿਹਾ ਅੱਜ ਮੇਰੇ ਮੁਰਸ਼ਦ ਦਾ ਇਸ਼ਨਾਨ ਨਹੀਂ ਹੋ ਸਕਣਾ, ਮੇਰਾ ਸਾਰਾ ਕੁਛ ਹੈ ਚਾਹੇ ਲੱਗ ਜਾਵੇ ਦੌ 'ਤੇ, ਪਰ ਮੈਂ ਆਪਣੇ ਮੁਰਸ਼ਦ ਦਾ ਇਸ਼ਨਾਨ ਕਰਾਂ। ਸ਼ਹਿਰ ਦੇ ਵਿੱਚ ਚਲਿਆ ਗਿਆ ਜਾ ਕੇ ਅੱਗ ਦੀ ਤਲਾਸ਼, ਇੱਕ ਬੇਸ਼ਵਾ ਦਾ ਦਰਵਾਜ਼ਾ ਖੁੱਲ੍ਹਾ ਸੀ, 12:00 ਵੱਜ ਚੁੱਕੇ ਸੀ, ਜਾ ਕੇ ਦਰਵਾਜ਼ਾ ਖੜਕਾਇਆ, ਆਵਾਜ਼ ਆਈ ਕੌਣ, ਕਹਿਣ ਲੱਗਿਆ ਮੈਂ ਫਰੀਦ, ਪੀਰ ਜੀ ਦਾ ਮਰੀਦ। ਕਹਿੰਦੀ ਫਕੀਰ, ਫਰੀਦ ਇਹ ਪੀਰਾਂ ਮਰੀਦਾਂ ਦਾ ਥਾਂ ਨਹੀਂ, ਇੱਥੇ ਤਾਂ ਨਰਕਾਂ ਦਾ ਟਿਕਟ ਮਿਲਦਾ, ਜੇ ਤੈਂ ਲੈਣਾ ਆ ਜਾ, ਇਹ ਬੇਸ਼ਵਾ ਦਾ ਘਰ, ਬੀਬਾ ਮੈਨੂੰ ਤੇਰੇ ਥਾਂ ਬਹੁਤ ਕੰਮ ਹੈ, ਕਿਰਪਾ ਕਰ। ਬਾਹਰ ਆ ਗਈ, ਕਹਿਣ ਲੱਗਿਆ ਕੀ ਕੰਮ ਹੈ, ਕਹਿਣ ਲੱਗੀ ਕਹਿੰਦੇ ਮੈਨੂੰ ਅੱਗ ਚਾਹੀਦੀ ਹੈ, ਅੱਗ ਬੁਝ ਗਈ ਸਾਡੀ, ਮੇਰੇ ਮੁਰਸ਼ਦ ਦਾ ਇਸ਼ਨਾਨ ਦਾ ਟਾਈਮ ਹੋ ਗਿਆ। ਉਹ ਕਹਿਣ ਲੱਗੀ ਐਡਾ ਮੁਰਸ਼ਦ ਨਾਲ ਪਿਆਰ, ਕਹਿੰਦਾ ਹਾਂ ਬੀਬਾ, ਇਹ ਪਿਆਰ ਬਹੁਤ ਮਹਿੰਗਾ ਲਿਆ ਮੈਂ, ਜੇ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇ ਬਦਲੇ ਮੈਂ ਪਿਆਰ ਲਿਆ, ਆਪਣੀ ਹੋਂਦ ਦੇ ਬਦਲੇ ਪਿਆਰ ਲਿਆ, ਮੈਂ ਹੋਵਾਂ ਨਾ ਹੋਵਾਂ ਮੇਰਾ ਮੁਰਸ਼ਦ ਹੋਵੇ ਸੁਖੀ ਹੋਵੇ, ਜੇ ਤੇਲ ਦੀ ਥਾਂ 'ਤੇ ਮੇਰੀ ਚਰਬੀ ਵੀ ਜਲ ਜਾਵੇ ਉਹਦੇ, ਮੈਂ ਤਿਲ ਤਿਲ ਕਰਕੇ ਕੱਟਦਾ ਆਪਣਾ ਅਤੇ ਹੋਮ ਕਰਦਾ, ਮੇਰਾ ਮੁਰਸ਼ਦ ਪ੍ਰਸੰਨ ਰਹੇ, ਮੈਨੂੰ ਸਭ ਕੁਛ ਮਿਲ ਗਿਆ। ਕਹਿੰਦੀ ਜੇ ਇੰਨਾ ਪਿਆਰ ਹੈ ਤਾਂ ਮੈਂ ਤਾਂ ਤੈਨੂੰ ਅੱਗ ਕਿਸੇ ਅੰਗ ਦੇ ਬਦਲੇ ਦਊਂ। ਉਸਨੇ ਕਿਹਾ ਕੋਈ ਵੀ ਅੰਗ ਲੈ ਲੈ ਜਿਹੜਾ ਤੇਰਾ ਜੀ ਕਰਦਾ, ਇਹਦੇ ਬਦਲੇ ਜੇ ਦਿੱਤੇ ਤਾਂ ਮੈਨੂੰ ਮੁਰਸ਼ਦ ਮਿਲ ਜਾਵੇ, ਤਨ ਗੰਦਗੀ ਕੀ ਕੋਹੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਦੇ ਹਰ ਮਿਲੇ ਤਾਂ ਵੀ ਸਸਤਾ ਚੜ੍ਹ। ਕਹਿੰਦੀ ਅੱਛਾ ਫਿਰ ਰੱਖ ਦੇ ਦੇ। ਡੇਲਾ ਦੇ, ਬਾਬੇ ਫਰੀਦ ਨੇ ਡੇਲਾ ਦੇ ਤਾਂ ਅੱਖ ਬੰਨ ਲਈ, ਮੁਰਸ਼ਦ ਦੇ ਕੋਲ ਆ ਗਿਆ ਤੇ ਇਸ਼ਨਾਨ ਆਪਣੇ ਗੁਰੂ ਦਾ ਕਰਾਇਆ। ਨਾ ਕਸੀਸ ਵੱਟੀ ਹੋਈ ਹੈ, ਹਾਏ ਨਹੀਂ ਕਹਿੰਦਾ, ਸੀ ਨਹੀਂ ਕਹਿੰਦਾ, ਪਤਾ ਨਹੀਂ ਦੁਖਦੀ ਹੈ ਜਾਂ ਨਹੀਂ ਦੁਖਦੀ, ਪਿਆਰ ਦੇ ਵਿੱਚ ਦੁਖਦਾ ਵੀ ਕੁਛ ਨਹੀਂ ਹੁੰਦਾ। ਸਵੇਰਾ ਹੋਇਆ, ਉਹਨੇ ਕਿਹਾ ਫਰੀਦ ਨੂੰ ਬੁਲਾਓ, ਨਜ਼ਰ ਨਹੀਂ ਆ ਰਿਹਾ। ਕਹਿੰਦੇ ਜੀ ਗੋਸ਼ੇ 'ਚ ਬੈਠਾ, ਗੋਸ਼ਾ ਕੋਨੇ ਨੂੰ ਕਹਿੰਦਾ, ਉੱਧਰ ਮੂੰਹ ਕਰੀ ਬੈਠਾ ਭਜਨ ਕਰਦਾ ਸੀ। ਉਹ ਜਦ ਆਇਆ ਤਾਂ ਕਹਿਣ ਲੱਗੇ, ਫਰੀਦਾ ਇਹ ਅੱਖ ਤਾਂ ਕਿਉਂ ਬੰਨੀ ਹੋਈ ਹੈ? ਹੁਣ ਇੱਥੇ ਦੇਖੋ ਸਾਡਾ ਅਤੇ ਉਹਦਾ ਫਰਕ। ਅਸੀਂ ਕਹਿਣਾ ਸ਼ੁਕਰ ਹੈ ਮੈਂ ਤਾਂ ਪੁੱਛਦਾ ਰਿਹਾ, ਹੁਣ ਮੈਂ ਵਾਰਦਾਤ ਦੱਸੂ ਸਾਰੀ। ਬਈ ਮਹਾਰਾਜ ਮੈਂ ਤਾਂ ਰਾਤ ਐਂ ਹੋਇਆ, ਅੱਗ ਬੁੱਝ ਗਈ, ਮੈਂ ਸ਼ਹਿਰ ਗਿਆ, ਉੱਥੇ ਪੇਸ਼ਵਾ ਨੇ ਇੱਕ ਕੋਲਾ ਦੇਣ ਬਦਲੇ ਇੱਕ ਅੱਖ ਦਾ ਡੇਲਾ ਮੰਗਿਆ, ਮੈਂ ਦੇ ਕੇ ਆ ਕੇ ਤਾਂ ਤੁਹਾਡਾ ਇਸ਼ਨਾਨ ਕਰਾਇਆ। ਇੱਕ ਤਾਂ ਇਹ ਐਟੀਚਿਊਡ ਹੈ, ਇਹ ਕਿਸੇ ਕੰਮ ਦਾ ਨਹੀਂ ਹੈ ਰੂਹਾਨੀਅਤ ਵਿੱਚ। ਦੂਸਰਾ ਐਟੀਚਿਊਡ ਹੈ ਵੀ ਜੋ ਕੁਛ ਹੋ ਗਿਆ ਬੰਨੀ ਹੋਈ ਹੈ, ਉਹਦੀ ਵਾਰਤਾ ਕੀ ਕਰਨੀ, ਕਿਉਂ ਨਹੀਂ ਕਰਨੀ, ਕਿਉਂਕਿ ਉਹ ਅੰਤਰਜਾਮੀ ਹੈ, ਸਭ ਕੁਛ ਜਾਣਦਾ, ਉੱਥੇ ਗੱਲ ਦੁਬਾਰਾ ਕਰਨ ਦੀ ਲੋੜ ਹੈ ਕੀ ਰਹਿ ਗਈ? ਗੁਰੂ ਅੰਗਦ ਸਾਹਿਬ ਨੇ ਪੁੱਛਿਆ, ਪੁਰਖਾ ਇਹ ਜਲਾਹੀ ਨੂੰ ਤਾਂ ਕੀ ਕਿਹਾ ਸੀ, ਇਹਨੇ ਤੈਨੂੰ ਕੀ ਕਿਹਾ ਸੀ? ਕਹਿੰਦਾ, ਸਤਿਗੁਰੂ ਤੁਸੀਂ ਤਾਂ ਮੇਰੇ ਅੰਗ ਸੰਗ ਹੋ, ਕੋਈ ਮੌਕਾ ਨਹੀਂ ਜਿਸ ਵਕਤ ਮੇਰੇ ਨਾਲ ਨਾ ਤੁਸੀਂ ਹੋਵੋ, ਤੁਸੀਂ ਸਾਰਾ ਕੁਛ ਸੁਣਿਆ, ਜੇ ਮੈਂ ਹੁਣ ਤੁਹਾਨੂੰ ਦੱਸਣ ਵੇਲੇ ਭੁੱਲ ਗਿਆ, ਕੋਈ ਅੱਖਰ ਘੱਟ ਵੱਧ ਹੋ ਗਿਆ ਤਾਂ ਬੜੀ ਭਾਰੀ ਗੁਸਤਾਖੀ ਅਤੇ ਬੇਅਦਬੀ ਹੋਏਗੀ, ਤੁਸੀਂ ਆਪ ਹੀ ਜਾਣਦੇ, ਨਹੀਂ ਵਿਥਿਆ ਤੁਸੀਂ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾਂ ਸੋ ਤੁਮ ਹਰ ਜਾਣੋ ਆਪੇ। ਗੁਰੂ ਨੂੰ ਦੱਸਣ ਦੀ ਲੋੜ ਨਹੀਂ ਹੋਇਆ ਕਰਦੀ, ਮੇਰੇ ਨਾਲ ਹੁੰਦਾ ਫਿਰ ਗੁਰੂ ਕਾਹਦਾ ਹੋਇਆ? ਗੁਰੂ ਤਾਂ ਗੁਰੂ ਮੇਰੇ ਸੰਗ ਸਦਾ ਹੈ, ਨਾਲੇ ਸਿਮਰ ਸਿਮਰ ਅਤੇ ਸਦਾ ਸੰਭਾਲੇ, ਜਿਹੜਾ ਰਹਿੰਦਾ ਹੀ ਅੰਦਰ ਹੈ ਉਹਨੂੰ ਦੱਸਣ ਲਈ ਰਹਿੰਦਾ ਉਹ ਹੈ ਜਿਹੜਾ ਗੁਰੂ ਦੇ ਵਿੱਚ ਲੀਨ ਹੋਇਆ ਹੋਇਆ। ਬਾਬੇ ਫਰੀਦ ਮੁਰਸ਼ਦ ਦੇ ਕੋਲ ਚਲਿਆ ਗਿਆ। ਇਹ ਦੂਜੀ ਮੰਜ਼ਿਲ ਸ਼ੁਰੂ ਹੁੰਦੀ ਹੈ, ਇਹਨੂੰ ਮੰਜ਼ਿਲੇ ਇਸ਼ਕ ਕਹਿੰਦੇ ਨੇ, ਪਿਆਰ ਦੀ ਮੰਜ਼ਿਲ, ਇੱਥੋਂ ਰੂਹਾਨੀਅਤ ਸ਼ੁਰੂ ਹੁੰਦੀ, ਫਿਰ ਰੂਹਾਨੀਅਤ ਦੀ ਮੰਜ਼ਿਲ ਗਾਹਾਂ ਵੱਧਦਾ ਪਿਆਰ ਦੇ ਬਲ ਨਾਲ। ਭਜਨ ਬੰਦਗੀ ਜੇ ਪਿਆਰ ਹੋਵੇ, ਮਨ ਕਦੇ ਵੀ ਨਹੀਂ ਦੌੜਦਾ, ਮੇਰਾ ਮਨ ਨੱਠ ਗਿਆ, ਪਿਆਰ ਦੀ ਅਣਹੋਂਦ, ਆਪਣੇ ਮੁਰਸ਼ਦ ਨੂੰ ਹਾਜ਼ਰ ਨਹੀਂ ਜਾਣਦਾ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣੇ ਤਾਂ ਮਨ ਕਿਵੇਂ ਨੱਠ ਸਕਦਾ? ਮੁਹੰਮਦ ਸਾਹਿਬ ਦੇ ਦੁਧੀਆ ਭਰਾ, ਉਹ ਜਦੋਂ ਭਜਨ ਕਰਨਾ ਕੰਬੀ ਜਾਂਦੇ ਸੀ। ਉਮਰੀਦਾਂ ਨੇ ਪੁੱਛਿਆ ਵੀ ਹਜ਼ਰਤ ਤੁਸੀਂ ਜਦ ਮੁਰਕਬੇ ਜਾਂਦੇ ਹੋ ਕੰਬੀ ਕਿਉਂ ਜਾਂਦੇ ਹੋ? ਕਹਿੰਦੇ ਮੈਂ ਅੱਲਾਹ ਦੇ ਹਜ਼ੂਰ ਹੁੰਦਾ, ਮੇਰਾ ਕਿਤੇ ਮਨ ਵਾਸ਼ਨਾ ਨਾ ਆ ਜਾਵੇ, ਬੇਅਦਬੀ ਨਾ ਹੋ ਜਾਵੇ, ਮੈਂ ਤਾਂ ਕੰਬਦਾ ਰਹਿਣਾ। ਸਾਡਾ ਭਜਨ ਤਾਂ ਹਜ਼ੂਰੀ ਦਾ ਹੈ ਹੀ ਨਹੀਂ, ਬਥੇਰੇ ਅਸੀਂ ਯਤਨ ਕਰਦੇ ਹਾਂ, ਬਥੇਰੇ ਤਰੀਕੇ ਦੱਸਦੇ ਹਾਂ ਵੀ ਐਂ ਭਜਨ ਕਰੋ, ਐਂ ਕਰੋ, ਐਂ ਕਰੋ, ਮਨ ਤਾਂ ਸਾਥ ਦਿੰਦਾ ਨਹੀਂ ਹੈ, ਮਨ ਮੰਨਦਾ ਨਹੀਂ ਹੈ। ਮੰਮਾ ਮਨਸੋ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨਸੋ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਉਹ ਮਨਾਉਣ ਵਾਸਤੇ ਹੀ ਇਹ ਹੈ ਵੀ ਤੁਸੀਂ ਦੇਖੋ ਕਿੱਡੀ ਦੂਰ ਤੋਂ ਆਏ। ਫੋਰਨ ਵਾਲੇ ਜਿਹੜੇ ਨੇ ਪ੍ਰੇਮੀ ਉਹ 100 ਤੋਂ ਵੱਧ ਨੇ, ਕਿੱਡੀ ਦੂਰ ਤੋਂ ਚੱਲੇ ਨੇ ਕਾਰੋਬਾਰੀ ਨੇ, ਕੋਈ ਐਂ ਨਹੀਂ ਹੈ ਕਿ ਵੀ ਆ ਗਏ। ਬੜੇ ਬੜੇ ਕਾਰੋਬਾਰ ਚੱਲਦੇ ਆ ਜਿਹਨਾਂ ਨੇ ਅੱਜ ਕਹਿ ਦਿੱਤਾ ਵੀ ਅਸੀਂ ਇਹ, ਜੇ ਇਹ ਵੀ ਕਹਿੰਦੇ ਨਾ ਬਈ ਅੱਜ ਜਿੰਨੀਆਂ ਕਿਤਾਬਾਂ ਚੱਕ ਲਉਂਗੇ ਇਹ ਸਾਰਿਆਂ ਦੀ ਕੀਮਤ ਅਸੀਂ ਦੇਵਾਂਗੇ, ਜਿੰਨੇ ਮੈਂਬਰ ਬਣ ਜਾਣਗੇ ਅਸੀਂ ਦੇਵਾਂਗੇ, ਕੋਈ ਵੱਡੀ ਬਾਤ ਨਹੀਂ, ਵਾਹਿਗੁਰੂ ਦੀ ਇਹਨਾਂ ਦੇ ਉੱਤੇ ਬਹੁਤ ਵੱਡੀਆਂ ਵੱਡੀਆਂ ਕਿਰਪਾ ਨੇ, ਇਹ ਕੋਈ ਬਾਤ ਨਹੀਂ, ਇਹ ਵੀ ਇੱਥੇ ਪਹੁੰਚੇ ਨੇ, ਤੁਸੀਂ ਵੀ ਇੱਥੇ ਪਹੁੰਚੇ। ਇਹ ਸਾਰਾ ਇੱਕ ਯਤਨ ਹੈ ਵੀ ਸਾਡਾ ਗੁਰੂ ਨਾਲ ਸਾਡੀ ਕਿਵੇਂ ਬਣ ਜਾਵੇ, ਕਿਵੇਂ ਅਸੀਂ ਇਸ ਰਸਤੇ ਜਾਈਏ। ਅਸੀਂ ਚਾਹੁੰਦੇ ਹਾਂ ਵੀ ਅਸੀਂ ਪਾਠ ਕਰੀਏ, ਭਜਨ ਕਰੀਏ, ਗੁਰੂ ਨਾਲ ਬਣਾਈਏ, ਪਰ ਸਾਡੇ ਨਾਲ ਜਿਹੜੇ ਅੰਦਰ ਹਰ ਵਕਤ ਇੱਕ ਖੜਾ ਹੈ ਨਾ ਬਰਾਬਰ, ਜਿਹਨੂੰ ਸ਼ੈਤਾਨ ਕਹਿੰਦੇ ਨੇ, ਫਰੀਦਾ ਕੂ ਕਹਿੰਦੇ ਹਾਂ, ਚਾਹ ਕਹਿੰਦੇ ਹਾਂ, ਮੱਤੀ ਦਿੰਦੇ ਹਾਂ, ਨਿੱਤ ਜੋ ਸ਼ੈਤਾਨ ਮਝਾਇਆ ਸੀ ਕਿਤ ਫੇਰੇ ਚਿੱਤ, ਜਿਹੜਾ ਸ਼ੈਤਾਨ ਨੇ ਬਹਿਕਾ ਦਿੱਤਾ, ਫਰੀਦ ਸਾਹਿਬ ਕਹਿੰਦੇ ਉਹ ਚਿੱਤ ਕਿਵੇਂ ਫੇਰ ਲੂ? ਅਸੀਂ ਕਹਿੰਦੇ ਜਿਹੜਾ ਮਨ ਨਹੀਂ ਸਾਥ ਦੇ ਰਿਹਾ, ਮੰਮਾ ਮਨਸੋਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨਸੋਂ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਇਹ ਮਨ ਜੇ ਆਉਂਦਾ ਨਾ ਕਾਬੂ, ਜੇ ਸੱਚਾ ਪਿਆਰ ਹੈ, ਅੱਖਾਂ 'ਚੋਂ 2-4 ਹੰਝੂ ਗਿਰ ਜਾਣ ਸਵੇਰੇ ਬੈਠੇ ਦੇ ਪਿਆਰ ਦੇ ਵਿੱਚ, ਲੱਗੇ ਮਨ ਕਦੇ ਨੱਠ ਜਾਵੇ, ਸੱਚ ਹੀ ਬਣ ਜਾਏਗਾ, ਕਿਉਂਕਿ ਬਹੁਤ ਵੱਡਾ ਸਾਡਾ ਸੰਪਰਕ ਹੋ ਗਿਆ ਗੁਰੂ ਦੇ ਨਾਲ। ਗੁਰੂ ਇੱਕਦਮ ਜਾਣਦਾ ਸਾਡੀ ਬਾਤ, ਸਾਡੇ ਨਿਸ਼ਚੇ 'ਚ ਫਰਕ ਹੈ। ਸੋ ਮੈਂ ਕੱਲ੍ਹ ਬੇਨਤੀ ਕਰਦਾ ਸੀ, ਪਿਆਰ ਦੀ ਉਹ ਵਾਰਤਾ ਸੀ ਕਿ ਭਾਈ ਮੰਝ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਆਉਂਦੇ, ਉਹ ਮੰਦਾ ਸੀ, ਸੁਲਤਾਨੀਆ ਸੀ, ਮੁਕਾਮ ਬਣਾਇਆ ਹੋਇਆ ਸੀ। ਉਹਨੇ ਕਿਹਾ ਵੀ ਪਾਤਸ਼ਾਹ ਮੈਨੂੰ ਸਿੱਖੀ ਦੇ। ਮਹਾਰਾਜ ਕਹਿੰਦੇ ਭਾਈ ਮੰਦਰ ਸਿੱਖੀ ਤਾਂ ਹੁੰਦਾ ਨਿਰਾ ਹੀ ਪਿਆਰ ਹੈ, ਇੱਕ ਦੇ ਹੋ ਜਾਣਾ ਹੁੰਦਾ, ਦੋ ਦੇ ਨਹੀਂ ਹੁੰਦੇ। ਤੂੰ ਦੋ ਹੁੰਦਾ, ਦੋ ਥਾਂ ਨਹੀਂ ਪਿਆਰ ਚੱਲਿਆ ਕਰਦਾ, ਇੱਕ ਥਾਂ ਹੀ ਚੱਲਿਆ ਕਰਦਾ। ਜਿਹੜਾ ਦੋ ਥਾਂ ਹੀ ਚੱਲਦਾ ਹੈ ਉਹ ਪਿਆਰ ਨਹੀਂ। ਜੇ ਮਹਾਂਪੁਰਸ਼ਾਂ ਦਾ ਕਹਿੰਦੇ ਨੇ ਵੀ ਸਾਰਿਆਂ ਨੂੰ ਪਿਆਰ ਕਰਦਾ, ਉਹ ਮਹਾਂਪੁਰਸ਼ਾਂ ਦਾ ਹੁੰਦਾ ਇੱਕ ਨਾਲ ਹੀ ਹੈ, ਕਿਉਂਕਿ ਉਹ ਸਾਰਿਆਂ 'ਚ ਪਰਮੇਸ਼ਵਰ ਰੂਪ ਦੇਖਦੇ ਹੈ। ਉਹ ਅੱਡ ਅੱਡ ਨਹੀਂ ਦੇਖਿਆ ਕਰਦੇ, ਉਹਨਾਂ ਨੂੰ ਇੱਕੋ ਹੀ ਜੋਤ ਨਜ਼ਰ ਆਉਂਦੀ ਹੈ, ਉਹਦੇ ਨਾਲ ਪਿਆਰ ਕਰਦੇ ਨੇ। ਉਹ ਸਾਰਿਆਂ ਦੇ ਅੰਦਰ ਹੁੰਦੀ ਹੈ, ਇਸ ਕਰਕੇ ਉਹ ਸਾਰਿਆਂ ਨਾਲ ਪਿਆਰ ਹੋ ਜਾਂਦਾ। ਕਹਿੰਦਾ ਹੁਕਮ, ਕਹਿੰਦੇ ਫਿਰ ਇੱਕ ਪਾਸੇ ਹੋ ਜਾ। ਘਰ ਗਿਆ, ਜਾ ਕੇ ਢਾਇਆ ਆ, ਬੜੀਆਂ ਬਹੁਤ ਜ਼ਿਆਦਾ ਭਾਈਚਾਰੇ ਨੇ ਵੀ ਵਿਰੋਧਤਾ ਕਰੀ। ਗੁਰੂ ਸਾਹਿਬ ਕੋਲ ਆ ਗਿਆ, ਮਹਾਰਾਜ ਕਹਿਣ ਲੱਗੇ ਦੇਖ ਜਿਹੜੀ ਗੱਲ ਤੂੰ ਲੈਣ ਲੱਗਿਆ ਨਾ, ਇਹਦਾ ਗਾਹਕ ਹੋਣਾ ਚਾਹੀਦਾ। ਗਾਹਕ ਤੋਂ ਬਗੈਰ ਨਹੀਂ ਇਹ ਦਿੱਤੀ ਜਾਂਦੀ, ਫਲੀਭੂਤ ਨਹੀਂ ਹੁੰਦੇ ਜੇ ਗਾਹਕ ਨਾ ਹੋਵੇ। ਜੇ ਐਵੇਂ ਹੀ ਕਹੋ ਜੀ ਮੈਨੂੰ ਨਾਮ ਦੇ ਦਿਓ, ਮੈਨੂੰ ਨਾਮ ਦੇ ਦਿਓ। ਇੱਕ ਮਹਾਤਮਾ ਸੀ, ਇੱਕ ਕਿਸਾਨ ਜਦੋਂ ਵੀ ਆਇਆ ਕਰੋ, ਖੇਤ ਨੇੜੇ ਸੀ ਉਹਨਾਂ ਦੀ ਕੁਟੀਆ ਦੇ, ਜਦ ਹਲ ਹਲ ਬਣ ਕੇ ਉੱਥੇ ਪਾਣੀ ਪੂਣ ਪੀਣ ਆਵੇ, ਮਹਾਤਮਾ ਨੂੰ ਕਹੇ ਮੈਨੂੰ ਨਾਮ ਤੁਸੀਂ ਦਿੱਤਾ ਹੀ ਨਹੀਂ, ਉਹ ਚੁੱਪ ਕਰ ਰਹੇ। ਉਹ ਬਹੁਤ ਵਾਰੀ ਕਿਹਾ ਕਰੇ, ਮਹਾਤਮਾ ਕਹਿਣ ਲੱਗਿਆ ਵੀ ਇਹਨੂੰ ਕਿਸੇ ਜੁਗਤ ਨਾਲ ਸਮਝਾ ਜੀ। ਉਹ ਚਿੱਪੀ ਲੈ ਕੇ ਚਲੇ ਗਏ, ਜਾ ਕੇ ਜਾਂਦੇ ਜਾਂਦੇ ਡਿੱਦ ਚੱਕ ਕੇ ਪਾ ਲਈ ਚਿੱਪੀ 'ਚ। ਉੱਥੇ ਸਤਿਕਰਤਾਰ ਦੀ ਆਵਾਜ਼ ਦਿੱਤੀ, ਉਹਦੇ ਖਿਆਲ ਲਿਆ ਵੀ ਸਾਧੂ ਆ ਗਏ ਹੋਈ ਅਤੇ ਅੱਜ ਮੈਂ ਆਟਾ ਭਰ ਕੇ ਲਿਆਵਾਂ। ਉਂਝਲ ਪੂਰਾ ਭਰ ਲਿਆ ਉਹਨੇ ਪ੍ਰੈਸ ਕਰਕੇ। ਉਹ ਲਿਆ ਕੇ ਜਦ ਪਾਉਣ ਲੱਗਿਆ, ਉਹਨਾਂ ਨੇ ਚਿੱਪੀ ਅੱਗੇ ਕਰੀ, ਉਹਦੇ 'ਚ ਲਿੱਦ ਪਈ, ਪਿੱਛੇ ਹੱਥ ਖਿਚਲੇ। ਕਹਿੰਦੇ ਕੀ ਗੱਲ ਪਾ ਦੇ? ਕਹਿੰਦੇ ਇਹ ਤਾਂ ਲਿੱਦ ਪਈ ਹੈ। ਉਹ ਕਹਿੰਦੇ ਤੈਨੂੰ ਕਹਿੰਦੇ ਆ ਪਾ ਦੇ ਲਿੱਦ ਕੀ ਕਹੂ? ਕਹਿੰਦਾ ਨਾ ਤੁਹਾਡੇ ਖਾਣ ਦੇ ਕੰਮ, ਨਾ ਮੇਰੇ ਖਾਣ ਦੇ ਕੰਮ। ਉਹ ਪੰਜ ਸੱਤ ਵਾਰੀ ਮਹਾਂਪੁਰਸ਼ਾਂ ਨੇ ਕਿਹਾ ਲਿੱਦ ਦਾ ਕੀ ਆ, ਉੱਤੋਂ ਆਟਾ ਹਟਾ ਲੈ। ਕਹਿੰਦਾ ਸਾਰਾ ਹੀ ਖਰਾਬ ਹੋ ਜੂਗਾ। ਮਹਾਰਾਜ ਕਹਿੰਦੇ ਉਹ ਪ੍ਰੇਮੀਆ, ਤੂੰ ਮੇਰੇ ਕੋਲ ਰੋਜ਼ ਨਾਮ ਦੀ ਬਾਤ ਕਰਦਾ, ਨਾਮ ਦਾ ਤਾਂ ਮੁੱਲ ਕੋਈ ਨਹੀਂ, ਆਟੇ ਦਾ ਤੇਰੇ ਦਾ ਪੈਸਾ ਹੋਊਗਾ, ਦੋ ਪੈਸਾ ਹੋਏਗਾ, ਅੱਜ ਕੱਲ੍ਹ ਦੇ ਭਾਅ ਨਾਲ ਰੁਪਈਆ ਹੋਏਗਾ। ਉਹ ਇੱਕ ਰੁਪਈਏ ਦੀ ਚੀਜ਼ ਨਹੀਂ ਤੂੰ ਦੇ ਰਿਹਾ ਵੀ ਇਹ ਗੰਦਾ ਹੋਜੂ। ਤੇਰੇ ਅੰਦਰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਈਰਖਾ, ਨਿੰਦਿਆ, ਚੁਗਲੀ, ਵਕੀਲੀ, ਅਤੇ ਇਹਦੇ ਵਿੱਚ ਮੈਂ ਨਾਮ ਪਾ ਦਈਏ ਸੀ। ਇਹ ਨਾਮ ਪਿਓਰੀਫਾਈ ਕਰਕੇ ਦੇਣਾ ਪਾਉਣਾ ਪੈਂਦਾ, ਇਸੇ ਕਰਕੇ ਪਹਿਲਾਂ ਸੇਵਾ ਕਰਾਉਂਦੇ ਨੇ ਵੀ ਸੇਵਾ ਕਰ, ਸੰਗਤ ਕਰ, ਸੰਗਤ ਚਾਹ, ਫਿਰ ਨਾਮ ਫਲੀਭੂਤ ਹੋਏਗਾ। ਸੋ ਮਹਾਰਾਜ ਕਹਿਣ ਲੱਗੇ ਪਿਆਰਿਆ, ਜੇ ਤੂੰ ਗਾਹਕ ਹੈ ਪੂਰਾ ਤਾਂ ਪਹਿਲਾਂ ਆਪਾਂ ਸਮਰਪਣ ਕਰ ਮੈਨੂੰ। ਕਹਿੰਦਾ ਉਹ ਕਿਵੇਂ ਮਹਾਰਾਜ? ਉਹ ਕਹਿਣ ਲੱਗੇ ਜਿਹੜੀ ਤੇਰੇ ਕੋਲ ਆਪਣੀ ਚੀਜ਼ ਆ ਉਹ ਮੈਨੂੰ ਦੇ ਦੇ। ਕਹਿਣ ਲੱਗੇ ਮਹਾਰਾਜ ਮੇਰੇ ਕੋਲ ਤਾਂ ਆਪਣਾ ਘਰ ਹੈ, ਆਪਣੇ ਬੱਚੇ ਨੇ, ਆਪਣੇ ਪਸ਼ੂ ਨੇ, ਮੱਝਾਂ ਗਾਈਆਂ ਨੇ। ਕਹਿੰਦੇ ਉਹ ਦੇ ਦੇ ਸਾਨੂੰ, ਸੰਕਲਪ ਕਰ ਦੇ। ਉਹਨੇ ਸੰਕਲਪ ਕਰਤਾ। ਕਹਿੰਦੇ ਹੁਣ ਤੇਰੇ ਕੋਲ ਕੀ ਹੈ? ਕਹਿੰਦਾ ਮਹਾਰਾਜ ਜ਼ਮੀਨ ਵੀ ਦੇਤੀ, ਪਸ਼ੂ ਵੀ ਦੇਤੇ, ਬਾਲ ਬੱਚੇ ਨੇ ਮੇਰੇ। ਕਹਿੰਦੇ ਇਹ ਵੀ ਦੇ ਦੇ ਮੈਨੂੰ, ਇਹ ਵੀ ਮੇਰ ਛੱਡ ਦੇ, ਉਹ ਵੀ ਦੇਤੀ। ਕਹਿਣ ਲੱਗੇ ਹੁਣ ਤੇਰੇ ਕੋਲ ਕੀ ਹੈ? ਕਹਿੰਦਾ ਮਹਾਰਾਜ ਮੇਰੇ ਕੋਲ ਮੇਰਾ ਸਰੀਰ ਹੈ, ਪੰਜਾਂ ਤੱਤਾਂ ਦਾ ਰਹਿ ਗਿਆ। ਕਹਿੰਦੇ ਇਹ ਵੀ ਦੇ ਦੇ ਸਾਨੂੰ। ਹੁਣ ਤੇਰੇ ਕੋਲ ਕੀ ਆ? ਮਹਾਰਾਜ ਕਹਿੰਦੇ ਅਸੀਂ ਦੱਸ ਦਿੰਦੇ ਹਾਂ, ਤੇਰੇ ਕੋਲ ਸੂਖਸ਼ਮ ਸਰੀਰ ਹੈ, ਇਹਦੇ ਵਿੱਚ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ, ਮਨ ਹੈ, ਚਿੱਤ ਹੈ, ਬੁੱਧ ਹੈ, ਅਹਿਮ ਭਾਵ ਹੈ, ਇਹਦੇ ਵਿੱਚੋਂ ਦੱਸ ਕੀ ਦੇਣਾ ਹੈ? ਤੂੰ ਆਪਣਾ ਮਨ ਦੇ ਤੁਸੀਂ। ਕਹਿੰਦਾ ਮਹਾਰਾਜ ਮੈਂ ਮਨ ਦੇ ਦਿੰਦਾ। ਕਹਿੰਦੇ ਸੋਚ ਲੈ, ਮਨ ਫੁਰਨੇ ਕਰਦਾ, ਮਨ ਦਾ ਕੰਮ ਹੈ ਫੁਰਨੇ ਕਰਨਾ। ਜੇ ਸਾਡਾ ਮਨ ਬਣ ਗਿਆ ਫਿਰ ਫੁਰਨਾ ਤਾਂ ਇਹ ਸਾਡੇ ਮਨ ਨਾਲ ਨਹੀਂ ਕਰਨਾ, ਬੁੱਧੀ ਦੇ ਦੇ ਸਾਨੂੰ, ਚਿੱਤ ਦੇ ਦੇ ਜਿਹੜੀਆਂ ਚਿਤਵਨੀਆਂ ਕਰਦਾ, ਫਿਰ ਜਿਹੜਾ ਤੇਰਾ ਮੈਂ ਭਾਵ ਹੈ ਵੀ ਸਾਨੂੰ ਦੇ ਦੇ। ਗੁਰੂ ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰਦੇ ਆ, ਪੜੋ ਪਿਆਰ ਨਾਲ।
ਮਨ ਵੇਚਦੇ ਗੁਰਾਂ ਨੂੰ ਆਪਣਾ, ਕਰਜ ਤੇਰੇ ਦਾਸ ਮੋੜ ਦੇ। ਵੇਚਦੇ ਗੁਰਾਂ ਨੂੰ ਆਪਣਾ, ਕਰਜ ਤੇਰੇ ਦਾਸ ਮੋੜ ਦੇ। ਬੇਚਦੇ ਗੁਰਾਂ ਨੂੰ ਆਪਣਾ ਕਰਜ਼ ਤੇ ਰਾਸ ਹੋਣਗੇ, ਬੇਚਦੇ ਗੁਰਾਂ ਨੂੰ ਆਪਣਾ ਕਰਜ਼ ਤੇਰੀ ਰਾਸ ਹੋਣਗੇ।
ਆਗਿਆ ਮਨ ਮੈਂ ਸਹ ਆਪਸ ਕੋ ਕੁਛ ਕਰ ਨਾ ਜਣਾਵੇ, ਹਰ ਹਰ ਨਾਮ ਹਿਰਦੇ ਸਤਿਆਵ। ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਆ ਚਾਰ ਲਾਈਨਾਂ ਨੇ, ਚਾਰ ਕੋਈ ਫਿਲਾਸਫੀ ਨਹੀਂ ਹੈ ਸਾਧ ਸਿੰਘ ਜੀ ਵੀ ਸਾਨੂੰ ਵੇਦ ਪੜ੍ਹਨੇ ਪੈਣਗੇ, ਸ਼ਾਸਤਰ ਪੜ੍ਹਨੇ ਪੈਣਗੇ, ਔਖੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਆ ਸਿਰਫ ਚਾਰ ਬੰਦ ਨੇ ਦੋ ਦੋ ਲਾਈਨਾਂ ਦੇ। ਪਹਿਲਾਂ ਹੈ ਵੀ ਗੁਰੂ ਦੀ ਆਗਿਆ ਨੂੰ ਸਹਿ ਮਨ ਦੇ ਵਿੱਚ, ਆਪਣੀ ਮਤ ਨਾਲ ਉਹਦੇ ਆਗਿਆ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਤੋਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਹ ਸਾਹ ਸਰ ਨਾਮ ਜਪ, ਸਾਹ ਸਾਹ ਸਿਮਰੋ ਗੋਬਿੰਦ, ਮੰਨ ਲਓ ਆਗਿਆ। ਆਗਿਆ ਮੰਨ ਲਈ ਉਹਦੀ, ਫਿਰ ਜੇ ਰਹਿੰਦਾ ਉਹ ਕਹਿੰਦੇ ਹੁਣ ਹਰੀ ਦੇ ਨਾਮ ਦਾ ਧਿਆਨ ਕਰ, ਹਰੀ ਸਾਰੇ ਪਰਿਪੂਰਨ ਹੈ, ਗੁਰੂ ਦਾ ਵਚਨ ਮੰਨ ਕੇ ਤੂੰ ਇਸ ਧਿਆਨ ਦੇ ਵਿੱਚ ਧਿਆਨ ਪ੍ਰਪੱਕ ਕਰ। ਤੀਸਰਾ ਕਹਿੰਦੇ ਨੇ ਜਿਹੜਾ ਤੇਰੇ ਮਨ ਹੈ, ਹਿਕਮਤਾਂ ਨੇ, ਹੁਜਤਾਂ ਨੇ, ਤੇਰੀ ਅਕਲ ਹੈ, ਤੇਰੀ ਪੜ੍ਹਾਈ ਹੈ, ਤੇਰੀ ਵਿੱਦਿਆ, ਤੇਰਾ ਮਾਣ ਹੈ, ਤੇਰਾ ਸਭ ਕੁਝ ਦੁਨੀਆਂ 'ਚ ਹੈ, ਛੱਡ ਦੇ, ਇਹ ਗੁਰੂ ਦੇ ਚਰਨਾਂ 'ਚ ਦੇ ਦੇ। ਵੇਚਦੇ ਸਨ, ਵੇਚੀ ਹੋਈ ਚੀਜ਼ ਵਾਪਸ ਤਾਂ ਮਿਲਦੀ ਨਹੀਂ ਹੁੰਦੀ, ਉਹ ਗੁਰੂ ਲੈ ਲੈਂਦਾ ਸਾਰਾ ਕੁਛ। ਗੁਰੂ ਲਿਆ ਅਸੀਂ ਬਲੈਂਕ ਹੋ ਗਏ। ਫਿਰ ਜਿਹੜੀ ਸੇਵਾ ਕਰਾਂਗੇ, ਸਾਨੂੰ ਕਾਮਨਾ ਹੀ ਨਹੀਂ ਉਪਜਣੀ ਵੀ ਮੈਂ ਸੇਵਾ ਕਰਦਾ, ਮੇਰਾ ਆਹ ਕੰਮ ਹੋ ਜਾਵੇ, ਮੇਰਾ ਉਹ ਹੋ ਜਾਵੇ, ਪਿਆਰ ਦੇ ਵਿੱਚ ਕਰਦਾ। ਕਹਿੰਦੇ ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਚਾਰ ਗੱਲਾਂ ਮਹਾਰਾਜ ਨੇ ਦੱਸੀਆਂ। ਇਹਦੇ ਵਿੱਚ ਮੈਂ ਇੱਕ ਛੋਟੀ ਹੋਰ ਗੱਲ ਤੁਹਾਨੂੰ ਸਮਝਾਉਣਾ ਚਾਹੁੰਦਾ ਵੀ ਰਸਤੇ ਬਹੁਤ ਔਖੇ ਔਖੇ ਨੇ। ਇਹ ਕ੍ਰਿਸ਼ਨ ਮਹਾਰਾਜ ਜੀ ਜਦੋਂ ਆ ਗਏ ਨਾ ਦੁਆਰਕਾ, ਉਹ ਬਹੁਤ ਵਿਰਾਗ ਹੋ ਗਿਆ ਗੋਪੀਆਂ ਦੇ ਮਨ 'ਚ, ਸੁੱਕ ਗਈਆਂ, ਖਾਣਾ ਪੀਣਾ ਛੱਡਤਾ ਉਹਨਾਂ ਨੇ, ਰੂਪ ਤੋਂ ਕੁਰੂਪ ਹੋ ਗਈਆਂ, ਹਰ ਵਕਤ ਦਰਸ਼ਨਾਂ ਦੀ ਲੋਚਾ ਕਰਦੀਆਂ, ਰੋਂਦੀਆਂ ਰਹਿੰਦੀਆਂ ਨੇ, ਅੱਗੇ ਖਿੜੇ ਪਏ ਸੀ ਸਰੀਰ, ਹਰ ਵਕਤ ਰਹਿੰਦਾ ਵੀ ਦਰਸ਼ਨ ਹੋਵੇ, ਦਰਸ਼ਨ ਹੋਣ। ਉਹਨਾਂ ਨੂੰ ਭੇਜਿਆ ਉਹਨਾਂ ਨੇ, ਉਹਨਾਂ ਨੇ ਕਿਹਾ ਵੀ ਤੂੰ ਗਿਆਨ ਦੇ ਕੇ ਆ ਉਹਨਾਂ ਨੂੰ। ਉਹ ਜਦੋਂ ਉਦੋਂ ਉਹਨਾਂ ਦੇ ਕੋਲ ਜਾ ਕੇ ਗਿਆਨ ਦਿੰਦਾ, ਉਹਨਾਂ ਨੇ ਸੁਣਿਆ ਵੀ ਇਹ ਤਾਂ ਫਿੱਕੀਆਂ ਫਿੱਕੀਆਂ ਗੱਲਾਂ ਕਰਦਾ, ਇਹ ਤਾਂ ਗੱਲਾਂ ਹੀ ਹੋਰ ਕਰਦਾ, ਇਹ ਤਾਂ ਤੋੜਨ ਵਾਲੀਆਂ ਗੱਲਾਂ ਕਰਦਾ। ਉਹ ਕਹਿੰਦੀਆਂ ਉਦੋਂ ਇਹ ਜੋਗ ਦੀਆਂ ਗੱਲਾਂ ਨਾ ਸਾਡੇ ਨਾਲ ਕਰ, ਇਹ ਜੋਗ ਦੀਆਂ ਗੱਲਾਂ ਨਾ ਕਰ, ਭਸਮ ਵਾਲੀਆਂ ਗੱਲਾਂ ਨਾ ਕਰ, ਸਾਡੇ ਸਰੀਰ ਤਾਂ ਜਿਹੜੇ ਨੇ ਨਾ, ਸਾਡੀਆਂ ਹੱਡੀਆਂ ਤਾਂ ਜਲ ਕੇ ਸਾਰੀਆਂ ਭਸਮ ਬਣ ਗਈਆਂ ਨੇ, ਸਾਡੇ ਰੋਮ ਰੋਮ ਦੇ ਵਿੱਚ ਛੇਕ ਪਏ ਹੋਏ ਨੇ, ਉਹਦੇ ਵਿੱਚੋਂ ਉਹਦੀ ਪਿਆਰੀ ਬੰਸਰੀ ਦੀ ਧੁਨ ਹਰ ਵਕਤ ਚੱਲ ਰਹੀ ਹੈ, ਸਾਨੂੰ ਇਹ ਗਿਆਨ ਦੀ ਲੋੜ ਨਹੀਂ, ਤੂੰ ਆਪਣੇ ਕੋਲੇ ਰੱਖ। ਉਹ ਬੜੀ ਗਹਿਰੀ ਬਾਤ ਕਹੀ ਉਹਨਾਂ ਨੇ। ਉਹਨੇ ਕਿਹਾ ਪਿਆਰ ਦੇ ਮੁਕਾਬਲੇ ਤੇ ਇਹ ਚੀਜ਼ਾਂ ਕੁਛ ਨਹੀਂ। ਜੋ ਰਸ ਪਿਆਰ ਵਿੱਚ ਹੈ ਉਹ ਗਿਆਨ ਵਿੱਚ ਨਹੀਂ, ਗਿਆਨ ਤਾਂ ਬ੍ਰੇਨ ਦੀ ਗੱਲ ਹੈ। ਜਿਹੜੀ ਹਿਰਦੇ ਦੀ ਬਾਤ ਹੈ, ਦਿਲ ਦੀ ਬਾਤ ਹੈ, ਇਹਦੇ ਵਿੱਚ ਪਿਆਰ ਹੁੰਦਾ, ਇਹਦੇ 'ਚ ਜ਼ਿੰਦਗੀ ਹੈ, ਇਹਦੇ 'ਚ ਉਹ ਮਾਂ ਹੈ, ਇਹਦੇ ਵਿੱਚ ਧੜਕਣ ਹੈ, ਇਹਦੇ ਵਿੱਚ ਸਾਂਝ ਹੈ। ਦਿਮਾਗ ਵਿੱਚ ਕੋਈ ਸਾਂਝ ਨਹੀਂ, ਦਿਮਾਗ ਤਾਂ ਸੋਚਦਾ ਹੈ। ਉਹ ਜਿੱਥੇ ਸੋਚ ਆ ਗਈ ਉੱਥੇ ਗੱਲ ਗਲਤ ਹੋ ਗਈ। ਉਹ ਗੁਰੂ ਇਸ ਕਰਕੇ ਕਹਿੰਦਾ ਬੁੱਧੀ ਦੇ ਦੇ ਮੈਨੂੰ, ਸੋਚਾ ਨਾ ਪੈ, ਇੱਕੋ ਹੀ ਗੱਲ ਹੈ, ਤੂੰ ਪਿਆਰ ਕਰ ਗੁਰੂ ਨੂੰ। ਅਤੇ ਗੁਰੂ ਦਾ ਪਿਆਰ, ਜਦ ਗੁਰੂ ਨਾਲ ਪਿਆਰ ਹੋ ਗਿਆ ਫਿਰ ਗੁਰੂ ਭੁੱਲਿਆ ਨਹੀਂ ਕਰਦਾ, ਹਰ ਵਕਤ ਅੰਦਰ ਸਮਾ ਜਾਂਦਾ। ਗੁਰੂ ਕੋਈ ਛੋਟਾ ਦਰਜਾ ਨਹੀਂ ਹੁੰਦਾ। ਕੱਲ੍ਹ ਮੈਂ ਬੇਨਤੀ ਕਰੀ ਸੀ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਉਹ ਵਾਹਿਗੁਰੂ ਹੀ ਹੋਇਆ ਕਰਦਾ ਗੁਰੂ। ਹੋਰ ਜਿਹੜਾ ਰੱਬ ਨੂੰ ਭਾਲਦਾ ਫਿਰਦਾ ਗੁਰੂ ਦੇ ਉੱਤੋਂ ਦੀ ਹੋ ਕੇ, ਉਹਦਾ ਗੁਰੂ ਨਾਲ ਬਣਿਆ ਨਹੀਂ ਹੋਇਆ ਕੁਛ ਵੀ। ਉਹ ਕਹਿੰਦਾ ਮੈਨੂੰ ਚਾਹੀਦਾ ਨਹੀਂ, ਮੈਨੂੰ ਤਾਂ ਤੂੰ ਚਾਹੀਦਾ। ਉਹ ਗੁਰੂ ਸਮਝਾਉਂਦਾ ਵੀ ਮੈਂ ਤਾਂ ਸ਼ਬਦ ਰੂਪ ਹਾਂ, ਮੈਂ ਸਰੀਰ ਰੂਪ ਨਹੀਂ। ਕਹਿੰਦਾ ਕੁਛ ਹੈ ਤੇਰੀ ਹੋਂਦ ਨਾਲ ਮੈਂ ਪਿਆਰ ਕਰਦਾ, ਜਿਹੜਾ ਕੁਛ ਵੀ ਹੈ ਤੂੰ, ਮੈਂ ਤੇਰੇ ਨਾਲ ਪਿਆਰ ਕਰਿਆ, ਤੇਰੀ ਹੋਂਦ ਨਾਲ ਕਰਦਾ। ਜੇ ਤੂੰ ਰੱਬ ਹੈ, ਪਿਆਰ ਰੱਬ ਬਣਿਆ ਰਿਹਾ, ਪਰ ਮੇਰਾ ਤਾਂ ਗੁਰੂ ਹੈ ਤੂੰ, ਗੁਰ ਪਰਮੇਸ਼ਰ ਇੱਕੋ ਜਾਨ। ਸੋ ਇਹ ਰਸਤਾ, ਪਿਆਰ ਦਾ ਰਸਤਾ ਜਿਹੜਾ ਹੈ ਨਾ ਸਾਧ ਸੰਗਤ, ਸਭ ਤੋਂ ਸਿਖਾਲ ਇਹ ਬਾਬਾ ਫਰੀਦ ਮੁਰਸ਼ਦ ਦੇ ਕੋਲ ਆ ਕੇ ਪਿਆਰ ਦੇ ਰਸਤੇ ਪੈ ਗਿਆ। 14 ਸਾਲ ਸੇਵਾ ਕਰੀ। ਇਹ ਪਿਆਰ ਦੇ ਰਸਤੇ ਦੀਆਂ ਚੜ੍ਹਾਈਆਂ ਹੁੰਦੀਆਂ। ਪਹਿਲੀ ਆਉਂਦੀ ਹੈ ਮੰਜ਼ਲੇ ਮਾਰਫਤ, ਗੁਰੂ ਬਚਨ ਕਰਦਾ ਵੀ ਇੱਥੇ ਪਰਮੇਸ਼ਰ ਹੈ ਸਾਰੇ ਪਰਿਪੂਰਨ, ਉਹਦੀ ਬਿਰਤੀ ਉਹਦੇ 'ਚ ਲੱਗਦੀ ਹੈ, ਉਹਨੂੰ ਮਾਰਫਤ ਕਹਿੰਦੇ ਨੇ। ਚੌਥੀ ਮੰਜ਼ਿਲ ਹੋਇਆ ਕਰਦੀ ਹੈ ਮੰਜ਼ਲੇ ਮਹਿਵੀਅਤ, ਉਹ ਲਿਬ ਦੇ ਵਿੱਚ ਆ ਜਾਂਦਾ। ਲਿਬ ਦੇ ਵਿੱਚ ਆਇਆ ਹੋਇਆ ਭੁੱਲਦਾ ਹੀ ਨਹੀਂ, ਭੁੱਲਦਾ ਹੀ ਨਹੀਂ, ਹਰ ਵਕਤ ਗੁਰੂ ਦੇ ਪਿਆਰ 'ਚ ਰਹਿੰਦਾ। ਗੁਰੂ ਦੇ ਗੁਰੂ ਦਾ ਨਾਮ ਨਿਕਲਦਾ ਉਹਦੇ ਮੁੱਖ ਤੋਂ। ਜੇ ਗੁਰੂ ਨੇ ਕਹਿਤਾ ਇਹ ਮੰਤਰ ਜਪ, ਉਹ ਮੰਤਰ ਜਪੀ ਜਾਊ, ਹਰ ਵਕਤ ਜਾਊ। ਉਹਨੂੰ ਕਹਿੰਦੇ ਨੇ ਮਹਿਬੀਅਤ, ਬਹਿਦੀਅਤ। ਗੁਰੂ ਨੇ ਕਿਹਾ ਵੀ ਇੱਥੇ ਪਰਮੇਸ਼ੁਰ ਇੱਕੋ ਹੀ ਹੈ ਜੋਤ, ਜਾਂ ਸਮਝ ਲਓ ਇੱਥੇ ਗੁਰੂ ਆਇਆ, ਹੋਰ ਕੋਈ ਹੈ ਨਹੀਂ। ਇਹਨੂੰ ਬਹਿਦੀਅਤ ਕਹਿੰਦੇ ਨੇ, ਅਭੇਦਤਾ। ਇਹਦੇ ਬਾਅਦ ਹੁੰਦੀ ਹੈ ਮੰਜ਼ਲੇ ਹੈਰਾਨ, ਮੰਜ਼ਲੇ ਨੂਰ। ਉਹ ਬਿਸਮਾਤ ਦੀ ਮੰਜ਼ਲ ਹੁੰਦੀ ਹੈ, ਪਿਆਰ ਦਾ ਰਸ ਜਿੱਥੇ ਆਉਂਦਾ ਉਹ ਬਿਸਮਾਤ ਹੁੰਦਾ। ਉਹਨੂੰ ਨਹੀਂ ਕੋਈ ਦੱਸ ਸਕਦਾ ਵੀ ਆਨੰਦ ਕਿੰਨਾ ਕੁ। ਕਬੀਰ ਚਰਨ ਨੂੰ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪੁਰਾ। ਕੌਣ ਦੱਸ ਦੂਗਾ ਪਿਆਰ? ਸਾਰੀ ਦੁਨੀਆਂ ਨੂੰ ਪਿਆਰ ਦਾ ਤਜਰਬਾ, ਸਾਨੂੰ ਜੇ ਦੂਏ ਮਾੜੇ ਪਿਆਰ ਦਾ ਤਜਰਬਾ ਉਹ ਨਹੀਂ ਦੱਸ ਹੁੰਦਾ। ਉਹ ਮਾੜਿਆਂ ਦਾ ਜਾ ਸਕਦਾ, ਪਿਆਰ ਪਿਆਰ ਦੱਸਿਆ ਨਹੀਂ ਜਾ ਸਕਦਾ। ਇੱਥੇ ਤੱਕ ਤਾਂ ਜਗੈਸੂ ਜਾਂਦਾ ਪਹੁੰਚ, ਇਦੋਂ ਗਾਹਾਂ ਨਹੀਂ ਪਹੁੰਚਦਾ। ਇਦੋਂ ਗਾਹਾਂ ਮੁਰਸ਼ਦ ਦਾ ਫਰਜ਼ ਹੁੰਦਾ, ਗੁਰੂ ਦਾ ਫਰਜ਼ ਹੁੰਦਾ। ਗੁਰੂ ਉਸ ਨੂੰ ਖਿੱਚ ਕੇ ਆਪਣੇ ਵਿੱਚ ਭੇਦ ਕਰ ਲੈਂਦਾ। ਇਹਨੂੰ ਫਨਾਹੇ ਅੱਲਾ ਕਹਿੰਦੇ ਨੇ, ਵੀ ਅੱਲਾ 'ਚ ਫਨਾਹ ਹੋ ਗਿਆ, ਹੁਣ ਇਹ ਵੱਖਰਾ ਨਹੀਂ ਰਿਹਾ। ਫਿਰ ਉਹਨੂੰ ਲੋਕ ਕਹਿਣ ਲੱਗੇ ਇਹ ਰੱਬ ਹੈ, ਉਹ ਭੁਲੇਖਾ ਪੈ ਜਾਂਦਾ ਵੀ ਸਰੀਰ ਨੂੰ ਰੱਬ ਕਹਿੰਦੇ ਨੇ। ਉਹ ਜੋ ਉਹ ਹੈ ਤਾਂ ਅਸਲੀਅਤ ਇੱਥੇ ਪਰਮੇਸ਼ੁਰ ਹੈ, ਉਹ ਜਿਹੜਾ ਵਿਚਾਲੇ ਵਿਚਾਲੇ ਫਤੂਰ ਪਿਆ ਹੋਇਆ ਸੀ ਹਟ ਗਿਆ, ਅਤੇ ਪਰਮੇਸ਼ੁਰ ਆਪਣੇ ਰੂਪ ਦੇ ਵਿੱਚ ਪ੍ਰਗਟ ਹੋ ਗਿਆ। ਸੋ ਇਹ ਮੰਜ਼ਿਲ ਹੈ ਬੜੀ ਆਸਾਨ, ਗ੍ਰਿਸ਼ਤੀ ਆਦਮੀ ਕਰ ਸਕਦਾ, ਕੰਮ ਕਰਨ ਵਾਲਾ ਕਰ ਸਕਦਾ, ਕੁਛ ਕਰੀ ਜਾਓ। ਨਾਨਕ ਪੂਰਾ ਸਤਿਗੁਰ ਭੇਟੀਆ ਪੂਰੀ ਹੋਵੇ, ਜੁਗਤ ਹਸੰਦਿਆਂ ਖੈਲੰਦਿਆਂ ਪਹਿਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਇਹ ਗੁਰਮਤਿ ਜਿਹੜਾ ਹੈ ਗ੍ਰਿਸ਼ਤੀਆਂ ਦਾ ਧਰਮ ਹੈ, ਕਰਮਯੋਗੀਆਂ ਦਾ ਧਰਮ ਹੈ। ਉਹ ਕਰਮਯੋਗ 'ਚ ਪਏ ਹੋਏ ਤੁਹਾਨੂੰ ਪਰਮੇਸ਼ੁਰ ਮਿਲ ਜਾਏਗਾ। ਕੋਈ ਔਖੀ ਬਾਤ ਤਾਂ ਹੈ ਨਹੀਂ ਵੀ ਜੰਗਲਾਂ ਜਾਣਾ, ਤਪ ਕਰਨਾ ਹੈ, ਦੀ ਸਾਧਨਾ ਕਰਨੀ ਹੈ। ਜਿਹੜੀ ਸਾਧਨਾ ਹੈ ਉਹ ਇੱਕ ਵਿਸ਼ੇਸ਼ ਕੰਮ ਹੈ ਸਮਾਂ ਨਿਗਾਉਣ ਦਾ। ਨਾਮ ਦੇ ਬੈਠ ਗਿਆ, ਸਮਾਧੀ ਲਾ ਲਈ, ਉਹਦੇ ਵਿੱਚ ਉਹ ਆਨੰਦ ਦੇ ਵਿੱਚ ਬੈਠਾ। ਲੇਕਿਨ ਗੱਲ ਜਿਹੜੀ ਹੈ ਜਦੋਂ ਸਮਝ 'ਚ ਆ ਗਈ ਨਾ, ਗੱਲ ਪਰਦਾ ਦੂਰ ਹੋ ਗਿਆ, ਉਸ ਵੇਲੇ ਫਿਰ ਇੱਕੋ ਹੀ ਪਿਆਰਾ ਹੀ ਨਜ਼ਰ ਆਉਂਦਾ, ਹੋਰ ਫਿਰ ਨਜ਼ਰ ਨਹੀਂ ਆਇਆ ਕਰਦਾ। ਮਜਨੂੰ ਤੋਂ ਆ ਕੇ ਲੇਲ ਇੱਕ ਦਿਨ ਬੈਠਾ ਸੀ, ਖੂਹੀ ਦੇ ਕੰਢੇ ਲੈਲਾ ਆ ਗਈ। ਉਹ ਕਹਿਣ ਲੱਗੀ ਮਜਨੂੰ ਇਹਨੂੰ ਪਾਣੀ ਪਿਲਾਓ। ਉਹ ਪਿਆਰ ਕਰਦਾ ਸੀ ਬਹੁਤ ਜ਼ਿਆਦਾ, ਪਿਆਰ ਉਹ ਵੀ ਕਰਦੀ ਸੀ। ਇਹ ਹਲਟੀ ਖੇਡਣ ਲੱਗ ਗਿਆ, ਇਹਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਚਲੀ ਗਈ ਪਾਣੀ ਪੀ ਕੇ। ਕਹਿਣ ਲੱਗਾ ਲੈਲਾ ਆਈ ਸੀ, ਪਾਣੀ ਪੀ ਲਿਆ ਖੁਨੀ? ਨਹੀਂ ਪੀ ਲਿਆ। ਫਿਰ ਗੇੜਨ ਲੱਗ ਗਿਆ, ਫਿਰ ਗੇੜਨ ਲੱਗ ਗਿਆ। ਕਹਿੰਦੇ ਨੇ ਕਿੰਨੇ ਹੀ ਸਾਲ ਲੰਘ ਗਏ, ਹਲਟੀ ਗੇੜੀ ਜਾਇਆ ਕਰੇ ਉੱਥੇ, ਸਵੇਰੇ ਹੀ ਲੱਗ ਜਾ ਕਰੇ, ਜਦ ਰਾਤ ਪੈ ਜੇ ਹਟ ਜਾਵੇ, ਵੀ ਪੀ ਗਈ ਹੋਣੀ ਆ ਪਾਣੀ। ਉਹ ਦ੍ਰਿਸ਼ਟੀ ਇਹਦੀ ਐਸੀ ਪਰਪੱਕ ਹੋ ਗਈ ਤੇ ਜਿਹੜਾ ਵੀ ਪਾਣੀ ਪੀਣ ਆਵੇ ਉਹ ਸਮਝ ਵੀ ਲੈਲਾ ਪਾਣੀ ਪੀਣ ਆਈ। ਉਹ ਕਿਸੇ ਨੇ ਲੈਲਾ ਨੂੰ ਦੱਸਿਆ ਜਾ ਕੇ ਵੀ ਮਜਨੂੰ ਹਲਟੀ ਗੇੜੀ ਜਾਂਦਾ, ਤੈਨੂੰ ਪਾਣੀ ਪਿਲਾਈ ਜਾਂਦਾ, ਤੂੰ ਉੱਥੇ ਜਾਂਦੀ ਹੋ ਨਹੀਂ। ਉਹ ਲੈਲਾ ਚਲੀ ਗਈ, ਜਾ ਕੇ ਕਹਿਣ ਲੱਗੀ ਮਜਨੂੰ ਮੀਆਂ ਮੈਂ ਆ ਗਈ। ਕਹਿੰਦਾ ਕੌਣ? ਕਹਿੰਦੀ ਮੈਂ ਲੈਲਾ। ਐ ਦੇਖਣ ਲੱਗ ਗਏ। ਕਹਿੰਦੀ ਕਿਹੜਾ ਕਿਹੜੀ ਲੈਲਾ? ਉਹ ਮੇਰੀ ਜਿਹੜੀ ਲੈਲਾ ਨਾ, ਉਹ ਤਾਂ ਦਰਖਤ ਦੇ ਪੱਤਿਆਂ 'ਚ ਵੀ ਨਜ਼ਰ ਆ ਰਹੀ ਹੈ, ਆਹ ਸਾਹਮਣੇ ਟਿੱਬਿਆਂ 'ਤੇ ਵੀ ਨਜ਼ਰ ਆ ਰਹੀ ਹੈ। ਜਿੱਧਰ ਮੈਂ ਨਿਗਾਹ ਜਾਂਦੀ ਹੈ ਮੇਰੀ, ਮੈਨੂੰ ਉਹੀ ਨਜ਼ਰ ਆਉਂਦੀ ਹੈ, ਦੂਜਾ ਅੱਖਾਂ ਮੂਹਰੇ ਖਤਮੇ ਹੋ ਗਏ। ਇਹ ਪਿਆਰ ਦੀ ਐਕਸਟ੍ਰੀਮ ਹੁੰਦੀ ਹੈ। ਹੀਰ ਨੂੰ ਪੁੱਛਿਆ ਵੀ ਤੂੰ ਕੌਣ ਹੈ, ਤੇਰਾ ਨਾਂ ਕੀ ਹੈ? ਕਹਿੰਦੀ ਮੈਨੂੰ ਹੁਣ ਹੀਰ ਨਾ ਕਿਹੋ, ਮੈਨੂੰ ਰਾਂਝਾ ਕਿਹਾ ਕਰੋ, ਕਿਉਂਕਿ ਮੇਰੇ ਸਾਰਾ ਹੀ ਸਰੀਰ ਕਨਵਰਟ ਹੋ ਗਿਆ, ਮੈਨੂੰ ਆਪਣਾ ਸਰੀਰ ਇਹ ਰਾਂਝਾ ਲੱਗਦਾ। ਉਹ ਪਿਆਰ ਦੇ ਵਿੱਚ ਜਦ ਗੁਰਸਿੱਖ ਆ ਜਾਂਦਾ ਹੈ, ਆਪਣਾ ਸਰੀਰ ਦਾ ਜਿਹੜਾ ਨਾ ਉਹ ਹਟ ਜਾਂਦਾ, ਗੁਰੂ ਦਾ ਹੀ ਸਰੀਰ ਨਜ਼ਰ ਆਉਂਦਾ ਉਹਨੂੰ, ਹਰ ਪਾਸੇ ਅੰਦਰ ਵੀ ਬਾਹਰ ਵੀ, ਸੌ ਅੰਤਰ ਸੌ ਬਾਹਰ ਅਨੰਤ, ਘੱਟ ਘੱਟ ਪਿਆ ਪਰਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਜਿੱਧਰ ਵੀ ਦੇਖਦਾ ਉੱਧਰੋਂ ਹੀ ਨਜ਼ਰ ਆਉਂਦਾ। ਆਪਾਂ ਸ਼ਬਦ ਪੜ੍ਹਿਆ ਨਾ ਪਹਿਲਾਂ, ਤੂੰ ਹੀ ਮੋਹੇ ਨਾ। ਇਹ ਸਾਡੀ ਅਵਸਥਾ ਹੈ, ਕੋਈ ਇਹਦੇ 'ਚ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਹੈ। ਜੇ ਤਾਂ ਪਿਆਰ ਪੈ ਸਕਦਾ, ਪਿਆਰ ਦੇ ਨਾਲ ਲੰਘ ਜਾਵਾਂਗੇ ਅਸੀਂ, ਸਾਨੂੰ ਇੰਨੇ ਲੰਮੇ ਸਾਧਨ ਕਰਨ ਦੀ, ਸਮਾਧੀਆਂ ਲਾਉਣ ਦੀ ਲੋੜ ਹੀ ਨਹੀਂ ਹੈ। ਪਿਆਰ ਉਹ ਵਹੀਕਲ ਹੈ ਜਿਹੜਾ ਪਹਾੜਾਂ ਦੇ ਉੱਤੇ ਹੀ ਲੰਘ ਜਾਂਦਾ, ਜਹਾਜ਼ ਜਿਵੇਂ ਚਲਿਆ ਜਾਂਦਾ ਇੱਕਦਮ, ਸਭ ਕੁਛ ਲੰਘ ਕੇ ਸਮੁੰਦਰ ਸਮੁੰਦਰ ਥੱਲੇ ਹੀ ਰਹਿ ਜਾਂਦੇ ਨੇ, ਉਹ ਪਿਆਰ ਦਾ ਵਹੀਕਲ ਲੈ ਜਾਂਦਾ। ਇਹ ਜਿਹੜਾ ਭਾਈ ਮੰਦ ਸੀ ਪਿਆਰ ਵਿੱਚ, ਅੱਜ ਗੁਰੂ ਨੂੰ ਪਿਆਰ ਕਰਨ ਲੱਗ ਗਿਆ ਤਨੋ ਮਨ, ਨਤੀਜਾ ਕੀ ਹੋਇਆ? ਥੋੜ੍ਹੀ ਦੇਰ ਤੋਂ ਬਾਅਦ ਸਾਧ ਨਾਮ ਜਪਦਾ ਹੈ, ਉਹ ਅੰਦਰੋਂ ਪਰਦਾ ਲੈ ਗਿਆ, ਪਰਦਾ ਲਿਆ ਹੋਇਆ ਗੁਰੂ ਨਜ਼ਰ ਆਉਣ ਲੱਗ ਗਿਆ। ਪਰਦੇ ਨੂੰ ਅਸੀਂ ਬੱਜਰ ਕਪਾਟ ਕਹਿੰਦੇ ਹਾਂ, ਕੋਈ ਉਹ ਪੱਥਰਾਂ ਦੇ ਜੜੇ ਹੋਏ ਬੱਜਰ ਕਪਾਟ ਨਹੀਂ ਹੁੰਦੇ, ਗਿਆਨ ਦੇ ਕਪਾਟ ਹੁੰਦੇ ਨੇ। ਉਹ ਗਿਆਨ ਵਗੈਰਾ ਗੱਲਾਂ ਨੇ, ਇਹ ਟਰਮਸ ਨੇ, ਲੇਕਿਨ ਇਹ ਹੈ ਵੀ ਜਿੰਨਾ ਚਿਰ ਇੱਕ ਨਜ਼ਰ ਨਹੀਂ ਨਾ ਆਉਂਦਾ ਉਨਾ ਚਿਰ ਉਹਨੂੰ ਗਿਆਨ ਕਹਿੰਦੇ ਨੇ, ਜਦੋਂ ਰਿਐਲਿਟੀ ਨਜ਼ਰ ਆ ਜਾਂਦੀ ਹੈ ਫਿਰ ਗਿਆਨ ਹੋ ਜਾਂਦਾ। ਉਹ ਜਦੋਂ ਗਿਆਨ ਆ ਗਿਆ ਫਿਰ ਉਹ ਹਰ ਵਕਤ ਚੱਲਦਾ, ਅੱਖਾਂ ਖੁੱਲੀਆਂ ਨਾਲ ਵੀ ਨਹੀਂ। ਸਮਾਧੀਆਂ ਦੇ ਜੇ ਅਸੀਂ ਚੱਕਰ 'ਚ ਪੈਂਦੇ ਹਾਂ ਨਾ, ਚਾਰ ਸਮਾਧੀਆਂ ਤਾਂ ਪਹਿਲਾਂ ਹੈਗੀਆਂ, ਅਸੰਪ੍ਰਗਿਆਤ ਚਾਰ, ਦੋ ਫੇਰ ਨੇ, ਉਹਦੇ ਬਾਅਦ ਕਿਤੇ ਰਾਜਮੇਘ ਸਮਾਧੀ ਆਉਂਦੀ ਆ ਸੱਤਵੀਂ ਅੱਠਵੀਂ, ਅਤੇ ਜੇ ਪਿਆਰ ਦੇ ਰਾਹੀਂ ਲੱਗ ਗਿਆ, ਇੱਕ ਲੰਘ ਭਰ ਕੇ ਲੰਘ ਜਾਂਦਾ, ਪਿਆਰ ਹੋ ਜਾਂਦਾ ਆਪਣੇ ਮੁਰਸ਼ਦ ਨਾਲ, ਜਿੱਧਰ ਦੇਖਦਾ ਉਹੀ ਨਜ਼ਰ ਆਉਂਦਾ, ਅੱਖਾਂ ਖੁੱਲੀਆਂ ਨਾਲ ਅੱਖਾਂ ਵਿੱਚ ਕੇ ਬਹਿ ਜਾਏ ਤਾਂ ਵੀ ਉਹ ਸਹਿਜ ਸਮਾਧ ਹੋਇਆ ਕਰਦੀ ਹੈ। ਸਹਿਜ ਸਮਾਧ ਲੱਗੀ ਲੇਬਰ ਅੰਤਰ ਸੋ ਰਸ ਸੋਈ ਜਾਣੇ, ਇਸ ਦਾ ਰਸ ਦੂਜਾ ਨਹੀਂ ਜਾਣ ਸਕਦਾ। ਦੂਜੇ ਨੂੰ ਤਾਂ ਗੱਲਾਂ ਬਾਤਾਂ ਨਾਲ ਸਮਝਾਇਆ ਜਾਂਦਾ, ਲੇਕਿਨ ਉਹੀ ਜਾਣਦਾ ਜਿਹਨੇ ਇਹ ਸਹਿਜ ਸਮਾਧ ਦਾ ਰਸ ਮਾਣਦਾ। ਜਿਹੜਾ ਸਹਿਜ ਸਮਾਧ ਲੱਗੀ ਲੇਬਰ ਅੰਤਰ ਸੋ ਰਸ ਸੋਈ ਜਾਣੇ, ਸਮਾਧ ਲੱਗੀ ਲੇਬਰ ਅੰਤਰ ਸੋ ਰਸ ਸੋਈ ਜਾਣੇ। ਹੋਈ ਜਾਣੇ, ਹੋਈ ਜਾਣੇ, ਸੁਖ ਭਏ ਪ੍ਰਭ ਉੱਠੇ ਗੁਰਪੂਰੇ ਕੇ ਚਰਨ ਮਨ ਉੱਠੇ ਸਹਿ ਸਮਾਧ ਲਗੀ ਨਿਵੰਤਰ ਸੋਹਰਾ ਸੋਈ ਜਨ। ਜਦੋਂ ਗੁਰੂ ਦੇ ਚਰਨ ਹਿਰਦੇ ਚ ਵੱਸ ਕੇ ਗੁਰੂ ਭੁੱਲਣ ਤੋਂ ਹਟ ਗਿਆ, ਹਰ ਵਕਤ ਗੁਰੂ ਦੇ ਹੀ ਦਰਸ਼ਨ ਹੁੰਦੇ, ਆਪਣਾ ਆਪ ਵੀ ਭੁੱਲ ਗਿਆ, ਫਿਰ ਜਿਹੜਾ ਉਹਦਾ ਜੀਵਨ ਹੈ ਜਿੱਥੇ ਉਹ ਵਿਚਰ ਰਿਹਾ ਉਹਨੂੰ ਸਹਿ ਸਮਾਧ ਕਹਿੰਦੇ। ਉਹਨੂੰ ਬੈਠਣ ਦੀ ਲੋੜ ਨਹੀਂ ਵੀ ਸਮਾਧੀ ਲਾਈ ਹੋਈ ਹੈ ਜੀ, 10 ਦਿਨ ਹੋ ਗਏ, 20 ਦਿਨ ਹੋ ਗਏ, 30 ਦਿਨ ਹੋ ਗਏ। ਗੁਰੂ ਮਹਾਰਾਜ ਨੇ ਸਮਾਧੀਆਂ ਨਹੀਂ ਮੰਨੀਆਂ, ਸਾਖੀਆਂ 'ਚ ਤਾਂ ਆਉਂਦਾ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਸਾਖੀਆਂ ਵਾਲੇ ਨੇ ਆਪਣੀ ਅਕਲ ਦੇ ਹਿਸਾਬ ਨਾਲ ਗੱਲਾਂ ਲਿਖੀਆਂ ਹੋਈਆਂ, ਜਦੋਂ ਗੁਰਮੁਖ ਦੇ ਚਰਨੇ 'ਚ ਦੇਖਦੇ ਹਾਂ ਫਿਰ ਉਹ ਗਲਤ ਹੋ ਜਾਂਦੀ। ਉਹ ਸਹਿ ਸਮਾਧ ਕੰਟੀਨਿਊਟੀ ਹੋ ਜਾਂਦੀ ਹੈ ਗੁਰੂ ਦੇ ਪਿਆਰ ਦੀ, ਭੁੱਲਦਾ ਨਹੀਂ ਉਹ ਕਦੇ ਵੀ ਗੁਰੂ ਨੂੰ ਕਿਸੇ ਸਮੇਂ ਵੀ। ਫਿਰ ਉਹ ਜਿੱਥੇ ਰਹਿੰਦਾ ਉਹਨੂੰ ਚੌਥੀ ਪਦ ਵੀ ਕਹਿੰਦੇ ਨੇ। ਆਪਾਂ ਸਾਰੇ ਤਿੰਨ ਗੁਣਾਂ 'ਚ ਵਰਤਦੇ ਹਾਂ, ਚੌਥੀ ਦਾ ਨਹੀਂ ਸਾਨੂੰ ਪਤਾ। ਇਹ ਚੌਥੀ ਪਦ ਵੀ ਹੁੰਦੀ ਹੈ, ਚੌਥੀ ਪਦ ਵੀ ਗੁਰਮੁਖ ਵਰਤੇ। ਤਿੰਨ ਨਿਜਕਰ ਵਾਸਾ ਪਾਇਆ, ਪੂਰੇ ਸਤਿਗੁਰ ਕਿਰਪਾ ਕੀਨੀ, ਵਿੱਚੋਂ ਆਪ ਗਵਾਇਆ। ਜਿਹੜਾ ਮੈਂ ਭਾਵ ਹੈ ਉਹ ਖਤਮ ਹੋ ਗਿਆ ਉਹਦਾ। ਜਦੋਂ ਮੈਂ ਭਾਵ ਖਤਮ ਹੋ ਗਿਆ ਫਿਰ ਬਾਕੀ ਕੀ ਰਹਿ ਜਾਂਦਾ? ਅਸਲੀਅਤ ਰਹਿ ਜਾਂਦੀ ਹੈ। ਝੂਠ ਉਤਰ ਗਿਆ, ਹਨੇਰਾ ਦੂਰ ਹੋ ਗਿਆ, ਪ੍ਰਕਾਸ਼ ਹੀ ਪ੍ਰਕਾਸ਼ ਰਹਿ ਗਿਆ। ਭਰਮ ਪਿਆ ਹੋਇਆ ਸੀ ਰੱਸੀ ਦਾ ਵੀ, ਇਹ ਸੱਪ ਪਿਆ ਹਨੇਰੇ ਵਿੱਚ। ਜਦੋਂ ਚਾਨਣਾ ਹੋਇਆ ਤਾਂ ਪਤਾ ਲੱਗਿਆ ਵੀ ਇਹਦਾ ਸੱਪ ਨਹੀਂ ਰੱਸੀ ਹੈ। ਇਹ ਮਿਸਾਲਾਂ ਦਿੱਤੀਆਂ ਹੋਈਆਂ ਨੇ ਮਹਾਂਪੁਰਸ਼ਾਂ ਨੇ। ਸੋ ਇਸ ਤਰ੍ਹਾਂ ਦੇ ਨਾਲ ਜਦ ਮਹਾਰਾਜ ਨੇ ਦੇਖ ਲਿਆ ਵੀ ਹਾਂ ਇਹ ਪੁੱਗ ਗਈ ਨਰਕ, ਪਰ ਹੁਣ ਇਹ ਦੇਖਣਾ ਵੀ ਇਹ ਦੁੱਖ ਸੁੱਖ ਨੂੰ ਸਮਾਨ ਸਮਝ ਸਕਦਾ ਹੈ, ਘਾਟੇ ਵਾਧੇ ਨੂੰ, ਨਿੰਦਿਆ ਉਸਤ ਨੂੰ, ਮਾਣ ਅਪਮਾਨ ਨੂੰ, ਇਹਦੇ ਵਿੱਚ ਹੀ ਲੰਘਾਉਂਦੇ ਨੇ ਮਹਾਂਪੁਰਸ਼ ਸਾਰੇ। ਇਹਨੂੰ ਕਸਵੱਟੀ ਕਿਹਾ ਜਾਂਦਾ ਹੈ, ਐਗਜ਼ਾਮੀਨੇਸ਼ਨ ਕਿਹਾ ਜਾਂਦਾ ਹੈ। ਇਗਜ਼ਾਮ ਜਿਵੇਂ ਹੁੰਦੇ ਨੇ ਪੜ੍ਹਿਆ ਲਿਖਿਆਂ ਦੇ, ਇਹ ਮਹਾਂਪੁਰਸ਼ਾਂ ਦੇ ਉੱਤੇ ਕਸਵੱਟੀ ਲੱਗਿਆ ਕਰਦੀ ਹੈ, ਬੰਦਗੀ ਕਰਨ ਲੈਂਦੇ, ਕਿਉਂਕਿ ਗੁਰੂ ਇਹ ਚਾਹੁੰਦਾ ਵੀ ਇਹਦੇ ਖੋਟ ਨਿਕਲ ਜਾਵੇ ਸਾਰੀ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ, ਇੱਥੇ ਆ ਕੇ ਝੂਠਾ ਜਿਹੜਾ ਫੇਲ ਹੋ ਜਾਂਦਾ। ਰਾਮ ਕਸੌਟੀ ਸੋ ਸਹਿ, ਜੋ ਮਰਜੀ ਵਾ ਹੋਏ, ਜਿਹਨੇ ਆਪਣਾ ਆਪਾ ਭਾਵ ਵਿੱਚੋਂ ਖਤਮ ਕਰ ਦਿੱਤਾ ਉਹ ਸਹਿ ਜਾਂਦਾ, ਦੂਜਾ ਨਹੀਂ ਸਹਿ। ਜਿਹਨੇ ਸਭ ਕੁਝ ਗੁਰੂ ਦਾ ਜਾਣ ਲਿਆ ਉਹ ਸਹਿ ਜਾਂਦਾ। ਅਤੇ ਮਹਾਰਾਜ ਕਹਿਣ ਲੱਗੇ, ਭਾਈ ਮੰਝ ਤੇਰੇ ਨਾਲ ਇੱਕ ਗੱਲ ਕਰਨੀ ਹੈ। ਦੇਖ ਭਾਈ, ਤੇਰਾ ਸਾਰਾ ਭਾਈਚਾਰਾ ਜਿੰਨਾ ਵੀ ਹੈ ਉਹ ਸਰਵਰੀ ਹੈ, ਉਹ ਕਬਰ ਨੂੰ ਮੰਨਦੇ ਨੇ ਮੁਸਲਮਾਨ ਜੀ ਨੂੰ। ਹੁਣ ਤੂੰ ਜਦ ਜਾਏਗਾ ਅਸੀਂ ਤੈਨੂੰ ਭੇਜਦੇ ਹਾਂ, ਤੇਰੀ ਗੱਲ ਨਹੀਂ ਕਿਸੇ ਨੇ ਸੁਣਨੀ, ਤੇਰੀ ਮੁਖਾਲਫਤ ਹੋਊ ਬਹੁਤ ਭਾਰੀ। ਅਸੀਂ ਤੈਨੂੰ ਸਲਾਹ ਦਿੰਦੇ ਹਾਂ ਵੀ ਤੂੰ ਪਹਿਲੇ ਕੰਮ 'ਤੇ ਹੀ ਆ ਜਾ। ਕਹਿਣ ਸੱਚੇ ਪਾਤਸ਼ਾਹ, ਮੈਂ ਹੋਵਾਂ ਤਾਂ ਆਵਾਂ, ਮੈਂ ਤਾਂ ਹੁਣ ਰਿਹਾ ਹੀ ਨਹੀਂ ਹਾਂ, ਮੇਰਾ ਮੰਝ ਕੋਈ ਨਹੀਂ ਰਿਹਾ ਇੱਥੇ। ਇਹ ਵੀ ਬਾਤ ਸਮਝਣ ਵਾਲੀ। ਸੰਤ ਮਹਾਰਾਜ ਜੀ ਦੇ ਕੋਲ ਇੱਕ ਵਾਰੀ ਕੋਈ ਪ੍ਰੇਮੀ ਆ ਗਿਆ, ਅਸੀਂ ਬੇਨਤੀ ਕਰੀ। ਮੈਂ ਕਿਹਾ ਮਹਾਰਾਜ ਐਂ ਕਹਿੰਦਾ ਬਈ ਸੰਤ ਈਸ਼ਰ ਸਿੰਘ ਉਹਨਾਂ ਦੇ ਦਰਸ਼ਨ ਕਰਨੇ ਆ, ਕੀ ਹੁਕਮ ਹੈ? ਕਹਿੰਦੇ ਉਹਨੂੰ ਜਾ ਕੇ ਕਹਿਆ ਵੀ ਈਸ਼ਰ ਸਿੰਘ ਦਾ 20-25 ਸਾਲ ਹੋ ਗਏ ਮਰ ਗਿਆ ਸੀਗਾ। ਇਹ ਗੱਲ ਹੁਣ ਸਮਝਣ ਵਾਲੀ ਆ ਵੀ ਇਹ ਗੱਲ ਕੀ, ਬਈ ਉਹ ਤਾਂ ਮਰ ਚੁੱਕਿਆ, ਕਿੱਦਾਂ ਬਹੁਤ ਦੇਰ ਹੋ ਗਈ, ਉਹ ਤਾਂ ਭੁੱਲ ਵੀ ਗਏ ਲੋਕ ਉਹਨੂੰ, ਵੀ ਤੈਂ ਕਿਹੜੇ ਈਸ਼ਰ ਸਿੰਘ ਨੂੰ ਮਿਲਣਾ। ਕਹਿੰਦੇ ਉਹ ਤਾਂ ਚਲਿਆ ਗਿਆ, ਹੁਣ ਇੱਥੇ ਰਹਿ ਕੇ ਗਿਆ ਉਹੀ ਰਹਿ ਗਿਆ ਜਿਹੜਾ ਅਸਲੀ ਹੈ ਇਹਦੇ ਵਿੱਚ, ਜਿਹੜਾ ਨਕਲੀ ਸੀ ਉਹ ਜਾਂਦਾ ਰਿਹਾ। ਇਹ ਗੁਰਸਿੱਖ ਦੀ ਅਵਸਥਾ ਹੈ, ਇਹਦੇ ਵਿੱਚ ਜਦ ਅਸਲੀ ਰਹਿ ਜਾਂਦਾ ਨਕਲੀ ਨਿਕਲ ਜਾਂਦਾ, ਫਿਰ ਇਹ ਦੂਆ ਖਤਮ ਹੋ ਜਾਂਦਾ, ਇੱਕੋ ਇੱਕ ਹੋ ਜਾਂਦਾ, ਅੰਦਰ ਵੀ ਹੋਈ ਬਾਹਰ ਵੀ ਹੋਈ ਜਿੱਧਰ ਦੇਖਦਾ ਹੋਈ। ਸੋ ਭਾਈਵਾਂ ਜੀ ਨੇ ਕਿਹਾ ਵੀ ਪਾਤਸ਼ਾਹ ਮੇਰੇ 'ਚ ਜੇ ਹੋਊਗਾ ਤਾਂ ਹੀ ਦੁੱਖ ਸੁੱਖ ਮੰਨੂ। ਹੁਣ ਇਹਦੀ ਪ੍ਰੈਕਟਿਸ ਹੁੰਦੀ ਹੈ, ਇਮਤਿਹਾਨ ਹੋਇਆ ਕਰਦਾ। ਭਾਈ ਮਤੀ ਦਾਸ ਦਾ ਜਦ ਇਮਤਿਹਾਨ ਹੋਇਆ, ਕਿੱਡਾ ਕਰੜਾ ਸੀ, ਆਰਾ ਸਿਰ 'ਤੇ ਚੱਲ ਰਿਹਾ, ਆਦਮੀ ਕੰਬ ਜਾਂਦਾ ਵੀ ਆਏ ਜਲਾਦ ਖੜੇ ਨੇ ਐਡੇ ਐਡੇ, ਆਰਾ ਚੱਕਿਆ ਇਹਨਾਂ ਨੇ, ਹੁਣ ਮੇਰੇ ਚੀਰ ਨਾਲ ਕਿੰਨਾ ਦੁੱਖ ਲੱਗੇਗਾ। ਨਾ ਖਿੜਿਆ ਪਿਆ। ਜਲਾਦ ਕਹਿਣ ਲੱਗਿਆ ਵੀ ਮਤੀ ਦਾਸ, ਬੰਦੇ ਤਾਂ ਬਹੁਤ ਚੀਰੇ ਨੇ ਪਰ ਚੀਰਨ ਤੋਂ ਪਹਿਲਾਂ ਹੀ ਮਰ ਜਾਂਦੇ ਸੀ। ਉਹ ਜਦ ਅਸੀਂ ਆਰਾ ਰੱਖਿਆ ਤੇਰਾ ਚਿਹਰਾ ਕਿਉਂ ਖਿੜ ਗਿਆ? ਕਿਹੜੀ ਚੀਜ਼ ਹੈ ਜਿਹੜੀ ਤੇਰੇ ਅੰਦਰ ਕੋਈ ਐਸੀ ਹੈ ਜਿਹੜੀ ਆਰੇ ਦੇ ਆਏ ਤੇ ਖੁਸ਼ ਹੋ ਗਈ? ਉਹ ਕਹਿਣ ਲੱਗਾ ਤੁਸੀਂ ਕੀ ਲੈਣਾ, ਤੁਸੀਂ ਆਪਣਾ ਕੰਮ ਕਰੋ। ਕਹਿੰਦੇ ਜਿਹੜਾ ਤੂੰ ਚਾਹੇਗਾ ਅਸੀਂ ਤੇਰੀ ਵਿਸ਼ ਪੂਰੀ ਕਰਾਂਗੇ। ਇਹ ਗੱਲ ਦਾ ਭੇਦ ਦੇ ਸਾਨੂੰ। ਉਹ ਕਹਿਣ ਲੱਗਾ ਤੁਹਾਡੀ ਸਮਝ 'ਚ ਨਹੀਂ ਆਉਂਦਾ, ਨਾਮ ਦੀ ਇੱਕ ਅਵਸਥਾ ਹੁੰਦੀ ਹੈ ਜਿੱਥੇ ਜਾ ਕੇ ਸਭ ਦੁਆਇਤ ਖਤਮ ਹੋ ਜਾਂਦੀ ਹੈ, ਕੇਵਲ ਇੱਕੋ ਹੀ ਹੋ ਜਾਂਦਾ, ਦਿਖਦਾ ਨਹੀਂ ਹੈ, ਉਹ ਆਪੇ ਹੋ ਜਾਂਦਾ। ਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤਾ ਔਰ, ਉਹ ਇੱਕ ਖਮਾਰੀ ਹੁੰਦੀ ਹੈ, ਅਸਲੀ ਨਸ਼ਾ ਹੁੰਦਾ ਉਹ ਜਿਹੜਾ ਚੜ ਜਾਂਦਾ, ਉਹ ਨਹੀਂ ਫਿਰ ਉਤਰਿਆ ਕਰਦਾ। ਉਹਦੇ ਨਸ਼ਾ ਜਿਹੜਾ ਉਹ ਖੇੜੇ ਹੀ ਖੇੜੇ ਦਿੰਦਾ ਹੈ। ਪੜ ਲਓ, ਚੜੀ ਰਹੇ ਦਿਨ ਰਾਤ ਨਾ ਖਮਾਰੀ ਨਾ ਖੁਮਾਰੀ, ਚੜੀ ਰਹੇ ਦਿਨ ਰਾਤ ਨਾ ਖੁਮਾਰੀ ਨਾ ਖੁਮਾਰੀ, ਉਤਰ ਜਾਏ ਪ੍ਰਭਾਤ ਨਾਮ ਖਮਾਰੀ ਨਾਨਕਾ ਚੜੀ ਰਹੇ। ਸੱਚੇ ਪਾਤਸ਼ਾਹ, ਹੁਣ ਮੈਂ ਤੂੰ ਮੇਰੇ ਰੋਮ ਰੋਮ ਚ ਸਮਾ ਚੁੱਕੇ, ਹੁਣ ਮੈਂ ਕਿਵੇਂ ਛੱਡ ਸਕਦਾ? ਲਾਲ ਰੰਗ ਤਿਸਕੋ ਲਗਾ ਜਿਸਕੇ ਬੜਭਾਗਾ, ਮੈਲਾ ਕਦੇ ਨਾ ਹੋ ਬਈ ਨਾ ਲੱਗ ਕੇ ਦਾਗ। ਉਹ ਤਾਂ ਸਹਿਸਮਾਨਾ ਪੀਤਰੇ ਛੋਡਿਆ ਨਾ ਜਾਏ, ਉਹ ਤਾਂ ਅੰਦਰ ਸਮਾ ਗਿਆ, ਫਿਰ ਛੱਡ ਕੇ ਦਿਖਾਓ ਤਾਂ ਲਾਲ ਰੰਗ ਚੜ ਜਾਵੇ, ਕੱਪੜੇ ਦੀ ਮਰਜ਼ੀ ਆ ਵੀ ਜੇ ਛੱਡ ਛੁੱਟ ਜਾਵੇ। ਕਹਿਣ ਲੱਗੇ ਤੈਨੂੰ ਤਕਲੀਫ ਬਹੁਤ ਹੋਏਗੀ, ਹੱਦ ਤੋਂ ਜ਼ਿਆਦਾ ਤਕਲੀਫ ਹੋ। ਕਹਿੰਦਾ ਤੁਹਾਡੀ ਰਜ਼ਾ ਵਿੱਚ ਇਹ ਹੋਣੀ ਹੈ, ਜੋ ਤੁਹਾਨੂੰ ਪਾਉਣਾ ਉਹੀ ਹੋਣਾ, ਹੋਰ ਤਾਂ ਕੋਈ ਗੱਲ ਨਹੀਂ ਹੋਣੀ। ਮੈਂ ਤੁਹਾਡੇ ਜੋ ਤੁਹਾਨੂੰ ਪਾਉਂਦਾ ਉਹਦੇ ਵਿੱਚ ਮੈਂ ਖੁਸ਼। ਮਹਾਰਾਜ ਕਹਿੰਦੇ ਚੰਗਾ, ਜਾ ਜਦ ਅਸੀਂ ਬੁਲਾਵਾਂਗੇ ਫੇਰ ਆਈ। ਘਰ ਚਲਿਆ ਜਾਂਦਾ। ਐਸੀ ਮਾਇਆ ਵਰਤੀ, ਕਿਉਂਕਿ ਇਨਸਾਨ ਲੈਣਾ ਸੀ ਪਰਚਾ ਪਾਤਾ। ਪਹਿਲੇ ਦਿਨ ਜਾ ਕੇ ਆਓ, ਜਿਹੜੇ ਪਿੰਡ ਵਾਲੇ ਸੀ ਇਹਦੇ ਸਾਰੇ ਹੀ ਬੋਲਣ ਹੀ ਆਏ, ਖਬਰਸਾਰ ਨਹੀਂ ਲੈਣ ਆਏ। ਕਈ ਮਹੀਨਿਆਂ ਤੋਂ ਬਾਅਦ ਗਿਆ ਸੀ, ਇਹਨੇ ਕਿਹਾ ਤਾਂ ਗੁਰੂ ਦਾ ਸਿੱਖ ਬਣ ਗਿਆ, ਇਹ ਤਾਂ ਹੋਰਾਂ ਨੂੰ ਵੀ ਵਿਗਾੜੂ, ਇੱਥੇ ਕੋਈ ਜਾਓ ਹੀ ਨਾ ਇਹਦੇ ਕੋਲ। ਉਹ ਦੂਏ ਦਿਨ ਭਾਈ ਮੰਝ ਦੇ ਇੱਕ ਜੋੜੀ ਮਾਰ ਗਈ ਬਲਦਾਂ ਦੀ। ਚੌਧਰੀ ਸੀ ਬਹੁਤ ਵੱਡਾ, ਕਿੰਨੇ ਸੈਂਕੜੇ ਜ਼ਮੀਨ ਸੀ ਇਹਦੇ ਕੋਲ ਵਿੱਘੇ। ਦੂਸਰੇ ਦਿਨ ਮਰ ਗਈ, ਤੀਸਰੇ ਦਿਨ ਘੋੜੀਆਂ ਮਰ ਗਈਆਂ, ਮੱਝਾਂ ਮਰ ਗਈਆਂ, ਗਾਈਆਂ ਮਰ ਗਈਆਂ। ਕਹਿੰਦੇ ਦੇਖਿਆ ਸਵਾਦ ਗੁਰੂ ਦਾ, ਆ ਪੀਰ ਦੀ ਦੇਖ ਲਓ ਕਿੱਡੀ ਬੜੀ ਤਾਕਤ ਹੈ, ਮਾਰਨਾ ਸ਼ੁਰੂ ਕਰ ਲਿਆ ਨਾ, ਹੁਣ ਦੱਸੋ ਕਿੱਥੇ ਜਾਊਗਾ। ਉਹ ਪਟੜੀ ਫੇਰ ਪਿੰਡਾਂ ਦਾ ਇਕੱਠ ਕਰਿਆ, ਕਹਿੰਦੇ ਦੇਖੋ ਆ ਗਿਆ ਗੁਰੂ ਦਾ ਸਿੱਖ, ਆਪਣਾ ਪੀਰ ਹੋ ਗਿਆ ਨਾਰਾਜ਼, ਅਤੇ ਅਸੀਂ ਮਤਾ ਪਾਸ ਕਰਦੇ ਹਾਂ, ਇਹਨੂੰ ਪਿੰਡ ਚੋਂ ਕੱਢ ਦਿਓ, ਇਹਦੀ ਜ਼ਮੀਨ 'ਤੇ ਕਬਜ਼ਾ ਕਰ ਲਓ, ਘਰ 'ਤੇ ਕਬਜ਼ਾ ਕਰ ਲਓ। ਸਾਰੇ ਸਰੀਕਾਂ ਨੇ ਇਕੱਠੇ ਹੋ ਕੇ ਕਿਹਾ ਵੀ ਜਾਂ ਤਾਂ ਆ ਜਾ ਪਹਿਲੇ ਰਾਹ ਤੇ, ਤੇ ਨਹੀਂ ਤੈਨੂੰ ਅਸੀਂ ਪਿੰਡ 'ਚ ਨਹੀਂ ਵਸਣ ਦੇਣਾ। ਉਹ ਮਹਾਰਾ ਲਿਖਿਆ ਹੋਇਆ ਸੂਰਜ ਪ੍ਰਕਾਸ਼ 'ਚ ਵੀ ਉਹਦੀ ਸਾਰੀ ਸਰਦਾਰੀ ਵੀ ਖੋਹ ਲਈ, ਸਾਰੀ ਜ਼ਮੀਨ ਖੋਹ ਲਈ, ਪਸ਼ੂ ਵਿਚਾਰੇ ਦੇ ਮਰ ਗਏ, ਪਿੰਡ ਤੋਂ ਬਾਹਰ ਕੱਢ ਦਿੱਤਾ। ਅਤੇ ਨਾ ਕਿਹਾ ਨਾ ਸਾਰਿਆਂ ਨੂੰ ਕਿਹਾ ਵੀ ਇਹਨੂੰ ਪਾਣੀ ਨਹੀਂ ਪੀਣ ਨੂੰ ਦੇਣਾ, ਕੁਛ ਨਹੀਂ ਦੇਣਾ, ਨਾ ਖਾਣ ਨੂੰ ਦੇਣਾ, ਨਾ ਬੈਠਣ ਨੂੰ ਥਾਂ ਦੇਣਾ। ਕੱਲ੍ਹ ਦਾ ਚੌਧਰੀ ਅੱਜ ਘਰੋਂ ਤੁਰ ਰਿਹਾ, ਕੋਈ ਚੀਜ਼ ਉਹਦੇ ਕੋਲ ਨਹੀਂ। ਜਿਹੜੇ ਕੱਲ੍ਹ ਦੇ ਮਿੱਤਰ ਸੀ ਸਾਰੇ, ਕਿਉਂਕਿ ਚੌਧਰੀ ਸੀ ਵੱਡਾ, ਕਿਸੇ ਦੀ ਲੜਕੀ ਵੀ ਆਈ ਹੈ, ਕਿਸੇ ਨੂੰ ਪੈਸਾ ਦਿੱਤਾ, ਕਿਸੇ ਦੇ ਉੱਤੇ ਹੋਰ ਉਪਕਾਰ ਕਰੇ ਨੇ, ਕਿਸੇ ਦੇ ਝਗੜਾ ਹੁੰਦਾ, ਉਹ ਜਿੰਨੇ ਵੀ ਕੋਈ ਸੀ ਸਾਰੇ ਹੀ ਮੁੱਖ ਫੇਰ ਗਏ ਅਤੇ ਐਸੀ ਅਵਸਥਾ ਆ ਗਈ। ਟੋਈ ਕੋਈ ਦੇਵੇ ਨਾ ਮੁਸ਼ਕਲ ਹੁਣ ਬਹੁਤੀ ਬਣ ਗਏ, ਟੋਈ ਕੋਈ ਦੇਵੇ ਨਾ ਮੁਸ਼ਕਲ ਹੁਣ ਬਹੁਤੀ ਬਣ ਗਏ। ਬਣੇ ਟੋਈ ਕੋਈ ਨਾ ਦੇ, ਐਸੀ ਅਵਸਥਾ ਜਦੋਂ ਤੁਰਨ ਲੱਗੇ। ਘਰ ਵਾਲੀ ਹੈ ਤੇ ਜਵਾਨ ਲੜਕੀ ਹੈ, ਹੈਰਾਨ ਹੋਏ, ਦੇਖ ਰਹੇ ਨੇ ਵੀ ਇਹ ਲੋਕਾਂ ਨੂੰ ਕੀ ਹੋ ਗਿਆ, ਇੰਨੇ ਉਪਕਾਰ ਕਰੇ ਇਹ ਭੈਣਾਂ ਤੇ ਭਾਈਆਂ ਤੇ। ਭਰਾ ਜਿਹੜਾ ਹੁੰਦਾ ਬਿਪਤਾ ਪਈ ਤੇ ਕੰਮ ਆਉਂਦਾ, ਕਿਉਂਕਿ ਉਹਨੂੰ ਬਾਹਾਂ ਕਹਿੰਦੇ ਨੇ, ਇਹ ਤਾਂ ਭਰਾ ਵੀ ਅੱਖਾਂ ਮੀਚ ਬੈਠੇ, ਰਿਸ਼ਤੇਦਾਰ ਭਤੀਜੇ ਵੀ, ਹੋਰ ਜਿਨ੍ਹਾਂ ਦੇ ਉੱਤੇ ਬੜੇ ਬੜੇ ਉਪਕਾਰ ਕਰੇ ਸੀ, ਉਹ ਵੀ ਕੋਈ ਅੱਖ ਨਹੀਂ ਲਾਉਂਦਾ। ਪੈਣਾ ਤੇ ਪਾਈ ਦੀ ਦੁਸ਼ਮਣ ਹੁਣ ਛਵੀ ਬਣ ਗਏ, ਪੈਣਾ ਤੇ ਪਾਈ ਦੀ ਲਾਗੂ ਸਭ ਦੁਸ਼ਮਣ ਬਣ ਗਏ। Yeah. ਰੱਤ ਬਣੇ ਟੋਈ ਕੋਈ ਇਹਨਾਂ ਦੇ ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖੜ ਕੋਈ ਸਾਕ ਨਹੀਂ ਆਉਂਦਾ ਰੈਸਕਿਊ ਵਾਸਤੇ ਮਦਦ ਕਰਨ ਵਾਸਤੇ ਸਭੇ ਭੱਜੋ ਆਸਰਾ ਚੁੱਕਾ ਸਭ ਉਸਰਾਓ ਕੋਈ ਆਸਰਾ ਦੁਨੀਆਂ ਦਾ ਨਾ ਰਿਹਾ ਸਾਰੇ ਖਤਮ ਲੜਕੀ ਨੇ ਕਿਹਾ ਕਹਿੰਦੀ ਪਿਤਾ ਜੀ ਪਿਆਸ ਲੱਗੀ ਹੋਈ ਹੈ ਕਹਿੰਦੀ ਬੇਟਾ ਹੁਣ ਆਪਾਂ ਨੂੰ ਪਾਣੀ ਨਹੀਂ ਕਿਸੇ ਨੇ ਦੇਣਾ ਪਾਣੀ ਪੀਵਾਂਗੇ ਤੂੰ ਹਾਲੇ ਡੇਰਾ ਕਰ ਬੈਠਣ ਨਹੀਂ ਦਿੰਦੇ ਕਿਤੇ ਦਮ ਲੈਣ ਨਹੀਂ ਦਿੰਦੇ ਥੱਕ ਕੇ ਜੇ ਬੈਠਦਾ ਉਹਨੂੰ ਜਦੋਂ ਹੀ ਫਾੜ ਦਿੰਦੇ ਐਸੀ ਹਾਲਤ ਐਸੇ ਤਰ੍ਹਾਂ ਵਰਣਨ ਹੈ ਸੁੱਖ ਆਪਣੇ ਜਨਮ ਸਾਖੀ ਝੱਟ ਕਿੱਥੇ ਲਗਾਵਾਂ ਉਹ ਮਾਲਕਾ ਦੁਨੀਆਂ ਟਿਕਾਣਾ ਦੇਵੇ ਕਿੱਥੇ ਲਗਾਵਾਂ ਉਹ ਮਾਲਕਾ ਦੁਨੀਆਂ ਟਿਕਾਣਾ ਦੇਵੇ ਪੀਤਿਓ ਕਿਉਂ ਕਰ ਰੱਖਾਂ ਪਤ ਜੇ ਬੋਲਾਂ ਤਾਂ ਆਖੀਐ ਬੜਬੜ ਕਰੇ ਬਤ ਚੁੱਪ ਕਰਾਂ ਤਾਂ ਆਖੀਐ ਇਸ ਘਟਨਾ ਹੀ ਮਤ ਜੇ ਬਹਿ ਰਹਾਂ ਤਾਂ ਆਖੀਐ ਬੈਠਾ ਸਤਰ ਕਰ ਉੱਠ ਚਲਾਂ ਤਾਂ ਆਖੀਐ ਛਾਰ ਗਿਆ ਸਿਰ ਕਰ ਜੇਕਰ ਨਿਵਾਂ ਤਾਂ ਆਖੀਐ ਡਰਦਾ ਕਰੇ ਭਗਤ ਕਾਹੀ ਗੱਲੀ ਨਾ ਵੇਵਨੀ ਕਿੱਥੇ ਕੱਢਾਂ ਚਾਹਤੇ ਇੱਥੇ ਉੱਥੇ ਨਾਨਕਾ ਕਰਦਾ ਰੱਖੇ ਪਤ ਐਸੀ ਅਵਸਥਾ ਹੋ ਗਈ ਕੋਈ ਬੈਠਣ ਨੂੰ ਥਾਂ ਨਹੀਂ ਦਿੰਦਾ ਸਾਰੇ ਸਰਬਰੀਆਂ ਦੇ ਪਿੰਡ ਨੇ ਇਹਦੀ ਉਹ ਚੌਧਰ ਸੀ ਕੋਈ ਪਾਣੀ ਨੂੰ ਨਹੀਂ ਦਿੰਦਾ ਘਰ ਵਾਲੀ ਨੇ ਕਿਹਾ ਵੀ ਹੁਣ ਥਾਈ ਤਾਂ ਸਵੇਰੇ ਵੀ ਰੋਟੀ ਕਿਸੇ ਇਹਨੇ ਨਹੀਂ ਖਾਧੀ ਨਹੀਂ ਬੀਬਾ ਨੇ ਤੁਸੀਂ ਵੀ ਨਹੀਂ ਖਾਧੀ ਮੈਂ ਵੀ ਨਹੀਂ ਖਾਧੀ ਹੁਣ ਆਪਣੇ ਕੋਲ ਤਾਂ ਕੁਛ ਵੀ ਨਹੀਂ ਹੈ ਆਪਾਂ ਮੰਗਾਂਗੇ ਹੁਣ ਜਾ ਕੇ ਰੋਟੀ ਦਾ ਕੀ ਪ੍ਰਬੰਧ ਹੋਏਗਾ ਕਹਿਣ ਲੱਗਿਆ ਮੇਰੇ ਸਤਿਗੁਰੂ ਦੇ ਹੁਕਮ ਨੂੰ ਮੰਨੋ ਟਾਰਸ ਦਿੰਦਾ ਮੇਰੇ ਸਤਿਗੁਰੂ ਦਾ ਹੁਕਮ ਟਲ ਹੈ ਇਸ ਤਰ੍ਹਾਂ ਦੇ ਨਾਲ
ਰੋਜੀ ਦਿੰਦਾ ਹੈ ਪੱਥਰ ਦੇ ਕੀੜੇ ਨੂੰ ਤੈਨੂੰ ਕਿਉਂ ਨਾ ਦੇਵੇ ਬੰਦਿਆ ਦਿੰਦਾ ਹੈ ਪੱਥਰ ਦੇ ਕੀੜੇ ਤੈਨੂੰ ਕਿਉਂ ਨਾ ਦੇਵੇ ਬੰਦਿਆ Thank you.
ਜਾਂ ਆਹਰ ਜਿਉ ਭਰਿਆ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕਾ ਕੇ ਕਰ। ਇਹਦਾ ਤੁਸੀਂ ਕਾਹਦਾ ਫਿਕਰ ਕਰਦੇ ਹੋ? ਊੜੇ ਉਡਾਵੈ ਸੈਸਾਂ ਤਿੰਨ ਪਾਛੇ ਬਸਰੇ ਛਰਿਆ ਤਿੰਨ ਕਵਣ ਖਿਲਾਵੈ ਕਵਣ ਖਿਲਾਵੈ ਮਨ ਮੈਂ ਸਰਨ ਕਰਿਆ। ਕੂੰਜਾਂ ਉੜ ਕੇ ਆ ਜਾਂਦੀਆਂ ਅੰਡੇ ਦੇ ਕੇ, ਉਹਨਾਂ ਨੂੰ ਕੌਣ ਪਾਲਦਾ ਕੌਣ ਖਿਲਾਉਂਦਾ? ਰੋਜੀ ਦੇਣਾ ਤਾਂ ਪਰਮੇਸ਼ੁਰ ਦੇ ਪਰਮੇਸ਼ੁਰ ਦੀ ਡਿਊਟੀ ਹੈ, ਉਹ ਸਭ ਨੂੰ ਦਿੰਦਾ, ਤੁਸੀਂ ਫਿਕਰ ਨਾ ਕਰੋ। ਕੋਈ ਵੀ ਹੌਸਲਾ ਦਿੱਤਾ, ਅੱਗੇ ਚਲੇ ਜਾਂਦੇ ਨੇ, ਸਮਝਾਉਂਦੇ ਜਾਂਦੇ ਨੇ, ਕਹਿਣ ਲੱਗੇ ਮੇਰਾ ਪ੍ਰਭੂ ਜੋ ਕੁਛ ਕਰਦਾ ਉਹ ਠੀਕ ਹੈ ਹੋਇਆ ਕਰਦਾ, ਜੋ ਪ੍ਰਭ ਕਰੇ ਸੋ ਹੀ ਪਲ ਮਨ, ਦੁੱਖ ਸੁੱਖ ਦੁੱਖ ਉਹੀ ਧਿਆਈਏ, ਚਾਹੇ ਸੁੱਖ ਆ ਜਾਏ ਤਾਂ ਵੀ ਉਹਦਾ ਧਿਆਨ ਕਰੋ, ਦੁੱਖ ਆ ਜਾਏ ਤਾਂ ਵੀ ਧਿਆਨ ਕਰੋ। ਕੱਲ੍ਹ ਮੈਂ ਬੇਨਤੀ ਕਰੀ ਸੀ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਅਲਾਬਾ ਦਿੱਤਾ ਗੁਰੂ ਸਾਹਿਬ ਵਾਹਿਗੁਰੂ ਨੂੰ, ਇਹ ਮਿੱਤਰ ਕਹਿ ਕੇ ਕਿਹਾ, ਮਿੱਤਰ ਪਿਆਰੇ ਹਾਲ ਮਰੀਦਾਂ ਦਾ ਕਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ, ਮੈਂ ਪੁੰਜੇ ਪਿਆ ਬਿਸਤਰਾ ਕੋਈ ਨਹੀਂ, ਮੈਨੂੰ ਚੰਗਾ ਕਿਉਂਕਿ ਤੈਂ ਦਿੱਤਾ ਹੋਇਆ। ਇਹ ਪ੍ਰੀਤ ਨਿਭਾਉਣੀ ਹੱਥ 'ਤੇ ਜ਼ਿਆਦਾ ਔਖੀ ਹੈ, ਇਸੇ ਕਰਕੇ ਕਹਿੰਦੇ ਨੇ ਜੇ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਤੀਜੈ ਕਾਰਨ। ਕਹਿੰਦਾ ਦੇਖੋ ਇਹ ਨਾ ਕਰੇ, ਉਹ ਆਪ ਹੀ ਕਰਦਾ ਜੋ ਕੁਛ ਕਰੇ ਸੋਈ ਪਲ ਮਾਨੋ, ਸੁੱਖ ਦੁੱਖ ਉਹੀ ਧਿਆਈ ਹੈ, ਬਾਕੀ ਇਹ ਤਾਂ ਉਹਦੀ ਲੀਲਾ ਹੈ, ਕੋਈ ਫਰਕ ਨਹੀਂ ਹੈ, ਉਹ ਜਿਵੇਂ ਚਲਾਉਂਦਾ ਉਵੇਂ ਜਿਵੇਂ ਚੱਲਣਾ ਪੈਂਦਾ ਹੈ। ਪੜ੍ਹ ਲਓ,
ਇੱਕ ਨਾ ਨੂੰ ਪਲ ਨਵਾਰ ਦੇ, ਇੱਕ ਨਾ ਨੂੰ ਹੈ ਨਾ ਗੋਦਣੀ, ਇੱਕ ਨਾ ਨੂੰ ਪਲ ਨਵਾਰ, ਇੱਕ ਨਾ ਨੂੰ ਹੈ ਨਾ ਗੋਦਣੀ,
ਸ਼ੁਕਰਤ ਕਰ ਕਰ ਲਈ। ਕਹਿਣ ਲੱਗੇ ਤਾਂ ਮੇਰੇ ਮਾਲਕ ਦੀ ਮਰਜ਼ੀ ਹੈ, ਕਿਸੇ ਨੂੰ ਪਲੰਘ ਨੇ, ਕੋਈ ਉੱਤੇ ਖੜੇ ਪਹਿਰੇ ਦੇ ਰਹੇ ਨੇ, ਕੋਈ ਧਰਤੀ ਤੇ ਪੈਣ ਵਾਸਤੇ ਪਰਾਲੀ ਵੀ ਨਹੀਂ ਮਿਲਦੀ ਉਹਨਾਂ ਨੂੰ। ਫਿਕਰ ਨਾ ਕਰੋ, ਤੁਸੀਂ ਜੋ ਕੁਛ ਮੇਰਾ ਪ੍ਰਭੂ ਕਰ ਰਿਹਾ ਉਹਨੂੰ ਮੰਨੋ, ਜੋ ਕੁਛ ਕਰੇ ਸੋਈ ਭਲ ਮੰਨੋ, ਭਲਾ ਮੰਨੋ, ਉਹਦੇ 'ਚ ਨਾ ਕਰੋ, ਇਹਨੂੰ ਕੋਈ ਰਜਿਸਟ ਨਾ ਕਰੋ ਵੀ ਕੀ ਕੀਤਾ ਸਾਡੇ ਨਾਲ ਰੱਬ ਨੇ। ਬਹੁਤਿਆਂ ਕਹਿੰਦਾ ਜੀ ਨਾਮ ਜਪਦੇ ਆ ਸਾਡੇ ਨਾਲ ਕਿਉਂ ਹੋ ਗਿਆ ਧੋਖਾ, ਸਾਡੇ ਨਾਲ ਨਹੀਂ ਸੀ ਹੋਣਾ ਚਾਹੀਦਾ, ਦਾਨ ਵੀ ਕਰਦੇ ਹਾਂ ਗੁਰਦੁਆਰੇ ਵੀ ਜਾਂਦੇ ਹਾਂ, ਨਹੀਂ ਉਹ ਤਾਂ ਮਰਜ਼ੀ ਹੈ ਪ੍ਰਭੂ ਦੀ। ਜਿੰਨਾ ਚਿਰ ਉਹਦੀ ਰਜ਼ਾ ਵਿੱਚ ਅਸੀਂ ਨਹੀਂ ਆਉਂਦੇ ਨਾ, ਸਾਡਾ ਸੰਪਰਕ ਨਹੀਂ ਬਣਦਾ, ਪਿਆਰ ਨਹੀਂ ਪੂਰਾ ਬਣ ਸਕਦਾ। ਚਲੋ ਮੰਗਦਾ ਮੰਗਦਾ ਹੀ ਰਹਿ ਜਾਂਦਾ, ਜਿਹਨੇ ਆਪਾਂ ਸਮਰਪਣ ਕਰਤਾ ਉਹ ਨਹੀਂ ਮੰਗਿਆ ਕਰਦਾ ਕੁਛ, ਕੁਛ ਵੀ ਨਹੀਂ ਕਹਿੰਦਾ। ਸੋ ਇਸ ਤਰ੍ਹਾਂ ਦੇ ਨਾਲ ਇੱਕ ਪਿੰਡ ਆ ਗਿਆ ਸ਼ਾਮ ਨੂੰ, ਉੱਥੇ ਕੋਈ ਵਾਕਫ ਸੀਗੇ, ਗੁਰੂ ਦੇ ਸਿੱਖ ਸੀਗੇ, ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਮੇਰੇ ਸਤਿਗੁਰੂ ਦੇ ਭਾਣੇ ਵਿੱਚ ਹੋਇਆ। ਉਹ ਵੱਡਾ ਜਿਹੜਾ ਪਿੰਡ ਦਾ ਮਾਲਕ ਸੀ, ਉਹਨੇ ਗੱਲ ਸੁਣੀ, ਉਹ ਕਹਿੰਦਾ ਦੇਖ ਭਾਈ ਮੰਝ, ਜਿੱਥੇ ਤੇਰਾ ਜੀ ਕਰਦਾ ਤੂੰ ਜਿੰਨੀ ਜੀ ਕਰਦਾ ਜ਼ਮੀਨ ਰੋਕ ਕੇ ਘਰ ਪਾ ਲੈ। ਕਹਿਣ ਲੱਗਾ ਘਰ ਤਾਂ ਮੈਂ ਕੀ ਪਾਉਣਾ, ਮੈਂ ਤਾਂ ਥੋੜ੍ਹਾ ਜਿਹਾ ਸਾਡਾ ਨਰਵਾਇਆ ਟੱਬਰ ਛੋਟਾ ਜਿਹਾ, ਸਰਕੜਾ ਵੱਢਿਆ ਦੂਏ ਦਿਨ ਬਲੇ ਲਿਆਂਦੇ ਅਤੇ ਲਿਆ ਕੇ ਛਪਰੀ ਪਾ ਲਈ, ਕੰਧਾਂ ਵੀ ਸਰਕੜੇ ਦੀਆਂ ਕਰ ਲਈਆਂ, ਇੱਕ ਸਾਫਰ ਲੈ ਲਈ, ਅਤੇ ਹੁਣ ਖਾਣ ਨੂੰ ਉਹਨੂੰ ਕਹਿਣ ਲੱਗਿਆ ਚੌਧਰੀ ਨੂੰ, ਕਹਿੰਦਾ ਤੂੰ ਮੈਨੂੰ ਇੱਕ ਖੁਰਪਾ ਲਿਆ ਦੇ, ਇੱਕ ਤੰਗੜ ਲਿਆ ਦੇ, ਮੈਂ ਉਹਦੇ ਪੈਸੇ ਦੇ ਦਾਂਗਾ ਹੌਲੀ ਹੌਲੀ। ਖੁਰਪਾ ਚੱਕ ਲਿਆ, ਤੰਗੜ ਚੱਕ ਲਿਆ ਅਤੇ ਬਾਹਰ ਘਾਹ ਖੋਤਣਾ ਸ਼ੁਰੂ ਕਰ ਦਿੱਤਾ। ਕਿੱਥੇ ਕੱਲ੍ਹ ਦਾ ਚੌਧਰੀ, ਕਿੱਡੀ ਬੜੀ ਮਲਕੀਅਤ, ਸੈਂਕੜੇ ਵਿੱਘੇ ਉਹਦੀ ਜ਼ਮੀਨ, ਅਤੇ ਅੱਜ ਖੁਰਪਾ ਚੱਕੀ ਜਾਂਦਾ ਘਾਹ ਖੋਤਣ ਵਾਸਤੇ, ਕਿਉਂਕਿ ਖਾਣ ਨੂੰ ਕੁਛ ਵੀ ਨਹੀਂ ਹੈ। ਸ਼ਾਮ ਤੱਕ ਖੋਦਦਾ ਰਹੇ, ਸ਼ਾਮ ਨੂੰ ਬੜੀ ਪੰਡ ਚੱਕ ਕੇ ਲਿਆਇਆ ਸਿਰ 'ਤੇ ਆ ਕੇ ਨੇੜੇ ਨਗਰ ਸੀ ਕੋਈ, ਉੱਥੇ ਬੈਠ ਗਿਆ। ਤਾਂਗਿਆਂ ਵਾਲਿਆਂ ਨੇ, ਮੱਝਾਂ ਗਾਈਆਂ ਵਾਲਿਆਂ ਨੇ ਘਾਹ ਲੈ ਲਿਆ ਅਤੇ ਚਾਰ ਪੈਸੇ ਮਿਲੇ ਉਹਨੂੰ। ਚਾਰ ਪੈਸੇ ਵਿੱਚੋਂ ਦੋ ਪੈਸੇ ਗੁਰੂ ਦੇ ਕੱਢਤੇ, ਦੋ ਪੈਸੇ ਦਾ ਰਾਸ਼ਨ ਲਿਆ। ਇਸ ਤਰ੍ਹਾਂ ਦੇ ਨਾਲ ਅੰਮ੍ਰਿਤ ਵੇਲੇ ਜਾਗਦਾ, ਉਹਨਾਂ ਨੂੰ ਵੀ ਜਗਾਉਂਦਾ, ਭਜਨ ਕਰਦੇ ਨੇ, ਗੁਰੂ ਦਾ ਜਸ ਕਰਦੇ ਨੇ, ਕੀਰਤਨ ਕਰਦੇ ਨੇ, ਵਿਰਾਗ ਦੇ ਵਿੱਚ ਆ ਕੇ। ਲੇਕਿਨ ਵਿਰਾਗ ਇੰਨੇ ਦਰਸ਼ਨ ਤੋਂ ਬਗੈਰ ਰਹਿ ਨਹੀਂ ਸਕਦਾ। ਇਹੋ ਜਿਹੇ ਅੰਦਰ ਉੱਠਦੇ ਨੇ ਉਭਾਰ ਕਿ ਮੱਲੋ ਮੱਲੀ ਅੱਖਾਂ 'ਚ ਹੋ ਕੇ ਹੰਝੂਆਂ ਦੇ ਰੂਪ 'ਚ ਬਹਿ ਤੁਰਦੇ ਨੇ, ਅਤੇ ਇਸ ਤਰ੍ਹਾਂ ਦੇ ਭਾਵ ਉਹਦੇ ਅੰਦਰੋਂ ਆਉਂਦੇ ਨੇ ਬੜੋ ਪਿਆਰ ਨਾਲ।
ਫੰਗ ਵਿਕਦੇ ਹੋਣ ਬਜ਼ਾਰੀ, ਫੰਗ ਵਿਕਦੇ ਹੋਣ ਬਜ਼ਾਰੀ, ਗੁਰਾਂ ਨੂੰ ਮੈਂ ਉੱਡ ਕੇ ਮਿਲਾ ਪਿਆਰੇ ਪਿਆਰੇ, ਗੁਰਾਂ ਨੂੰ ਮੈਂ ਉੱਡ ਕੇ ਮਿਲਾ ਫੰਗ ਵਿਕਦੇ।
ਕਿਸੇ ਪਾਵ, ਬਿਰਹੋਂ ਦੇ ਅੰਦਰ ਜਾਗ ਰਹੇ ਨੇ। ਜੇ ਬਿਰਹਾ ਹੀ ਨਹੀਂ ਕਿਸੇ ਦੇ ਅੰਦਰ, ਮਹਾਰਾਜ ਕਹਿੰਦੇ ਉਹਦਾ ਮਸਾਣ ਹੁੰਦਾ। ਫਰੀਦਾ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿੱਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਣ। ਉਹਦਾ ਜਲਿਆ ਹੋਇਆ ਹੁੰਦਾ ਜਿਹਦੇ ਅੰਦਰ ਬਿਰਹਾ ਹੀ ਨਹੀਂ ਆਉਂਦਾ, ਕਿਉਂਕਿ ਬਿਰਹਾ ਬਹੁਤ ਵੱਡੀ ਚੀਜ਼ ਹੈ। ਸਾਧ ਸਿੰਘ ਜੀ ਸੀਤਾ ਜੀ ਨੂੰ ਰਾਵਣ ਲੈ ਗਿਆ ਚੁਰਾ ਕੇ। ਰਾਮ ਚੰਦਰ ਜੀ ਟੋਲ ਰਹੇ ਨੇ, 14 ਕਲਾ ਸੰਪੂਰਨ ਅਵਤਾਰ ਜਾਣਦੇ, ਸਭ ਕੁਛ ਸੀ ਅਵਤਾਰਾਂ ਨੂੰ, ਗੁਰੂਆਂ ਨੂੰ ਸਭ ਪਤਾ ਹੁੰਦਾ, ਪਰ ਮਨੁੱਖੀ ਕਿਰਿਆ ਤੋਂ ਗਾਹ ਨਹੀਂ ਲੰਘਿਆ ਕਰਦੇ, ਮਨੁੱਖੀ ਨਾਟ ਕਰਦੇ। ਉਸ ਵੇਲੇ ਹਨੂੰਮਾਨ ਨੂੰ ਭੇਜਿਆ ਵੀ ਤੂੰ ਤਲਾਸ਼ ਕਰ। ਇਕੱਲੇ ਇਕੱਲੇ ਦਰਖਤ ਨੂੰ ਪੁੱਛਦੇ ਨੇ, ਇਕੱਲੇ ਇਕੱਲੇ ਪੰਛੀ ਨੂੰ ਪੁੱਛਦੇ ਨੇ, ਦਰਿਆ ਨੂੰ ਪੁੱਛਦੇ ਆ, ਪੱਥਰਾਂ ਨੂੰ ਪੁੱਛਦੇ ਨੇ ਵੀ ਕਿਤੇ ਸੀਤਾ ਦਾ ਪਤਾ ਹੈ ਕੁਛ। ਟੋਲਦੇ ਫਿਰਦੇ ਨੇ ਜੰਗਲਾਂ ਦੇ ਅੰਦਰ, ਸੁਗਰੀਵ ਕੋਲ ਪਹੁੰਚ ਗਈ, ਉੱਥੇ ਹਨੂੰਮਾਨ ਸੀ ਉਹਨਾਂ ਦਾ ਜਰਨੈਲ, ਇਹਨਾਂ ਦਾ ਭਗਤ ਹੋ ਗਿਆ। ਤਾਂ ਉਹਨੂੰ ਕਿਹਾ ਵੀ ਹਨੂੰਮਾਨ ਤੇਰੇ ਵਿੱਚ ਸਮਰੱਥਾ ਹੈ, ਤੂੰ ਤੈਨੂੰ ਪਵਨ ਭੂਤ ਕਹਿੰਦੇ ਨੇ, ਤੂੰ ਉੜ ਕੇ ਜਾ ਸਕਦਾ, ਉੜ ਕੇ ਜਾ ਕੇ ਦੇਖ ਕਿਤੇ ਸੀਤਾ ਜੀ ਨਜ਼ਰ ਪੈ ਜੇ, ਇਹ ਵੀ ਬਿਰਹੋਂ ਦੇ ਵਿੱਚ ਕੁੱਠੇ ਹੋਏ ਨੇ। ਉਹ ਚਲਿਆ ਗਿਆ, ਜਾ ਕੇ ਪਤਾ ਲੱਗ ਗਿਆ ਵੀ ਲੰਕਾ ਦੇ ਵਿੱਚ। ਉੱਥੇ ਜਦ ਗਿਆ ਤਾਂ ਸੀਤਾ ਜੀ ਨੂੰ ਮਿਲਿਆ, ਮੁੰਦਰੀ ਇਹਨਾਂ ਨੇ ਦਿੱਤੀ, ਉਹਨੇ ਪਛਾਣ ਲਈ ਵੀ ਇਹ ਤਾਂ ਉਹਨਾਂ ਕੋਲੋਂ ਆਇਆ। ਜੋ ਉਹਦਾ ਹਾਲ ਹੋਇਆ ਨਾ ਉਸ ਵੇਲੇ ਸੀਤਾ ਜੀ ਦਾ, ਉਹੀ ਜਾਣਦਾ, ਦੂਜੇ ਨੂੰ ਨਹੀਂ ਪਤਾ ਹੁੰਦਾ ਹੈ। ਪਰੋਂ
ਜਿਸ ਤਨ ਲੱਗੀਆਂ ਸੋਈ ਤਨ ਜਾ, ਕਿਸੇ ਦੀ ਲੱਗੀ ਕੌਣ ਜਾਣਦਾ।
ਦੂਜੇ ਨੂੰ ਨਹੀਂ ਪਤਾ ਲੱਗਦਾ, ਜਿਹਦੇ ਤਨ ਨੂੰ ਲੱਗੀ ਹੁੰਦੀ ਹੈ ਉਹੀ ਇਸ ਵਾਰਤਾ ਨੂੰ ਜਾਣਦਾ। ਸੋ ਹਨੂੰਮਾਨ ਜੀ ਨੇ ਜਦੋਂ ਮੁੰਦਰੀ ਕੱਢ ਕੇ ਦਿੱਤੀ, ਸੀਤਾ ਜੀ ਇੰਨੇ ਵਿਰਾਗ ਚ ਆਈ ਮੁੰਦਰੀ ਦੇਖ ਕੇ, ਮੂਰਛਿਤ ਹੋ ਗਈ, ਬੋਲ ਨਹੀਂ ਰਹੀ, ਫਿਰ ਅੱਖ ਖੋਲਦੀ ਹੈ ਫਿਰ ਮੂਰਛਿਤ ਹੋ ਜਾਂਦੀ। ਦਰਵਾਜ਼ ਦਿੱਤਾ ਵੀ ਛੇਤੀ ਲੈ ਜਾਣਗੇ, ਥੋੜਾ ਚਿਰ ਦਾ ਵਿਛੋੜਾ ਹੋਰ ਹੈ, ਕਿੰਨਾ ਔਖਾ ਹੈ ਇੱਕ ਔਰਤ ਪ੍ਰਦੇਸ਼ ਜਾ ਕੇ ਕਿਸੇ ਦੁਸ਼ਟ ਦੇ ਹੱਥ ਵਿੱਚ ਆ ਜਾਵੇ, ਕਿੰਨਾ ਮੁਸ਼ਕਿਲ ਹੈ, ਇਹਨੂੰ ਸਮਝਣਾ ਹੀ ਔਖਾ। ਜਿਸ ਵਕਤ ਵਾਪਸ ਆ ਕੇ ਰਾਮ ਚੰਦਰ ਜੀ ਨੇ ਕਿਹਾ, ਓ ਹਨੁਮਾਨ ਕਹਿਓ ਰਘਵੀਰ, ਕੁਛ ਸੁੱਧ ਹੈ ਸੀ ਕਿ ਚਿਤਮਾ, ਕੁਛ ਪਤਾ ਲੱਗਿਆ ਇਸ ਧਰਤੀ ਦੇ ਉੱਤੇ ਸੀਤਾ ਜੀ ਦਾ? ਕਹਿਣ ਲੱਗਿਆ, ਹੈ ਲੰਕ ਕਲੰਕ ਬਿਨਾ, ਬਸ ਹੈ ਰਾਵਣ ਬਾਗ ਕੇ ਤਰ ਛਾਹੀ ਮੈਂ। ਕਹਿਣ ਲੱਗਿਆ, ਹਾਂ ਮਹਾਰਾਜ, ਕਲੰਕ ਤੋਂ ਬਗੈਰ ਅਜੇ ਕੋਈ ਕਲੰਕ ਨਹੀਂ ਲੱਗਿਆ, ਤੇ ਰਾਵਣ ਦੇ ਬਾਗ ਵਿੱਚ ਦਰਖਤ ਥੱਲੇ ਡੇਰਾ ਕਰਿਆ ਹੋਇਆ, ਉਹਨੇ ਵੱਡਾ ਦਰਖਤ ਸੀ ਬਾਟਕਾ ਬਰੋਟੇ ਦਾ, ਜੜਾਂ ਜੁੜਾਂ ਬਹੁਤ ਸੀ, ਉੱਥੇ ਉਹਨੇ ਰਹਿਣਾ। ਤੀਸਰਾ ਸਵਾਲ ਉਹਨਾਂ ਨੇ ਕਰਿਆ, ਜੀਵਤ ਹੈ? ਕਹਿੰਦੇ ਜਿਉਂਦੀ ਹੈ। ਜਵਾਬ ਦਿੱਤਾ, ਅੱਖਾਂ 'ਚ ਪਾਣੀ ਆ ਗਿਆ ਉਹਦੇ, ਹਨੂੰਮਾਨ ਦੇ ਜਵਾਬ ਨਹੀਂ ਦੇ ਹੁੰਦਾ। ਕਹਿੰਦੇ ਅਸੀਂ ਤੈਨੂੰ ਪੁੱਛ ਰਿਹਾ ਹਨੂੰਮਾਨ, ਜੀਵਤ ਹੈ? ਕਹਿੰਦਾ ਕਹਿਵੇ ਕੋਈ ਨਾਥ, ਕਹਿਣ ਵਾਸਤੇ ਹੀ ਮੈਂ ਕਹਿਣਾ ਜਿਉਂਦੀ ਹੈ। ਕਹਿੰਦੇ ਫਿਰ ਸੋ ਮਰ ਕੇ ਉਹਨਾਂ ਗਈ ਹਮਰੇ ਵਿਸ਼ਰਾਹੀ, ਉਹਨੇ ਉਹ ਤਾਂ ਜਿਉਂਦੀ ਰਹਿਣਾ ਨਹੀਂ ਸੀ, ਤੇ ਉਹ ਚੜ੍ਹਾਈ ਕਿਉਂ ਨਾ ਕਰੀ ਮੇਰੇ ਨਾਲੋਂ ਵਿਛੜ ਕੇ, ਕਿਉਂਕਿ ਵਿਛੋੜਾ ਬਹੁਤ ਔਖਾ, ਨਹੀਂ ਜਿਉਂਦਾ ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੈ ਬੂੰਦ ਵੀ ਹੋਣਾ ਚਾਤਰ ਕੋ, ਕਿਉਂ ਕਰਤਰਤਾਵੈ ਨਦ ਨਾਦ ਕਰਾਂਕੇ ਵੇਧਿਆ ਸਾਨੂੰ ਖੁੱਟਤਾਵੈ, ਬਾਬਰ ਲੋਭੀ ਕੁਸਮ ਬਾਸ ਕਾ ਮਿਲਾਪ ਨਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ਕਾ। ਸਿੱਖ ਵੀ ਮੁਰਝਾ ਜਾਂਦਾ ਹੈ, ਇਸੇ ਕਰਕੇ ਇਹ ਸਿੱਖ ਚੱਖੜ ਜਾਂਗੀ ਮੀਂਹ ਵਰਸੇ ਪੀਗੁਰ ਦੇਖਣ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪਾਈ, ਜੋ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਿਹਦਾ ਸਿੱਖ ਦਾ ਪਿਆਰ ਹੈ ਗੁਰੂ ਨਾਲ, ਉਹ ਨਹੀਂ ਜਿਉਂਦਾ ਰਹਿੰਦਾ, ਉਹ ਤਾਂ ਆਪਣੇ ਪਿਆਰੇ ਤੋਂ ਪਹਿਲਾਂ ਹੀ ਜਾਣਾ ਚਾਹੁੰਦਾ, ਉਹ ਨਹੀਂ ਬਾਅਦ ਵਿੱਚ ਜਾਣਾ। ਜਿਹਦੇ ਨਾਲ ਪਿਆਰ ਹੈ ਉਹ ਤੋਂ ਪਹਿਲਾਂ ਹੀ ਕਹਿੰਦੇ ਨੇ ਵੀ ਮੈਂ ਸੰਸਾਰ ਤੋਂ ਚਲੇ ਜਾ, ਮੈਨੂੰ ਇਹ ਦਿਨ ਦੇਖਣੇ ਨਾ ਪੈਣ, ਕਿਉਂਕਿ ਪਿੱਛੋਂ ਜਿਉਣਾ ਬਹੁਤ ਔਖਾ ਹੋ ਜਾਂਦਾ। ਸੋ ਕਹਿਣ ਲੱਗੇ, ਮਰ ਕਿਉਂ ਨਾ ਗਈ ਹਮਰੇ ਵਿਛੜਾ ਜੀ, ਉਹ ਤਾਂ ਇੱਕ ਸਕਿੰਟ ਵੀ ਨਹੀਂ ਸੀ ਜਿਉਂਦੀ ਰਹਿੰਦੀ। ਜਵਾਬ ਦਿੱਤਾ, ਕਹਿਣ ਲੱਗਿਆ, ਪ੍ਰਾਣ ਵਸੇ ਪਦ ਪੰਕ ਜਮੈਂ, ਹੇ ਮਹਾਰਾਜ ਉਹਦੇ ਪ੍ਰਾਣ ਤੇਰੇ ਚਰਨਾਂ 'ਚ ਵਸ ਰਹੇ ਨੇ, ਜਮ ਆਪਤ ਹੈ ਪਰ ਪਾਵਤ ਨਹੀਂ, ਪ੍ਰਾਣ ਲੈਣ ਵਾਸਤੇ ਆਉਂਦੇ ਨੇ ਲੇਕਿਨ ਪ੍ਰਾਣ ਲੱਭਦੇ ਨਹੀਂ, ਤੇਰੇ ਚਰਨਾਂ ਤੱਕ ਉਹਨਾਂ ਦੀ ਪਹੁੰਚ ਨਹੀਂ। ਸੋ ਇਹਨਾਂ ਨੂੰ ਤਾਂ ਉਹੀ ਜਾਣਦਾ, ਭਾਈ ਮੰਝ ਦੀ ਜੋ ਹਾਲਤ ਹੈ ਬਹੁਤ ਹੋਰ ਤਰ੍ਹਾਂ, ਬਿਰਹੋਂ ਦਾ ਕੁੱਠਿਆ ਪਿਆ, ਕਿਰਤ ਕਰ ਰੋਜ਼ ਲਿਆਉਂਦਾ, ਦੋ ਪੈਸੇ ਗੁਰੂ ਦੇ ਰੱਖਦਾ, ਦੋ ਪੈਸੇ ਖਾਂਦੇ ਨੇ, ਦੋ ਤਿੰਨ ਮਹੀਨੇ ਲੰਘ ਗਏ, ਗੁਰੂ ਦਾ ਹੁਕਮ ਹੈ ਸਾਡੇ ਬੁਲਾਏ ਬਗੈਰ ਨਾ ਹੀ। ਉਸ ਵੇਲੇ ਮੇਵੜੇ ਨੂੰ ਹੁਕਮ ਦਿੱਤਾ ਵੀ ਜਾ ਫਲਾਣੇ ਪਿੰਡ ਦੇ ਵਿੱਚ ਭਾਈ ਮੰਝ ਰਹਿੰਦਾ, ਆ ਸਾਡਾ ਹੁਕਮਨਾਮਾ ਦੇ ਦੀ, ਪਰ 20 ਰੁਪਈਏ ਲੈ ਕੇ ਦੇ। ਹੁਣ ਕਸਵੱਟੀ ਇੱਕ ਨੰਬਰ ਹੋਰ ਲੱਗ ਗਈ, ਪਹਿਲਾਂ ਤਾਂ ਸਭ ਕੁਝ ਜਾਂਦਾ ਰਿਹਾ, ਨਰਾਦਰ ਵੀ ਹੱਦ ਤੋਂ ਜ਼ਿਆਦਾ ਹੋ ਗਿਆ, ਰਹਿਣ ਨੂੰ ਕੋਈ ਥਾਂ ਨਹੀਂ ਮਿਲਦਾ, ਜਿਹੜਾ ਕੰਮ ਨਹੀਂ ਕਰਿਆ ਉਹ ਕਰਨਾ ਪੈ ਗਿਆ, ਹੱਥਾਂ ਛਾਲੇ ਪਏ ਨੇ। ਮੇਵੜਾ ਆ ਗਿਆ, ਆ ਕੇ ਉਹਨੇ ਜਦ ਦੱਸਿਆ ਮੈਂ ਗੁਰੂ ਪਾਸੋਂ ਆਇਆ, ਖੇੜਾ ਖਿੜ ਗਿਆ ਉਸ ਵੇਲੇ ਭਾਈ ਮੈਂ, ਪਤਾ ਨਹੀਂ ਲੱਗਦਾ ਵੀ ਮੈਂ ਇਹਨੂੰ ਕੀ ਦੇਵਾਂ। ਰਾਤ ਨੂੰ ਗੁਰੂ ਦੀਆਂ ਗੱਲਾਂ ਹੁੰਦੀਆਂ ਰਹੀਆਂ, ਸੋਚੀ ਜਾਂਦਾ ਵੀ ਮੈਂ ਇਹਨੂੰ ਕੀ ਦੇਵਾਂ, ਮੇਰੇ ਸਤਿਗੁਰੂ ਦੀ ਗੱਲ ਸੁਣਾਉਂਦਾ, ਇਹਦਾ ਕੀ ਮੁੱਲ ਹੋ ਸਕਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਪੁਰੋ ਪਿਆਰ ਦਾ, ਅੱਧੋ ਅੱਧ ਪੜਿਓ ਭਾਈ।
ਸੀਸ ਪੱਟ ਕੇ ਬਣਾ ਦਿਆ ਮੂਲਾ, ਕੱਲਾ ਜੋਤਿਆ ਵੀ ਤੇਰੀਆਂ, ਗੱਲਾਂ ਸੋਚਣਾ
ਪਿਆਰੇ ਦੀਆਂ ਗੱਲਾਂ, ਉਹਦਾ ਕੋਈ ਮੁੱਲ ਨਹੀਂ ਹੋਇਆ ਕਰਦਾ। ਮੁੱਲ ਇਹ ਹੈ ਕਿ ਆਪਣਾ ਆਪਾ ਵੇਚਦੇ ਉਹਦੇ ਅੱਗੇ। ਸੋ ਇਸ ਤਰ੍ਹਾਂ ਦੇ ਨਾਲ ਸਾਰੀ ਰਾਤ ਗੱਲਾਂ ਕਰਦੇ ਰਹੇ। ਉਹ ਫੇਰ ਭਾਈ ਮੰਝ ਕਹੇ ਵੀ ਸ਼ੇਖ ਗੁਰੂ ਸਾਹਿਬ ਹੋਰ ਕੀ ਕਹਿੰਦੇ ਸੀ, ਆਪਾਂ ਵੀ ਜਾਣਦੇ, ਸਾਡਾ ਰੋਜ਼ ਦਾ ਤਜਰਬਾ ਕਿ ਪਿਆਰੇ ਕੋਲੋਂ ਆਇਆ ਹੋਵੇ, ਛੋਟਾ ਜਿਹਾ ਸੁਨੇਹਾ ਦੇ ਦੇਵੇ, ਜੀ ਨਹੀਂ ਲੱਗਦਾ। ਫਿਰ ਅਸੀਂ ਕਹਿੰਦੇ ਹੋਰ ਕੀ ਕਹਿੰਦਾ ਸੀ, ਉਹ ਇੱਕ ਅੱਧੀ ਗੱਲ ਭੁੱਲੀ ਹੋਰ ਦੱਸ ਦਿੰਦਾ। ਫਿਰ ਅਸੀਂ ਕਹਿੰਦੇ ਹੋਰ ਗਾਹਾਂ ਕੀ ਕਹਿੰਦਾ ਸੀ। ਉਹ ਜਿਹੜੀਆਂ ਪਹਿਲੀਆਂ ਗੱਲਾਂ ਕਰੇ ਫੇਰ ਚਲਾ ਲਓ, ਉਹ ਨਵੀਆਂ ਲੱਗਦੀਆਂ, ਫਿਰ ਨਵੀਆਂ ਲੱਗਦੀਆਂ, ਫਿਰ ਨਵੀਆਂ ਲੱਗਦੀਆਂ। ਆਪਣੇ ਪਿਆਰੇ ਦੀ ਬਾਤ ਕਦੇ ਵੀ ਪੁਰਾਣੀ ਨਹੀਂ ਹੋਇਆ, ਪੁਰਾਣੀ ਨਹੀਂ ਹੋਇਆ ਕਰਦੀ, ਹਮੇਸ਼ਾ ਨਵੀਂ ਰਹਿੰਦੀ। ਸਾਰੀ ਰਾਤ ਲੰਘ ਗਈ, ਅੰਮ੍ਰਿਤ ਵੇਲਾ ਹੋਇਆ, ਉੱਠੇ, ਨਿਤਨੇਮ ਕਰਿਆ, ਭਜਨ ਕਰਿਆ, ਦਿਨ ਚੜ੍ਹ ਗਿਆ, ਜਲ ਪਾਣੀ ਛਕਾਇਆ। ਉਹ ਚਿੱਠੀ ਲਈ ਬੈਠਾ ਕੋਲ, ਹੌਸਲਾ ਨਹੀਂ ਪੈਂਦਾ ਉਹਦਾ ਚਿੱਠੀ ਦੇਣ। ਕੋਈ ਘਰ ਦੀ ਹਾਲਤ ਦੇਖੀ ਵੀ ਇਹ ਤਾਂ ਸਫਤੇ ਪਏ ਨੇ, ਬਰਤਨ ਵੀ ਕੋਈ ਨਹੀਂ ਹੈ, ਹੱਥਾਂ 'ਤੇ ਚੱਕ ਕੇ ਰੋਟੀ ਖਾ ਲੈਂਦੇ ਨੇ। ਭਾਈ ਮੰਝ ਨੇ ਕਿਹਾ ਕੋਈ ਹੁਕਮ, ਕਹਿਣ ਲੱਗੇ ਭਾਈ ਮੰਝ ਹੁਕਮ ਤਾਂ ਹੈਗਾ ਪਰ ਮੈਂ ਕਹਿ ਨਹੀਂ ਸਕਦਾ, ਮੈਨੂੰ ਬੜਾ ਔਖਾ ਹੈ। ਕਹਿੰਦੇ ਨਾ ਤੂੰ ਕਹਿ, ਨਿਸ਼ੰਕ ਹੈ। ਕਹਿੰਦਾ ਮਹਾਰਾਜ ਨੇ ਹੁਕਮਨਾਮਾ ਭੇਜਿਆ ਪਰ ਨਾਲ ਇਹ ਹੁਕਮ ਕਰਿਆ ਦੇਣਾ ਤਾਂ ਹੈ ਜੇ 20 ਰੁਪਈਏ ਦੇਵੇ, 20 ਰੁਪਈਏ ਅੱਜ ਦੇ 12,500 ਰੁਪਈਆ ਅੱਜ ਦੇ ਭਾਅ ਦਾ, ਉਸ ਵੇਲੇ ਦੇ ਭਾਅ ਦਾ। ਹੁਣ ਉਹ ਤਾਂ ਦੋ ਪੈਸੇ ਬਚਾਉਂਦੇ ਸੀ, ਦੋ ਪੈਸੇ ਖਾਂਦੇ ਸੀ, ਕਿੰਨੇ ਕੁ ਪੈਸੇ ਹੁਣ ਇਹਨੇ ਸੁਣਿਆ, ਚੁੱਪ ਹੋ ਗਈ। ਘਰ ਵਾਲੀ ਨੇ ਵੀ ਸੁਣਿਆ, ਲੜਕੀ ਨੇ ਵੀ ਸੁਣਿਆ, ਤਿੰਨੇ ਹੀ ਗੁਰੂ ਦੇ ਪਿਆਰ ਵਿੱਚ ਜਿਉਂਦੇ ਸੀ। ਲੜਕੀ ਕਹਿਣ ਲੱਗੀ ਪਿਤਾ ਅਰਦਾਸ ਨਾ ਹੋ, ਦੇਖ ਮੈਂ ਜਵਾਨ ਹਾਂ, ਕੰਮ ਕਰ ਸਕਦੀ ਹਾਂ, ਕੱਪੜੇ ਧੋ ਸਕਦੀ ਹਾਂ, ਲਿਪ ਸਕਦੀ ਹਾਂ, ਰੋਟੀਆਂ ਲਾ ਸਕਦੀ ਹਾਂ, ਹੋਰ ਅਨੇਕਾਂ ਕੰਮ, ਬੱਚੇ ਕਢਾ ਸਕਦੀ ਹਾਂ, ਤੁਸੀਂ ਮੇਰੀ ਲੇਬਰ ਬਾਉਂਡਡ ਕਰ ਦਿਓ, ਗਹਿਣੇ ਕਰ ਦਿਓ, ਜਦ ਮੇਰੇ ਪੂਰੇ ਹੋ ਜਾਣਗੇ 20 ਰੁਪਈਏ ਮੈਂ ਆਜ਼ਾਦ ਹੋ ਜਾਵਾਂਗੀ। ਅਤੇ ਉਹਦੀ ਮਾਂ ਵੱਲ ਦੇਖਿਆ, ਕਹਿਣ ਲੱਗੀ ਹੁਣ ਠੀਕ ਆ, ਗੁਰੂ ਨੂੰ, ਗੁਰੂ ਦਾ ਹੁਕਮ ਆਪਾਂ ਮੰਨਣਾ, ਹੁਣ ਤਾਂ ਹੀ ਮੰਨਦੇ ਹਾਂ ਜਾਂ ਐਵੇਂ ਹੀ ਮੰਨਣਾ। ਸੋ ਲੜਕੀ ਨੂੰ ਬਾਉਂਡਰ ਲੇਬਰ 'ਚ ਕਿਸੇ ਭਲੇ ਪੁਰਸ਼ ਦੇ ਹਵਾਲੇ ਕਰਤਾ, 20 ਰੁਪਈਏ ਲਏ, ਹੁਕਮਨਾਮਾ ਲੈ ਲਿਆ, ਅੱਖਾਂ ਨਾਲ ਲਾਇਆ, ਸਿਰ 'ਤੇ ਰੱਖਿਆ, ਖੁਸ਼ੀ ਦੀ ਕੋਈ ਹੱਦ ਨਹੀਂ ਵੀ ਮੈਂ ਹੁਣ ਖੋਲ੍ਹੂੰ, ਮੇਰੇ ਗੁਰੂ ਦੇ ਹੱਥਾਂ ਨਾਲ ਲਿਖੇ ਹੋਏ ਅੱਖਰਾਂ ਦੇ ਦਰਸ਼ਨ ਹੋਣਗੇ। ਜਦ ਖੋਲ੍ਹਿਆ ਉਹਦੇ 'ਚ ਲਿਖਿਆ, ਭਾਈ ਮੰਝ ਸਾਡੀਆਂ ਖੁਸ਼ੀਆਂ, ਤੇਰਾ ਠੀਕ ਹੈ, ਤੇਰਾ ਨਿਤਨੇਮ, ਤੂੰ ਪਿਆਰ ਵਿੱਚ ਰਹਿਣਾ, ਲੱਗਿਆ ਰਹਾ ਇਸ ਦੇ ਉੱਤੇ, ਹੋਰ ਕੁਛ ਨਹੀਂ ਲਿਖਿਆ। ਉਹ ਚਲਿਆ ਗਿਆ। 2 ਮਹੀਨੇ ਫਿਰ ਲੰਘ ਗਏ। ਮਹਾਰਾਜ ਕਹਿੰਦੇ ਮੇਵੜਾ ਹੋਈ ਬੁਲਾਇਆ, ਕਹਿਣ ਲੱਗੇ ਐਂ ਕਰ, ਸਾਡੀ ਚਿੱਠੀ ਲੈ ਜਾ, ਇਹ ਹੁਕਮਨਾਮਾ ਫਿਰ 20 ਰੁਪਈਏ ਲੈ ਕੇ ਦੇਣਾ। ਉਹ ਆ ਗਿਆ, ਉਵੇਂ ਖੁਸ਼ੀਆਂ ਹੋਈਆਂ। ਸਵੇਰ ਵੇਲੇ ਉਸਨੇ ਹੁਕਮਨਾਮਾ ਦਿੱਤਾ, ਕਹਿਣ ਲੱਗਿਆ ਭਾਈ ਮੰਝ, ਗੁਰੂ ਮਹਾਰਾਜ ਦਾ ਹੁਕਮ ਹੈ ਕਿ 20 ਰੁਪਈਏ ਲੈ ਕੇ ਦੇ। ਉਸ ਵੇਲੇ ਦੋਏ ਰਹਿ ਗਏ, ਘਰਵਾਲੀ ਰਹਿ ਗਈ ਅਤੇ ਆਪ ਰਹਿ ਗਿਆ। ਉਹ ਕਹਿਣ ਲੱਗੀ ਡੋਲੋ ਨਾ, ਆਪਣਾ ਆਪ ਵੇਚ ਕੇ ਵੀ ਸਾਨੂੰ ਰਾਜੇ ਹਰੀਚੰਦ ਮੰਗਣ, ਆਪ ਵਿਕ ਗਿਆ ਸੀ ਜਾ ਕੇ, ਬੱਚੇ ਵੀ ਵੇਚਤਾ ਸੀ, ਘਰਵਾਲੀ ਵੀ ਵੇਚਤੀ ਸੀ, ਅਤੇ ਜੇ ਸਾਨੂੰ ਵਿਕਣਾ ਵੀ ਪੈ ਗਿਆ, ਗੁਰੂ ਦੀ ਖੁਸ਼ੀ ਹਾਸਲ ਕਰੋ, ਗਿਣਤੀ ਚ ਨਾ ਪਾਓ, ਐਂ ਕਰੋ, ਗੁਰਾਂ ਨੂੰ ਵਧਾ ਲਈਏ ਤਨ ਮਨ ਧਨ, ਮਾ
ਧਨ ਦੇ ਕੇ ਗੁਰਾਂ ਨੂੰ ਮਨਾ ਦੀਏ ਤਨ ਮਨ ਧਨ ਦੇ ਕੇ
ਸਭ ਸੌਂਪ ਹੁਕਮ ਮੰਨਿਆ ਭਾਈ। ਕਹਿਣ ਲੱਗੀ ਮੇਰੀ ਮੈਨੂੰ ਬੋਂਡਰ ਲੇਬਰ 'ਚ ਕਰ ਦਿਓ। ਉਹ ਸਰਦਾਰਨੀ ਜਿਹਨੇ ਕਦੇ ਕਿਸੇ ਸਾਰੀ ਜ਼ਿੰਦਗੀ ਕੰਮ ਕਰਾਇਆ ਸੀ ਨੌਕਰਾਂ ਤੋਂ, ਅਤੇ ਅੱਜ ਦੂਜਿਆਂ ਦੇ ਕੱਪੜੇ ਧੋਣ ਵਾਸਤੇ ਤਿਆਰ ਹੋ ਗਈ, ਬੱਚੇ ਖਿਲਾਉਣ ਵਾਸਤੇ ਤਿਆਰ ਹੋ ਗਈ, ਆਟਾ ਪੀਹਣ ਵਾਸਤੇ ਤਿਆਰ ਹੋ ਗਈ। ਕਹਿਣ ਲੱਗੀ ਤੁਸੀਂ ਸੰਕੋਚ ਨਾ ਕਰੋ, ਆਪਾਂ ਡੋਲਣਾ ਨਹੀਂ, ਗੁਰੂ ਨੂੰ ਮਨਾਉਣਾ। ਜਦ ਗੁਰੂ ਇਹੋ ਜਿਹਾ ਫਿਰ ਆਪਣਾ ਫਰਜ਼ ਨਹੀਂ, ਆਪਾਂ ਆਪਣਾ ਰੱਖਿਆ ਹੀ ਕੁਛ ਨਹੀਂ ਹੈ। ਜੇ ਆਪਣਾ ਕੁਛ ਹੋਵੇ ਤਾਂ ਆਪਾਂ ਮਾਣ ਕਰੀਏ। ਮੇਰਾ ਸਰੀਰ ਅਜੇ ਹੈਗਾ, ਤੁਹਾਡਾ ਸਰੀਰ ਹੈਗਾ। ਉਸ ਵੇਲੇ 20 ਰੁਪਈਏ ਲਿਆਂਦੇ, ਉਹਦੇ ਹਵਾਲੇ ਕਰਿਆ ਕਿਸੇ ਭਲੇ ਘਰ 'ਚ, ਅਤੇ ਲਿਆ ਕੇ ਹੁਕਮਨਾਮਾ ਲੈ ਲਿਆ, ਮਸਤਕ ਤੇ ਰੱਖਿਆ, ਸਿਰ 'ਤੇ ਰੱਖਿਆ, ਮਸਤਕ ਨਵਾਇਆ। ਉਹਦੇ 'ਚ ਲਿਖਿਆ ਹੋਇਆ, ਭਾਈ ਮੰਝ ਸਾਡਾ ਹੁਕਮਨਾਮਾ ਦੇਖਦੇ ਇੱਕਦਮ ਸਾਡੇ ਕੋਲ ਪਹੁੰਚ ਜਾ। ਹੁਣ ਲੜਕੀ ਕਿੱਥੇ ਰਹਿ ਗਈ, ਘਰ ਵਾਲੀ ਕਿੱਥੇ ਰਹਿ ਗਈ, ਅਤੇ ਗੁਰੂ ਦਾ ਹੁਕਮ ਮੰਨ ਕੇ, ਕਿਉਂਕਿ ਹੁਕਮ ਮੰਨਿਆ ਪਾਈ ਆ, ਅੰਮ੍ਰਿਤਸਰ ਵੱਲ ਨੂੰ ਤੁਰ ਪਿਆ। ਬਹੁਤ ਖੁਸ਼ੀ ਹੈ ਚਿੱਤ ਦੇ ਅੰਦਰ, ਬਹੁਤ ਬਲਬਲੇ ਨੇ ਉਹਦੇ ਚਿੱਤ ਦੇ ਅੰਦਰ। ਮੈਂ ਹੁਣ ਦਰਸ਼ਨ ਕਰਾਂਗਾ, ਦਰਸ਼ਨਾਂ ਦਾ ਕੋਈ ਮੁੱਲ ਹੁੰਦਾ, ਚਾਹੇ ਬਾਦਸ਼ਾਹੀਆਂ ਹੋਣ ਚਾਹੇ ਕੁਛ ਹੋਵੇ, ਦਰਸ਼ਨ ਦਾ ਮੁੱਲ ਨਹੀਂ ਕੋਈ ਵੀ ਹੋਇਆ ਕਰਦਾ। ਤੋ ਜਾ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਦਾ, ਮਨ ਨਮਸਕਾਰ ਕੀਤੀ, ਸਾਹਮਣੇ ਖੜਾ ਹੋ ਗਿਆ। ਗੁਰੂ ਮਹਾਰਾਜ ਨੇ ਦੇਖਿਆ ਹੀ ਨਹੀਂ, ਇੱਧਰਲੇ ਪਾਸੇ ਮੂੰਹ ਕਰ ਲਿਆ, ਇਸ਼ਾਰਾ ਕਰਦਾ, ਥੋੜ੍ਹੀ ਦੇਰ ਬਾਅਦ ਚਲੇ ਗਏ। ਇਹ ਮੌਕਾ ਸੀ ਡੋਲਣ ਦਾ, ਮੈਂਟਲੀ ਮਾਨਸਿਕ ਤੌਰ ਵੀ ਮੇਰੀ ਚੌਧਰ ਵੀ ਗਈ, ਘਰਵਾਲ ਲੜਕੀ ਵੀ ਮੇਰੀ ਬੋਂਡਰ ਲੇਬਰ 'ਚ ਆ ਗਈ, ਜਾਇਦਾਦ ਵੀ ਮੇਰੀ ਸਾਰੀ ਗਈ, ਘਰਵਾਲੀ ਵੀ ਗਈ। ਗੁਰੂ ਮਹਾਰਾਜ ਨੇ ਤਾਂ ਮੈਨੂੰ ਪੁੱਛਿਆ ਹੀ ਨਹੀਂ, ਨਾਲੇ ਬੁਲਾਇਆ ਵੀ ਆ ਜਾ ਅਤੇ ਪੁੱਛਿਆ ਹੀ ਨਹੀਂ ਨਾ। ਸ਼ੁਕਰ ਆ, ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਦਿਨ ਰਾਤ ਇੱਕ ਕਰਤਾ ਸੇਵਾ 'ਚ। ਥੋੜ੍ਹੇ ਦਿਨਾਂ ਤੋਂ ਬਾਅਦ ਮਹਾਰਾਜ ਨੇ ਪੁੱਛਿਆ ਵੱਡੇ ਲਾਂਗਰੀ ਨੂੰ ਕਿ ਇੱਕ ਮੱਝ ਨਾਮ ਦਾ ਇੱਥੇ ਸਿੱਖ ਆਇਆ ਸੀ, ਕੀ ਕਰਦਾ ਹੁੰਦਾ? ਕਹਿੰਦੇ ਮਹਾਰਾਜ ਉਹ ਤਾਂ ਸੇਵਾ ਦੀ ਮੂਰਤੀ ਆ, ਦਿਨ ਰਾਤ ਸੇਵਾ ਕਰਦਾ, ਲੱਕੜਾਂ ਲਿਆਉਂਦਾ, ਪਾਣੀ ਢੋਂਦਾ, ਸਫਾਈ ਕਰਦਾ, ਬਰਤਨ ਮਾਂਜਦਾ, ਆਟਾ ਪੀਂਦਾ, ਜੋ ਕੁਛ ਵੀ ਆ ਦਿਨ ਰਾਤ ਲੱਗਿਆ ਰਹਿੰਦਾ। ਰਾਮ ਨਾਮ ਦੀ ਚੀਜ਼ ਉਹਦੇ ਕੋਲ ਕੋਈ ਨਹੀਂ ਹੈ, ਕਦੇ ਨਹੀਂ ਦੇਖਿਆ ਵੀ ਲੇਟਿਆ ਪਿਆ। ਮਹਾਰਾਜ ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦਾ? ਕਹਿੰਦੇ ਉਹ ਤਾਂ ਮਹਾਰਾਜ ਲੰਗਰ 'ਚੋਂ ਛਕਦਾ। ਫਿਰ ਕਹਿੰਦੀ ਉਹਦੀ ਕਾਹਦੀ ਸੇਵਾ? ਉਹ ਤਾਂ ਮਜ਼ਦੂਰ ਹੈ, ਮਜ਼ੂਰੀ ਕਰਦਾ, ਮਜ਼ਦੂਰੀ ਲੈ ਲੈਂਦਾ, ਉਹਦੀ ਸੇਵਾ ਕਾਹਦੀ ਹੈ? ਰੋਟੀ ਨਹੀਂ ਉਹਨੂੰ ਦੇਣੀ ਲੰਗਰ 'ਚੋਂ? ਦੂਸਰੇ ਦਿਨ ਲੰਗਰ ਵਰਤ ਰਿਹਾ, ਪੰਗਤ ਜਾ ਕੇ ਬੈਠ ਗਿਆ। ਉਹ ਜਿਹੜੇ ਬਰਤਨ ਬਣਦੇ ਸੀ ਥਾਲੀ ਵਾਲੇ ਨੇ ਥਾਲ ਰੱਖਿਆ ਹੀ ਨਾ ਮੂਹਰੇ, ਉਹਨੇ ਕਿਹਾ ਵੀ ਰੱਖਦੇ, ਉਹ ਸੁਣੀ ਨਹੀਂ ਗੱਲ, ਕਿਉਂਕਿ ਹੁਕਮ ਹੋ ਚੁੱਕਿਆ ਸੀ ਵੀ ਇਹਨੂੰ ਪ੍ਰਸ਼ਾਦਾ ਨਹੀਂ ਦੇਣਾ। ਉਹਦੇ ਬਾਅਦ ਦਾਲੇ ਵਾਲਾ ਆਇਆ, ਪ੍ਰਸ਼ਾਦੇ ਵਾਸਤੇ ਹੱਥ ਕੱਢਿਆ, ਉਹਨੇ ਦਿੱਤਾ ਨਾ। ਦਾਲੇ ਵਾਲਾ ਆਇਆ, ਹੁਣ ਦਾਲਾ ਕਾਹਦੇ 'ਤੇ ਪਾਉਣਾ ਸੀ, ਉਹ ਵੀ ਚਲਿਆ ਗਿਆ। ਵੱਡਾ ਸੇਵਾਦਾਰ ਮੁਖੀ ਆਇਆ ਲੰਗਰ ਦਾ, ਕਹਿਣ ਲੱਗਿਆ ਮੰਝ ਤੂੰ ਇੱਥੇ ਬੈਠਾ? ਕਹਿੰਦਾ ਪ੍ਰਸ਼ਾਦਾ ਛਕਣਾ ਸੀ। ਕਹਿੰਦੇ ਨਾ, ਤੈਨੂੰ ਨਹੀਂ ਹੋਊ, ਉੱਠ ਪਾ ਲੰਗਰ 'ਚੋਂ ਬਾਹਰ, ਉਹ ਮੁੜ ਕੇ ਨਾ ਬੈਠੀਏ ਇਸ ਪੰਗਤ 'ਚ। ਬਹੁਤ ਡਾਂਟ ਪਾ ਤੀ। ਉਸ ਵੇਲੇ ਖਿਜਿਆ ਨਹੀਂ ਹੈ, ਮੱਥਾ ਟੇਕ, ਕਹਿੰਦੇ ਮੇਰੇ ਸਤਿਗੁਰੂ ਨੇ ਕਿਹਾ। ਕਹਿੰਦਾ ਹਾਂ, ਧੰਨ ਭਾਗ, ਖਿੜਿਆ ਪਿਆ। ਕਹਿੰਦਾ ਮੈਂ ਆਪਣੇ ਗੁਰੂ ਦੇ ਯਾਦ ਤਾਂ ਹੈਗਾ ਨਾ, ਯਾਦ ਹੋਣਾ ਹੀ ਬੜੀ ਗੱਲ ਹੈ, ਚਾਹੇ ਉਹ ਮੈਨੂੰ ਧੱਕੇ ਮਾਰੇ, ਚਾਹੇ ਮੈਨੂੰ ਰਾਜ ਤੇ ਬਣਾਵੇ, ਦੋਏ ਵਡਿਆਈਆਂ ਨੇ ਮੇਰੇ ਵਾਸਤੇ, ਕਿਤਿਆਂ ਦੂਹ ਭੂਕ ਸਦ ਮਾਰ, ਇਹ ਵੀ ਦਾਤ ਤੇਰੀ ਦਾਤ ਆ। ਉਸ ਵੇਲੇ ਲੰਗਰ ਦਾ ਪ੍ਰਸ਼ਾਦਾ ਬੰਦ ਹੋ ਗਿਆ, ਕਿਉਂਕਿ ਲੰਗਰ ਦੇ ਪ੍ਰਸ਼ਾਦੇ 'ਚ ਜਿਹੜਾ ਪੂਜਾ ਦਾ ਧਾਨ ਖਾਣਾ ਨਾ, ਉਹ ਬਹੁਤਾ ਹੀ ਬੁਰਾ। ਸਿੱਖ ਨੂੰ ਨਹੀਂ ਹੁਕਮ ਪੂਜਾ ਦੇ ਧਾਨ ਖਾਣ ਦਾ, ਕਿਰਤ ਕਰਦਾ ਹੈ, ਪ੍ਰਸ਼ਾਦਾ ਲੰਗਰ ਦਾ ਵਰਦਾ ਸੀਗਾ, ਜਿਹੜਾ ਝਾਕ ਰੱਖਦਾ ਹੈ, ਕਹਿੰਦੇ ਉਹ ਜਿਹੜਾ ਹੈ ਕੈਪਸੂਲ ਹੁੰਦਾ ਜ਼ਹਿਰ ਦਾ, ਜ਼ਹਿਰ ਦੇ ਕੈਪਸੂਲ ਖਾ ਲਏ, ਜਿਹਾ ਜਿਹਾ ਪੂਜਾ ਤਾਨ ਖਾ ਲਿਆ, ਚਾ ਵਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਚੁੱਖੇ, ਸਹਿਸ ਮਣਾ ਰੂਈ ਜਲੇ ਚਿੰਗਾਰੀ ਧੁੱਖੇ, ਬੂਰ ਬਣਾਏ ਪਾਣੀਏ ਖਾਉ ਲੱਖੋਂ ਦੁੱਖ ਰੁੱਖੇ, ਜਿਉਂ ਅਦਮਾਤੀ ਅਤਿ ਸਾਰ ਖੋਈ ਖਈ ਰੋਗ ਮਨੁੱਖ ਹੈ, ਜਿਉਂ ਜਾਲ ਪੰਖੇਰੂ ਫਸਦੇ ਚੁੱਕਣ ਦੀ ਭੁੱਖੇ, ਤਿਉਂ ਅਮਰ ਚਾਕ ਭੰਡਾਰ ਦੀ ਬੇਮੁੱਖ ਵਿਆਪੈ ਬੇਮੁੱਖੇ, ਬੇਮੁੱਖ ਨੂੰ ਵਿਆਪਦੀ ਹੈ ਵੀ ਲੰਗਰ ਚੋਂ ਸਵਾਦ ਸਾਧੂ ਚੀਜ਼ਾਂ ਕੱਢ ਕੇ ਖਾਵਾਂ, ਇਹ ਹੈ ਨਹੀਂ। ਉਸ ਵੇਲੇ ਉੱਠ ਗਿਆ, ਹੁਣ ਪ੍ਰਸ਼ਾਦਾ ਕਿੱਥੇ ਖਾਣਾ ਸੀ, ਦਿਨ ਰਾਤ ਤਾਂ ਸੇਵਾ ਕਰਦਾ, ਕਿਸੇ ਨੇ ਆਵਾਜ਼ ਮਾਰਤੀ, ਉਹ ਭਾਈ ਮਧ ਸ਼ਹਿਰ ਵਾਲੇ ਨੇ, ਲੈ ਪ੍ਰਸ਼ਾਦਾ ਲੈ ਲੈ, ਇੱਕ ਪ੍ਰਸ਼ਾਦਾ ਲੈ ਲੈ, ਉੱਥੇ ਖੜੇ ਖੜੇ ਖਾ ਲੈ, ਸਰੀਰ ਕਮਜ਼ੋਰ ਹੋ ਗਿਆ, ਬਹੁਤ ਕਮਜ਼ੋਰ ਹੋ ਗਿਆ, ਲੇਕਿਨ ਸੇਵਾ 'ਚ ਨਹੀਂ ਕੋਈ ਫਰਕ ਹੈ। ਅੱਜ ਗੁਰੂ ਮਹਾਰਾਜ ਜੀ ਕਿਸੇ ਨੇੜੇ ਦੇ ਨਗਰ ਗਏ ਹੋਏ ਨੇ ਅਤੇ ਉੱਥੇ ਦੀਵਾਨ ਲੱਗਿਆ ਹੋਇਆ ਆਪਦਾ, ਤਖ਼ਤ 'ਤੇ ਵਿਰਾਜਮਾਨ ਨੇ, ਅਤੇ ਭਾਈ ਮੰਝ ਲੱਕੜੀਆਂ ਚੱਕ ਕੇ ਤੁਰਿਆ, ਉੱਥੇ ਇੰਨੀ ਕਾਲੀ ਬੋੜੀ ਹਨੇਰੀ ਆਈ, ਇੰਨੀ ਤੇਜ਼ ਆਈ ਕਿ ਅੱਖਾਂ ਭਰਤੀਆਂ, ਜਿਹੜੇ ਧਰਤੀ ਦੇ ਕੰਕਰ ਹੁੰਦੇ ਛੋਟੇ ਛੋਟੇ ਅੱਖਾਂ 'ਚ ਪੈ ਗਏ, ਅੱਖਾਂ ਬੰਦ ਕਰ ਲਈਆਂ, ਤੁਰਿਆ ਜਾਂਦਾ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਵੀ ਛੇਤੀ ਮੈਂ ਜਾਵਾਂ ਲੰਗਰ 'ਚ ਜਾ ਕੇ ਲੱਕੜਾਂ ਦੇਵਾਂ, ਕਿਤੇ ਐਸਾ ਨਾ ਹੋਵੇ ਲੱਕੜਾਂ ਮੁੱਕ ਜਾਣ। ਉਹ ਜਾਂਦੇ ਜਾਂਦੇ ਅੰਨਾ ਖੂਹ ਆ ਗਿਆ, ਜਿਹਦੇ ਮੌੜ ਨਹੀਂ ਹੁੰਦੀ ਉਹਨੂੰ ਅੰਨਾ ਖੂਹ ਕਹਿੰਦੇ ਨੇ, ਉੱਥੇ ਜਦ ਪੈਰ ਪੱਟਿਆ ਦੁੜਾਮ ਵਿੱਚ ਗਿਰਿਆ, ਇਕਦਮ ਸੰਭਲ ਗਿਆ, ਜਿਹੜਾ ਭਰਾ ਸੀ ਉਹਨੂੰ ਪਾਣੀ ਮਾੜਾ ਜਿਹਾ ਲੱਗਿਆ, ਜਦੇ ਚੱਕ ਲਿਆ ਸਿਰ 'ਤੇ, ਗਲ ਗਲ ਪਾਣੀ ਆਇਆ ਹੋਇਆ ਸਿਰ 'ਤੇ ਭਰਾ ਚੁੱਕਿਆ, ਇੱਥੇ ਹੁਣ ਸਾਡੇ ਨੇਸ਼ਟਾ ਦਾ ਅਤੇ ਉਹਦੇ ਨੇਸ਼ਟਾ ਦਾ ਫਰਕ ਦੇਖੋ ਕਿੰਨਾ। ਜੇ ਮੈਂ ਗਿਰ ਜਾਂਦਾ ਮੈਂ ਤਾਂ ਭਰਾ ਥੱਲੇ ਪੈਰਾਂ ਥੱਲੇ ਰੱਖਣਾ ਸੀ, ਉੱਤੇ ਖੜਨਾ ਸੀ, ਸਾਰੇ ਹੀ ਖੜਦੇ ਇਸ ਤਰ੍ਹਾਂ ਵੀ ਡੁੱਬਣਾ ਥੋੜ੍ਹਾ ਹੈ, ਭਰੇ ਦੇ ਭਰੇ ਨੂੰ ਉੱਤੇ ਜਾਓ, ਗਲ ਗਲ ਪਾਣੀ ਹੈ, ਮੂੰਹ 'ਚ ਪੈਂਦਾ ਜਾਂ ਹਿਲਦਾ ਹੈ, ਅਤੇ ਉੱਤੇ ਨੂੰ ਗਰਦਨ ਚੱਕੀ ਖੜਾ, ਇੱਕੋ ਆਵਾਜ਼ ਕਰਦਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਮਹਾਰਾਜ ਜੀ ਅਚਾਨਕ ਸੰਗਤ 'ਚੋਂ ਉੱਠ ਕੇ ਖੜੇ ਹੋ, ਪਿੱਛੇ ਨੂੰ ਇੱਕਦਮ ਤੇਜ਼ੀ ਨਾਲ ਦੌੜ ਕੇ ਕਹਿਣ ਲੱਗੇ, ਲੱਜਾਂ ਲੈ ਕੇ ਆਓ ਫਟਾਫਟ। ਦੌੜੇ ਜਾਂਦੇ ਨੇ, ਘੋੜਾ ਲਈ ਖੜਾ ਸੇਵਾਦਾਰ, ਮਹਾਰਾਜ ਘੋੜਾ ਜੋੜਾ ਬਰਦਾਰ, ਕਹਿੰਦਾ ਸੱਚੇ ਪਾਤਸ਼ਾਹ ਜੋੜਾ ਦੋਹਾਂ ਦੀ ਨਹੀਂ ਸੁਣ, ਐਂ ਪੜ ਲਓ, ਅੱਧੋ ਅੱਧ ਪੜਿਓ ਭਾਈ, ਫਤਗੁਰ ਛੱਡ ਕੇ ਸਿੰਘਾਸਣ ਆ ਕੇ ਬੰਨੇ ਹੋਏ ਸੱਚੇ ਸਿਆਰ ਆਪੇ ਰੱਖ ਹੈ, ਆਪੇ ਨਾਮ ਜਵਾਬ ਹੈ, ਜੈ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਦਾ। ਹੌਲੀ ਨਹੀਂ ਫਿਰ ਜਾਂਦਾ, ਫਿਰ ਤਾਂ ਇੱਕਦਮ ਜਾਂਦਾ ਗੁਰੂ। ਜੇ 100-200 ਮੀਲ 'ਤੇ ਹੋਵੇ ਫਿਰ ਗੁਪਤ ਰੂਪ 'ਚ ਉੱਥੇ ਜਾ ਕੇ ਖੜਦਾ। ਤੋ ਨਾਲ ਆਵਾਜ਼ ਦਿੰਦੇ ਨੇ, ਲੱਜਾਂ ਲੈ ਕੇ ਆਓ ਸਾਡੇ ਵਿੱਚ। ਘੋੜੇ ਵਾਲਾ ਕਹਿੰਦਾ, ਸਤਿਗੁਰੂ ਮੈਂ ਘੋੜਾ ਤੁਹਾਡੇ ਨਾਲ ਦੌੜਾਈ ਲਈ ਆਉਣਾ, ਇਹਦੇ ਉੱਤੇ ਸਵਾਰ ਹੋ ਜਾਓ। ਜੋੜੇ ਵਾਲਾ ਕਹਿੰਦਾ, ਪਾਤਸ਼ਾਹ ਕੰਡੇ ਨੇ, ਰੋੜੇ ਚੁੱਭ ਰਹੇ ਨੇ ਤੁਹਾਡੇ ਪੈਰਾਂ ਦੇ ਅੰਦਰ, ਤੁਸੀਂ ਜੋੜਾ ਤਾਂ ਪਾ ਲਓ। ਨਹੀਂ, ਇੰਨੀ ਚਿਰ ਨਹੀਂ, ਇੰਨਾ ਚਿਰ ਵੀ ਬਰਦਾਸ਼ਤ ਨਹੀਂ ਕਰਦਾ ਆਪਣੇ ਸੇਵਕ ਦੀ ਰਾਖੀ ਕਰਨ।
ਔਖੀ ਘੜੀ ਨਾ ਦੇਖਣ ਦੇਵੇ
ਘੜੀ ਨਾ ਦੇਖਣ ਦੇ ਹੀ ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਕਰ ਆਪਣੇ, ਸਾਹ ਸਾਹ ਪ੍ਰਤਪਾਲ, ਇੱਕ ਇੱਕ ਸਾਹ ਦੇ ਵਿੱਚ ਰਾਖੀ ਕਰਦਾ। ਜਦ ਪਿਆਰ ਪੈ ਜਾਂਦਾ ਸਮਰੱਥ ਗੁਰੂ ਨਾਲ, ਉਸ ਵੇਲੇ ਦੌੜ ਕੇ ਆ ਕੇ ਉਵੇਂ ਜਿਵੇਂ ਨਾ ਕੰਡਿਆਂ ਦੀ ਪਰਵਾਹ, ਨਾ ਰੋੜਿਆਂ ਦੀ ਪਰਵਾਹ, ਦੌੜੇ ਆਉਂਦੇ ਨੇ ਪਿੱਛੇ, ਸਾਰੇ ਹੀ ਦੌੜੇ ਆਉਂਦੇ ਨੇ, ਲੱਜਾਂ ਵਾਲੇ ਵੀ ਦੌੜੇ ਆਉਂਦੇ ਨੇ। ਮਹਾਰਾਜ ਖੂਹ ਦੇ ਕੋਲ ਆ ਕੇ ਖੜ ਗਏ, ਆਵਾਜ਼ ਆ ਰਹੀ ਹੈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਖੂਹ ਗੂੰਜਦਾ ਨਾਲ। ਇਹਨਾਂ ਨੂੰ ਨਾਲ ਆ ਗਏ ਸਰ, ਆਪਨੇ ਅੱਗੇ ਵੱਧ ਕੇ ਨਹੀਂ ਦੇਖਿਆ, ਅਜੇ ਵੀ ਉੱਥੇ ਹੀ ਖੜ੍ਹ। ਇਸ਼ਾਰਾ ਕਰਿਆ, ਪੁੱਛੋ ਇਹ ਕੌਣ ਹੈ। ਆਵਾਜ਼ ਦਿੱਤੀ, ਭਾਈ ਸਤਨਾਮ ਵਾਹਿਗੁਰੂ ਕਹਿਣ ਵਾਲੇ ਆ, ਤੂੰ ਕੌਣ ਹੈ? ਕਹਿਣ ਲੱਗਿਆ, ਪਿਆਰਿਓ, ਮੈਂ ਗੁਰੂ ਅਰਜਨ ਪਾਤਸ਼ਾਹ ਦਾ ਇੱਕ ਨਿਗੂਣਾ ਜਿਹਾ, ਗਰੀਬੜਾ ਜਿਹਾ ਸਿੱਖ ਹਾਂ। ਉਸ ਵੇਲੇ ਕਹਿੰਦੇ, ਅਸੀਂ ਲੱਜ ਫਰਾਉਂਦੇ ਹਾਂ, ਤੂੰ ਨਿਕਲਿਆ? ਕਹਿੰਦਾ, ਨਹੀਂ, ਮੇਰੇ ਕੋਲ ਲੰਗਰ ਦੀਆਂ ਲੱਕੜਾਂ ਨੇ, ਮੈਂ ਨਹੀਂ ਨਿਕਲਣਾ, ਇਹ ਲੱਕੜਾਂ ਨੂੰ ਪਹਿਲਾਂ ਕੱਢ ਲਓ, ਮੇਰੀ ਫਿਕਰ ਨਾ ਤੁਸੀਂ ਕਰੋ। ਗੁਰੂ ਕਹੇ, ਲੰਗਰ ਦੀਆਂ ਲੱਕੜਾਂ ਭੇਜ ਜਾਣਗੀਆਂ, ਪਹਿਲਾਂ ਲੱਕੜਾਂ ਕੱਢੋ। ਲੱਕੜਾਂ ਕੱਢ ਲਈਆਂ ਅਤੇ ਦੂਜੀ ਵਾਰੀ ਜਾਂ ਲੱਜ ਫਰਾਈ, ਭਾਈ ਮੰਝ ਨੇ ਲੱਜ ਫੜੀ, ਉੱਤੇ ਚੜ੍ਹਨ ਲੱਗ ਗਏ। ਜਿਸ ਵਕਤ ਮਾਉਣ ਤੇ ਆਏ, ਕੀ ਦੇਖਦੇ ਨੇ, ਹੈ ਸਤਿਗੁਰੂ ਖੜੇ ਨੇ ਨੰਗੇ ਪੈਰੀ। ਬਾਹਰ ਨਿਕਲਣ ਦੀ ਦੇਰ ਸੀ, ਪੁੱਬਾਂ ਹੀ ਨਿਕਲ ਗਈ, ਬੋਲ ਨਹੀਂ ਹੁੰਦਾ, ਗਲ ਰੁਕ ਗਿਆ। ਪਾਤਸ਼ਾਹ, ਇੰਨੀ ਤਕਲੀਫ, ਇੰਨੀ ਖੇਚਲ, ਮੇਰੇ ਵਰਗੇ ਗਰੀਬ ਰਹਿ ਜਾ ਸਿੱਖ ਵਾਸਤੇ। ਮਹਾਰਾਜ ਨੇ ਉਸ ਵੇਲੇ ਬੋਲੇ ਨਹੀਂ ਹੈ, ਜਫੀ ਚ ਲੈ ਲਿਆ। ਨੇਤਰਾਂ ਚੋਂ ਜਲ ਮਹਾਰਾਜ ਦੇ ਵੀ ਜਾਂਦਾ, ਗੁਰੂ ਪੱਥਰ ਨਹੀਂ ਹੋਇਆ ਕਦਾ ਗਿਆਨੀ ਹੈ। ਹਾਂਜੀ, ਇਹਨੂੰ ਵਿਆਪਦਾ ਨਹੀਂ ਹੈ, ਪਿਆਰ ਹੈ, ਪਿਆਰ ਦੇ ਵਿੱਚ ਗੁਰੂ ਨੂੰ ਵੀ ਪਿਆਰ ਹੁੰਦਾ, ਸਿੱਖ ਨੂੰ ਵੀ ਪਿਆਰ ਹੁੰਦਾ। ਉਧਰੋਂ ਭਾਈ ਮੰਜ ਦੇ ਹਿਜਕੀ ਲੱਗੀ ਹੋਈ ਹੈ, ਬੋਲੋ ਤਾਂ ਵੀ ਨਹੀਂ ਹੁੰਦਾ, ਗੁਰੂ ਮਹਾਰਾਜ ਵੀ ਚੁੱਪ ਨੇ। ਅਖੀਰ ਥੋੜ੍ਹੀ ਦੇਰ ਤੋਂ ਬਾਅਦ ਆਪਨੇ ਫਰਮਾਨ ਕਰਿਆ, ਮੰਜ ਪਿਆਰਾ ਪਿਆਰਾ ਗੁਰੂ ਪਿਆਰਾ ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ। ਕਹਿੰਦਾ ਮੰਝ ਤੇਰੀ, ਮਹਾਰਾਜ ਕਹਿਣ ਲੱਗੇ, ਤੇਰੀ ਕਮਾਈ ਤੇਰਾ ਪਿਆਰ ਜਹਾਜ਼ ਹੈ, ਜਿਹਨੂੰ ਵਿਚਾਰ ਕੇ ਜਿਹਨੂੰ ਅਪਣਾ ਕੇ ਸਾਰਾ ਸੰਸਾਰ ਲੰਘ ਸਕਦਾ। ਸਾਚ ਕਹੂੰ ਸੁਣ ਲਿਓ, ਸਭਾ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ। ਮੰਗ ਜੋ ਕੁਛ ਮੰਗ ਲੈ, ਕੁਛ ਮੰਗ ਲੈ, ਮਹਾਰਾਜ ਨਾਮਦਾਨ ਪਿਆਰ ਦੋ ਨਹੀਂ, ਅਸਲੀ ਗੱਲ ਮੰਨ। ਕਹਿੰਦਾ ਸੱਚੇ ਪਾਤਸ਼ਾਹ, ਕਲਯੁੱਗ ਦਾ ਸਮਾਂ, ਸਿੱਖ ਵਿੱਚ ਇੰਨੀ ਤਾਕਤ ਨਹੀਂ ਵੀ ਉਹ ਚਾਲ ਚੱਲ ਲਵੇ ਗੁਰੂ ਦੀ, ਕਿਰਪਾ ਕਰੋ ਰਿਆਇਤੀ ਨੰਬਰਾਂ ਨਾਲ ਪਾਸ ਕਰ ਦਿਓ। ਕਹਿੰਦੇ ਮੰਝ, ਬਾਰਾਂ ਮੰਨੀ ਦਾ ਸੋਨਾ ਬਣਾਉਣਾ ਹੋਵੇ ਉਹਨੂੰ ਬਾਰ ਬਾਰ ਤਾਉ ਦੇਣਾ ਪੈਂਦਾ, ਬਾਰ ਬਾਰ ਤਾਉ ਦੇਣਾ ਪੈਂਦਾ ਤਾਂ ਕਿ ਇਹਦੇ 'ਚ ਮੈਲ ਨਾ ਲੱਗ ਜੇ। ਪਿਆਰਿਆ ਤੈਨੂੰ ਰੱਬ ਦਾ ਰੂਪ ਬਣਾਉਣਾ, ਮੈਲਾਂ ਸਾਰੀਆਂ ਕੱਢਣੀਆਂ ਸੀਗੀਆਂ, ਸੋ ਉਹਦੇ ਵਾਸਤੇ ਕਸਵੱਟੀ ਜ਼ਰੂਰੀ ਹੁੰਦੀ ਹੈ। ਹੁਣ ਤੇਰਾ ਅਤੇ ਮੇਰਾ ਕੋਈ ਫਰਕ ਨਹੀਂ ਰਿਹਾ, ਜੋ ਕੁਛ ਤੂੰ ਹੈ ਉਹੀ ਕੁਛ ਮੈਂ ਹਾਂ, ਬ੍ਰਹਮ ਗਿਆਨ ਦੀ ਦਾਤ ਦਿੱਤੀ, ਬਿੱਥਾਂ ਮਿਟਾ ਦਿੱਤੀਆਂ, ਇੱਕੋ ਪਰਮੇਸ਼ਰ ਸਾਰੇ ਨਜ਼ਰ ਆਇਆ। ਕਹਿੰਦੇ ਹੁਣ ਜਾ, ਕਸਵੱਟੀ ਦੂਰ ਹੋ ਗਈ। ਇੱਧਰਲੇ ਪਾਸੇ ਕੀ ਹੁੰਦਾ ਹੈ, ਸੋਝੀ ਆਈ ਵੀ ਹੈ ਉਸ ਗੁਰਸਿੱਖ ਦੀ ਲੜਕੀ ਤੋਂ ਅਸੀਂ ਕੰਮ ਕਰਾ ਰਹੇ ਹਾਂ, ਉਹਦੇ ਘਰ ਵਾਲੀ ਤੋਂ ਅਸੀਂ ਪਾਥੀਆਂ ਬਿਠਾ ਰਹੇ ਹਾਂ, ਆਟਾ ਪਿਹਾ ਰਹੇ ਹਾਂ, ਪਛਤਾਏ ਬਹੁਤ। ਕਹਿੰਦੇ ਚਲੋ ਗੁਰੂ ਮਹਾਰਾਜ ਕੋਲ ਬਖਸ਼ਾਈਏ ਆਪਣੀ ਭੁੱਲ। ਇੱਧਰਲੇ ਪਾਸੇ ਪਿੰਡ ਨੂੰ ਸੋਝੀ ਆਈ ਵੀ ਐਡਾ ਚੰਗਾ ਬੰਦਾ, ਉਹਦੇ ਵਰਗਾ ਤਾਂ ਚੰਗਾ ਹੋਇਆ ਨਹੀਂ ਸਕਿਆ, ਦੂਜਾ ਹੋਇਆ ਹੀ ਨਹੀਂ ਚੌਧਰੀ, ਕਿੱਦਾਂ ਮਾੜਾ ਕੰਮ ਕਰਿਆ ਅਸੀਂ, ਕਿੱਡੀ ਕਿੱਡੀ ਬੁੱਧੀ ਸਾਡੀ ਭ੍ਰਿਸ਼ਟ ਹੋਈ, ਅਤੇ ਚਲੋ ਇਕੱਠੇ ਹੋ ਕੇ ਗੁਰੂ ਦੇ ਕੋਲ। ਭਾਈ ਮੰਝ ਆ ਜਾਂਦਾ, ਲੜਕੀ ਵਾਲੇ ਲੜਕੀ ਲੈ ਕੇ ਆ ਗਏ, ਘਰ ਵਾਲੀ ਜਿੱਥੇ ਸੀ ਉੱਥੇ ਆ ਕੇ ਚਰਨਾਂ 'ਤੇ ਝੁੱਕ ਝੁੱਕ ਪੈਂਦੇ ਆ ਵੀ ਸਾਡੀ ਭੁੱਲ ਖਿਮਾ ਕਰ। ਕਹਿੰਦੇ ਕੋਈ ਨਹੀਂ ਪਿਆਰੇ, ਉਹ ਭੁੱਲ ਤਾਂ ਕੋਈ ਵੀ ਨਹੀਂ, ਤੁਸੀਂ ਤਾਂ ਮੇਰੀ ਉਸ ਵੇਲੇ ਮਦਦ ਕੀਤਾ ਜਦ ਮੇਰਾ ਕਿਤੇ ਹੱਥ ਨਹੀਂ ਸੀ ਪੈਂਦਾ। ਪਿੰਡ ਵਾਲੇ ਕਹਿਣ ਲੱਗੇ, ਭਾਈ ਮੰਝ ਤੇਰੇ ਵਰਗਾ ਕੋਈ ਨਹੀਂ, ਤੇਰੇ ਜਾਣ ਤੋਂ ਬਾਅਦ ਸੋਨਾ ਹੋ ਗਿਆ ਸਾਰਾ ਇਲਾਕਾ, ਐਂ ਕਰ ਸਾਨੂੰ ਲੈ ਚੱਲ ਗੁਰੂ ਕੋਲ, ਜਿਹੜਾ ਕੁਛ ਤੈਨੂੰ ਉਹਨੇ ਦਿੱਤਾ ਸਾਨੂੰ ਦਬਾ ਦੇ ਉਹ। ਸੋ ਉਹਦੇ ਪ੍ਰਤਾਪ ਨਾਲ ਮੰਝਕੀ ਦੇ ਵਿੱਚ, ਸਾਰੀ ਮੰਝਕੀ ਦੇ ਵਿੱਚ, ਜਿਹਨੂੰ ਮੰਝਕੀ ਮੰਝ ਦੇ ਇਲਾਕੇ ਨੂੰ ਕਹਿੰਦੇ ਨੇ ਸਾਰੇ ਨੂੰ, ਦੁਆਬੇ ਦੇ ਤਿੰਨ ਹਿੱਸੇ ਨੇ, ਉਹ ਮੰਝਕੀ ਸਾਰੀ ਸਿੱਖੀ ਵਿੱਚ ਆ ਗਈ। ਫਿਰ ਮਹਾਰਾਜ ਨੇ ਕਿਹਾ, ਪਿਆਰਿਆ ਤੇਰੀ ਕਥਾ ਸੁਣ ਕੇ ਟੁੱਟੇ ਹੋਏ ਜੁੜਿਆ ਕਰਨਗੇ, ਭੁੱਲੇ ਹੋਏ ਰਸਤੇ ਅੱਪਿਆ ਕਰਨਗੇ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਇੱਕ ਪਿਆਰ ਦੀ ਕਥਾ ਕੀਤੀ ਹੈ। ਪਿਆਰ ਵਿੱਚ ਜੁੜ ਕੇ ਬੈਠੇ ਹਾਂ। ਟਾਈਮ ਲੰਘੀ ਜਾਂਦਾ, ਟਾਈਮ ਦਾ ਸਾਨੂੰ ਕੋਈ ਪਤਾ ਨਹੀਂ ਕਿੰਨਾ ਹੋ ਗਿਆ, ਸਾਰੀ ਰਾਤ ਵੀ ਲੰਘ ਸਕਦੀ ਹੈ ਬਾਤਾਂ ਪਿਆਰ ਦੀਆਂ ਕਰਦਿਆਂ ਦੀ। ਸੋ ਹੁਣ ਕਿਉਂਕਿ ਅੱਜ ਦਾ ਜੋ ਦਿਨ ਦਾ ਦੀਵਾਨ ਹੈ ਉਹ ਅਰਦਾਸ ਤੋਂ ਬਾਅਦ ਸਮਾਪਤ ਹੁੰਦਾ ਹੈ। ਤੁਸੀਂ ਦੂਰ ਦੂਰ ਤੋਂ ਆਏ, ਬੜਾ ਮੇਰੇ ਮਨ ਦੇ ਅੰਦਰ ਖਿੱਚ ਹੈ, ਉਹ ਦੱਸਣੀ ਔਖੀ ਹੈ, ਬਹੁਤ ਔਖਾ ਦੱਸਣਾ। ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ, ਮੈਨੂੰ ਉਸਨੇ ਦਰਸ਼ਨ ਦਿੱਤੇ ਤੁਹਾਡੇ ਰੂਪ ਚ। ਸਰੀਰ ਜਿਹੜਾ ਇਹ ਹੁਣ ਪੱਕਿਆ ਹੋਇਆ ਸਾਧ ਸਿੰਘ ਜੀ, ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੈ ਵੀ ਐਡੀ ਐਡੀ ਸਰੀਰ ਦੀ ਉਮਰ ਹੋਣ ਦੇ ਬਾਵਜੂਦ ਵੀ ਆਪਣੀ ਸੇਵਾ ਮੇਥੇ ਕਰਾ ਰਹੇ ਨੇ। ਲੇਕਿਨ ਪੁਰਾਣਾ ਹੋ ਗਿਆ, ਜਰਜਰਾ ਹੋ ਗਿਆ, ਅੱਖਾਂ ਵੀ ਕੰਨ ਵੀ, ਕੰਨ ਤੋਂ ਮੈਨੂੰ ਸੁਣਦਾ ਹੀ ਨਹੀਂ, ਤੱਕ ਮੂਜ ਮੈਂ ਕਰਦਾ ਸਾਰਾ ਕੀਰਤਨ। ਅੱਖਾਂ ਜਿਹੜੀਆਂ ਨੇ ਆ ਇਹਦਾ ਆਪਰੇਸ਼ਨ ਕਰਾਉਣਾ, ਇਹਦਾ ਕਰਾਇਆ ਸੀ ਉਹਨਾਂ ਕੇ ਦੀਦਾ ਜਿੰਨਾ ਇਸ ਉਮਰ 'ਚ ਦਿਸਦਾ ਹੁੰਦਾ, ਦੰਦ ਵੀ ਨਹੀਂ ਹੈ। ਇਹ ਸਾਰਾ ਹੀ ਸਾਥੀ ਜਿਹੜੇ ਸੀ ਨਾ ਸਾਥ ਛੱਡ ਗਏ, ਅਤੇ ਹੁਣ ਜਿਹੜਾ ਮੇਲਾ ਹੈ ਕੋਈ ਪਤਾ ਨਹੀਂ ਹੈ, ਵਾਹਿਗੁਰੂ ਸੰਜੋਗਾਂ ਦੀ ਖੇਲ ਹੈ। ਪੜ੍ਹ ਲਓ ਸਾਰੇ ਪ੍ਰੇਮੀ, ਅੱਧੋ ਅੱਧ ਬੋਲਿਓ, ਕਿਤੇ ਹੋਣਗੇ ਸੰਜੋਗਾਂ ਨਾਲ ਮੇਲੇ, ਕਦੇ ਹੋਣਗੇ ਪੜ੍ਹ ਨਹੀਂ ਹੁੰਦਾ, ਹਾਂ ਪੜ੍ਹ ਨਹੀਂ ਹੁੰਦਾ, ਪਤਾ ਮੈਨੂੰ।
ਸਾਰੇ ਆਪਣੇ ਦੁੱਖ ਦਿਲ ਦੀਆਂ ਗੱਲਾਂ ਸਾਡੀ ਜਿਹੜੀ ਗੱਲਾਂ ਵਿੱਚ ਲਿਖੇ ਕਰਨੀ ਹੈ ਔਰ ਰਲ ਕੇ ਅਰਦਾਸ ਕਰੇਂਗੇ। ਮੈਡਮ ਬਹੁਤ ਲੰਮੀ ਹੋਵੇ, ਬਹੁਤ ਲੰਮੀ ਹੋਵੇ, ਲੰਮੀ ਹੋਵੇ ਹੁਣ।